ਕੀ ਹਾਲ ਚਾਲ ਨੇ? ਸਿਹਤਾਂ ਠੀਕ ਠਾਕ ਨੇ? ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਹਰਮਨ ਰੇਡੀਓ ਆਸਟ੍ਰੇਲੀਆ ਨੂੰ, ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ ਹੈ ਜੀ। ਵੀਕਐਂਡ ਸਪੈਸ਼ਲ ਹੈ ਕਿ ਪ੍ਰੋਗਰਾਮ ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੋ ਗਿਆ। ਉਮੀਦ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਵੋਗੇ ਪਿਆਰੇ ਦੋਸਤੋ। ਤੇ ਅੱਜ ਬਹੁਤ ਸੋਹਣੇ ਜਿਹੜੇ ਗੀਤ ਤੁਹਾਨੂੰ ਸੁਣਾਵਾਂਗੇ ਹਰ ਘੰਟੇ ਦੇ ਵਿੱਚ, ਇਹ ਵਾਅਦਾ ਜ਼ਰੂਰ ਕਰਨੇ ਆ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਚੋਇਸ ਦੇ ਪਸੰਦ ਦੇ ਗੀਤ ਜਿਹੜੇ ਹਰ ਘੰਟੇ ਜ਼ਰੂਰ ਪਿਆਰੇ ਦੋਸਤੋ ਸੋਹਣੇ ਸੋਹਣੇ ਗੀਤਾਂ ਦੇ ਜਿਹੜੇ ਪਹੁੰਚ ਜਾਣ, ਤਾਂ ਕਿ ਅਸੀਂ ਵੀ ਆਨੰਦ ਲੈ ਸਕੀਏ ਤੁਹਾਡੇ ਪਸੰਦ ਦੇ ਗੀਤਾਂ ਦਾ। ਵੈਸੇ ਜਦ ਤੱਕ ਤੁਹਾਡੇ ਸੁਨੇਹੇ ਨਹੀਂ ਆਉਂਦੇ, ਆਪਾਂ ਹਰ ਘੰਟੇ ਦੇ ਵਿੱਚ ਹਰ ਜਿਹੜੇ ਅੱਜ ਕੱਲ ਬੜੇ ਮਕਬੂਲ ਨੇ, ਅੱਧੇ ਘੰਟੇ ਦੇ ਵਿੱਚ ਪੁਰਾਣੇ ਗੀਤ ਜਿਹੜੇ ਕਿਸੇ ਸਮੇਂ ਦੇ ਵਿੱਚ ਬੜੇ ਮਕਬੂਲ ਸਨ, ਤਾਂ ਅੱਧੇ ਘੰਟੇ ਦੇ ਵਿੱਚ ਹਿੰਦੀ ਗੀਤ ਜਿਹੜੇ ਬਹੁਤ ਜ਼ਿਆਦਾ ਮਤਲਬ ਅੱਜ ਵੀ ਸੁਣੇ ਜਾਂਦੇ ਨੇ, ਲਾਸਟ ਦੇ ਵਿੱਚ ਸੂਫੀ ਗੀਤ ਜਿਹੜੇ ਜਦੋਂ ਬੰਦਾ ਦੁਨੀਆਦਾਰੀ ਦੇ ਵਿੱਚ ਫਸਦਾ ਫਸਦਾ ਇੱਕ ਦਿਨ ਥੱਕ ਜਾਂਦਾ, ਤਾਂ ਉਹ ਆਰਾਮ ਚਾਹੁੰਦਾ, ਜ਼ਿੰਦਗੀ ਦੇ ਵਿੱਚ ਕੁਝ ਜਾਣਨਾ ਚਾਹੁੰਦਾ, ਕਿਉਂ ਆ ਜ਼ਿੰਦਗੀ, ਕਿਸ ਤਰੀਕੇ ਦੇ ਨਾਲ ਚੱਲਦੀ ਆ। ਉਹਦੇ ਲਈ ਸੂਫੀ ਤੇ ਸੂਫੀਆਨਾ ਜਿਹੜਾ ਉਹ ਕਲਾਮ ਉਹ ਸਾਨੂੰ ਰੂਹ ਤੋਂ ਰੂਹ ਨੂੰ ਪਹਿਚਾਨਣ ਦੇ ਲਈ ਬੜੀ ਮਦਦ ਕਰਦੇ ਨੇ। ਉਹ ਤੁਹਾਨੂੰ ਲਾਸਟ ਵਿੱਚ ਉਹਨਾਂ ਗੀਤਾਂ ਦੇ ਨਾਲ ਛੱਡ ਕੇ ਜਾਵਾਂਗੇ। ਤਾਂ ਇਸ ਕਰਕੇ ਅੱਜ ਬੜਾ ਖਾਸ ਪ੍ਰੋਗਰਾਮ ਆ, ਵੀਕਐਂਡ ਸਪੈਸ਼ਲ। ਵੈਸੇ ਤੇ ਹਰ ਵੀਕਐਂਡ ਦੀ ਸਪੈਸ਼ਲ ਕੋਸ਼ਿਸ਼ ਕਰੀ ਦੀ ਕਿ ਹੋ ਸਕੇ, ਕਿਉਂਕਿ ਜਿਹੜਾ ਸਟਾਰਟ ਐਂਡ ਇਹ ਦੋ ਪੜਾ ਜ਼ਿੰਦਗੀ ਦੇ ਵੀ ਦੇਖ ਲਈਏ ਤਾਂ ਪ੍ਰੋਗਰਾਮ ਦੇ ਵੀ ਜਾਂ ਕਿਸੇ ਵੀ ਕੰਮ ਦੇ ਵੀ ਦੇਖ ਲਈਏ, ਇਹਨਾਂ ਦੋਵਾਂ ਦੇ ਵਿੱਚ ਹੀ ਖੁਸ਼ੀ ਹੁੰਦੀ ਹੈ। ਜਦੋਂ ਅਸੀਂ ਸ਼ੁਰੂਆਤ ਕਰਨੇ ਆ ਤਾਂ ਉਦੋਂ ਵੀ ਬੜਾ ਚਾਅ ਹੁੰਦਾ, ਤੇ ਜਦੋਂ ਅੰਤ ਹੁੰਦਾ ਉਸ ਚੀਜ਼ ਦਾ ਉਦੋਂ ਵੀ ਚਾਅ ਹੁੰਦਾ ਤੇ ਚਾਅ ਹੋਣਾ ਚਾਹੀਦਾ, ਕਿਉਂਕਿ ਉਸ ਚੀਜ਼ ਜਿਹੜੀ ਆ ਉਹ ਚਾਹੇ ਉਹ ਕੰਮ ਖਤਮ ਹੋ ਜਾਂਦਾ, ਸਾਡਾ ਪ੍ਰੋਗਰਾਮ ਵੀ ਖਤਮ ਹੋ ਜਾਂਦਾ, ਚਾਹੇ ਅੱਜ ਹੁਣ ਰਿਲੈਕਸ ਕੰਮ ਕੀਤਾ। ਤਾਂ ਦੇਖੋ ਜਿਸ ਵਾਲੇ ਨੂੰ ਬਹੁਤ ਕਮਾਲ ਦਾ ਜਿਹੜਾ ਇੱਕ ਟ੍ਰੈਂਡ ਹੈ ਜਿਸ ਨੂੰ ਕਿ ਉਹਨੇ ਹਫ਼ਤੇ ਦੇ ਵਿੱਚ ਪੂਰੇ ਦਿਨਾਂ ਨੂੰ ਵੰਡ ਕੇ ਤਾਂ ਉਸ ਦੇ ਵਿੱਚ ਇੱਕ ਆਰਾਮ ਦਾ ਲਈ ਸੰਗੜਾ ਉਹ ਕੀਤਾ। ਹੁੰਦਾ ਕਈ ਵਾਰ ਕਿ ਇਹ ਵੀ ਖੋਜ ਕਿਸੇ ਗੋਰੇ ਦੀ ਲੱਗਦੀ ਹੈ, ਕਿਉਂਕਿ ਗੋਰਿਆਂ ਦਾ ਜਿਹੜਾ ਜੀਵਨ ਆ ਜਾਂ ਉਹਨਾਂ ਦਾ ਜਿਸ ਤਰ੍ਹਾਂ ਦਾ ਜੀਵਨ ਜੀਣ ਦਾ ਇੱਕ ਤਰੀਕਾ, ਉਹਨਾਂ ਨੇ ਹਰ ਐਂਗਲ ਤੋਂ ਹੀ ਜ਼ਿੰਦਗੀ ਨੂੰ ਬੈਲੈਂਸ, ਉਹਨਾਂ ਨੇ ਇੰਟਰਟੇਨਮੈਂਟ ਨੂੰ, ਇੰਜੋਇਮੈਂਟ ਨੂੰ, ਜ਼ਿੰਦਗੀ ਦੇ ਵਿੱਚ ਐਡਵੈਂਚਰ ਨੂੰ, ਉਹਦੇ ਵਿੱਚ ਉਤਾਰ ਚੜਾ, ਹਰ ਤਰ੍ਹਾਂ ਦੇ ਲਈ ਉਹਨਾਂ ਨੇ ਆਪਣੇ ਆਪ ਨੂੰ ਰੱਖਿਆ। ਉਹਨਾਂ ਲਈ ਉਹ ਸਦਾ ਅੱਗੇ ਆਉਂਦੇ। ਮੈਂ ਸਮਝ ਗਾਰਡ ਉਹਦੀ ਹੋਣੀ ਹੈ ਕਿ ਬੰਦਾ ਸਾਰਾ ਹਫ਼ਤਾ ਕੰਮ ਕਰਕੇ ਥੱਕ ਜਾਂਦਾ ਕਰ ਸਕਦਾ, ਤਾਂ ਕਿ ਉਹ ਪਹਿਲਾਂ ਤੋਂ ਵੀ ਬਿਹਤਰ ਉਹ ਵੀ ਜ਼ਿਆਦਾ ਖੁਸ਼ੀ ਨਾਲ ਆਗਾਜ਼ ਕਰ ਸਕੇ ਆਪਣੇ ਕੰਮ ਦਾ। ਦਰ ਮਹੀਨੇ ਸਾਲ ਦਾ ਹੌਲੀ 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 ਜ਼ਿੰਦਗੀ ਜਿਹੜੀ ਆ ਉਹ ਬੀਤ ਜਾਂਦੀ ਆ। ਤਾਂ ਇਸੇ ਬਿਹਤਰ ਤਰੀਕੇ ਨਾਲ ਜੀਣਾ ਬਹੁਤ ਜ਼ਰੂਰੀ ਹੈ, ਇਸ ਕਰਕੇ ਹਰ ਪਲ ਦਾ ਆਨੰਦ ਬਹੁਤ ਹਲਵੀ ਹੋ ਜਾਂਦਾ, ਕਿਉਂਕਿ ਵੇਲਾ ਜਿਹਾ ਇੱਕ ਵਾਰੀ ਲੰਘਿਆ ਉਹ ਪੁਲ ਦੇ ਉੱਤੋਂ ਦੀ ਲੰਘ ਹੈ ਨੀ, ਕਹਿੰਦੇ ਉਹੀ ਪਾਣੀ ਦੁਬਾਰਾ ਨਹੀਂ ਵਾਪਸ ਆਉਂਦਾ। ਹਾਂ, ਸਾਨੂੰ ਜ਼ਰੂਰ ਲੱਗਦਾ ਕਿ ਪਾਣੀ ਵਗ ਰਿਹਾ ਦਰਿਆ ਦੇ ਵਿੱਚ, ਪਰ ਉਸੇ ਪਾਣੀ ਨੇ ਫਿਰ ਦੁਬਾਰਾ ਨਹੀਂ ਆਉਣਾ। ਜ਼ਿੰਦਗੀ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਨਸਾਨ ਆਉਂਦੇ ਨੇ ਜਾਂਦੇ ਨੇ, ਪਸ਼ੂ ਪੰਛੀ ਆਉਂਦੇ ਨੇ ਜਾਂਦੇ ਨੇ, ਪਰ ਉਹਨਾਂ ਪਸ਼ੂਆਂ ਪੰਛੀਆਂ ਨੇ ਉਹਨਾਂ ਇਨਸਾਨਾਂ ਨੇ ਫਿਰ ਦੁਬਾਰਾ ਕਦੇ ਨਹੀਂ ਆਉਣਾ ਜਿਹੜੇ ਇੱਕ ਵਾਰ ਚਲੇ ਗਏ। ਤੇ ਸਮਾਂ ਵੀ ਨਾਲ ਹੀ ਲੈ ਜਾਂਦਾ ਉਸ ਪਾਣੀ ਦੀ ਤਰ੍ਹਾਂ ਵਹਾ ਕੇ। ਤਾਂ ਪਿਆਰੇ ਦੋਸਤ, ਇਸ ਕਰਕੇ ਹਰ ਪਲ ਦਾ ਆਨੰਦ ਲੈਣਾ ਚਾਹੀਦਾ। ਤਾਂ ਆਓ ਫਿਰ ਇਸ ਪਲ ਦਾ ਵੀ ਆਨੰਦ ਲਈਏ ਜਿਹੜਾ ਕਿ ਵੀਕਐਂਡ ਆ, ਜਿਹਨੂੰ ਕਿ ਬਹੁਤ ਸਾਰੇ ਆਪਣੇ ਸਰੋਤੇ ਆਪਣੇ ਪਰਿਵਾਰਾਂ ਦੇ ਨਾਲ ਉਸ ਪਲ ਨੂੰ ਜੀ ਰਹੇ ਹੋਣਗੇ। ਕੁਝ ਆਪਣੇ ਲਈ ਫਿਲਮਾਂ, ਨਾਟਕ ਜਾਂ ਕਿਤਾਬਾਂ ਜਾਂ ਕੋਈ ਵੀ ਤਰੀਕੇ ਦੇ ਨਾਲ ਉਹਨੂੰ ਆਪਣਾ ਸਮੇਂ ਨੂੰ ਸੋਹਣਾ ਬਿਤਾ ਰਹੇ ਹੋਣਗੇ। ਤੇ ਜਿਹੜੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਅੱਜ ਵੀ ਲੱਗੇ ਹੋਏ ਨੇ ਤੇ ਉਹਨਾਂ ਨੂੰ ਸੰਡੇ ਛੁੱਟੀ ਹੁੰਦੀ ਹੈ, ਤੇ ਉਹਨਾਂ ਦਾ ਸਾਥ ਦੇਣ ਦੇ ਲਈ ਅਸੀਂ ਹੈ ਇੱਥੇ। ਇਸ ਕਰਕੇ ਪਿਆਰੇ ਦੋਸਤੋ ਟੈਨਸ਼ਨ ਨਾ ਲਾਓ, ਤੁਸੀਂ ਅਸੀਂ ਆ ਗਏ ਹਾਂ ਪ੍ਰੋਗਰਾਮ ਦੇ ਵਿੱਚ, ਤਾਂ ਹੁਣ ਆਪਾਂ ਜਿਹੜੇ ਵਾਲੇ ਟੈਨਸ਼ਨਾਂ ਪਰੇਸ਼ਾਨੀਆਂ ਜਿਹੜੀਆਂ ਉਹ ਆਪਣੇ ਤੇ ਲੈ ਲੈਣੀਆਂ, ਹਾਂ ਆਪਣੀਆਂ ਟੈਨਸ਼ਨਾਂ ਪਰੇਸ਼ਾਨੀਆਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਣੀਆਂ। ਕਹਿੰਦੇ ਨਾ ਕਿ ਜਿਹੜੇ ਦੁੱਖ ਆ ਉਹ ਦੁਨੀਆਂ ਦੇ ਘੱਟ ਜਾਂਦੇ ਆ, ਤੇ ਜਦੋਂ ਉਹ ਜਦੋਂ ਬਣਦੇ ਆ ਤੇ ਦੁੱਗਣੀਆਂ ਹੋ ਜਾਂਦੀਆਂ। ਇਸੇ ਕਰਕੇ ਹੀ ਜਦੋਂ ਕੋਈ ਬੰਦੇ ਨੇ ਕੋਈ ਅਰਦਾਸ ਕੀਤੀ ਹੁੰਦੀ ਆ, ਪ੍ਰਸ਼ਾਦ ਲੈ ਕੇ ਜਾਂਦੇ ਆ, ਕਹਿੰਦੇ ਆ ਕਿ ਸੁਣਨ ਵਾਲੇ ਬਹੁਤ ਸਾਰਿਆਂ ਤੋਂ ਸੁਣਿਆ ਤੇ ਕਹਿੰਦੇ ਨੇ ਕਿ ਉਹ ਇਸੇ ਕਰਕੇ ਪ੍ਰਸ਼ਾਦ ਦਿੱਤਾ ਜਾਂਦਾ ਕੋਈ ਜਿਹੜਾ ਦੁੱਖ ਹੁੰਦਾ ਜਾਂ ਕੋਈ ਵੀ ਉਹ ਵੰਡਿਆ ਜਾਂਦਾ। ਹਾਂ ਜਦੋਂ ਆਪਾਂ ਕਹਿੰਦੇ ਆ ਨਾ ਕਿ ਸਾਡਾ ਆਹ ਮਸਲਾ ਹੱਲ ਹੋ ਜਾਏ ਅੜਿਆ ਹੋਇਆ, ਜਾਂ ਸਾਡੇ ਮੁੰਡੇ ਦਾ ਵਿਆਹ ਹੋ ਜਾਏ, ਮੰਗਣਾ ਹੋ ਜਾਏ, ਜਾਂ ਕੰਮ ਸਾਡਾ ਬਣ ਜਾਏ, ਆ ਜਾਂ ਹੋ ਜਾਏ, ਕੁਛ ਵੀ ਹੋਵੇ, ਤੇ ਉਹਨੂੰ ਬਾਅਦ ਚ ਜਦੋਂ ਹੋ ਜਾਂਦਾ ਕੰਮ ਪ੍ਰਸ਼ਾਦ ਮੰਨ ਲੈਂਦੇ ਆ। ਜਿਹੜੀ ਉਹ ਪ੍ਰੋਬਲਮ ਹੁੰਦੀ ਹੈ, ਜਿਹੜੀ ਪਰੇਸ਼ਾਨੀ, ਉਹ ਬੇਸਿਕਲੀ ਅਸੀਂ ਵੰਡ ਦਿੰਦੇ ਹਾਂ ਸਾਰਿਆਂ ਦੇ ਵਿੱਚ। ਜੇ ਖੁਸ਼ੀ ਹੁੰਦੀ ਹੈ ਤੇ ਖੁਸ਼ੀ ਵੀ ਵੰਡ ਦਿੰਦੇ ਹਾਂ, ਉਹ ਇੱਕ ਮਾਣ ਵਾਲੀ ਚੀਜ਼ ਦੇ ਰੂਪ ਦੇ ਵਿੱਚ ਕਿ ਸਾਰਿਆਂ ਦੇ ਹਿੱਸੇ ਉਹ ਆ ਜਾਏ, ਤਾਂ ਕਿ ਜਿਹੜਾ ਉਹ ਇਕੱਲੇ ਬੰਦੇ ਨੂੰ ਭਾਰ ਹੰਡਾਉਣਾ ਮੁਸ਼ਕਿਲ ਲੱਗਦਾ, ਇਸ ਕਰਕੇ ਉਹ ਸਾਰਿਆਂ ਦੇ ਵੰਡ ਦਿੰਦੀ ਹੈ, ਤਾਂ ਕਿ ਅਸੀਂ ਇੱਕ ਦੂਜੇ ਦਾ ਦੁੱਖ ਜਿਹੜਾ ਉਹ ਵੰਡਾ ਸਕੀਏ। ਤੇ ਬਹੁਤ ਸਾਰੇ ਇਹ ਵੀ ਕਹਿੰਦੇ ਨੇ ਕਿ ਪ੍ਰਸ਼ਾਦ ਨੂੰ ਕਦੇ ਸਾਰਿਆਂ ਇਕੱਲੇ ਨੂੰ ਨਹੀਂ ਖਾ ਲੈਣਾ ਚਾਹੀਦਾ, ਸਾਰਿਆਂ ਚ ਵੰਡਣਾ ਚਾਹੀਦਾ। ਸ਼ਾਇਦ ਮੈਂ ਸਮਝਣਾ ਕਿ ਇਸੇ ਕਰਕੇ ਕਹਿੰਦੇ ਹੋਣਗੇ, ਨਹੀਂ ਤਾਂ ਆਪਾਂ ਸੋਚਦੇ ਹੁੰਦੇ ਸੀ ਵੀ ਜਾਂ ਇਕੱਠਾ ਪ੍ਰਸ਼ਾਦ ਲੈ ਲਈਏ ਤਾਂ ਉਹ ਇਕੱਲਾ ਹੀ ਖਾ ਲਵੇ, ਵਧੀਆ ਆਨੰਦ ਆ। ਤੇ ਪਰ ਇਸੇ ਦੇ ਵਿੱਚ ਹੀ ਸਮਝਣਾ ਕਿ ਇਸੇ ਤਰੀਕੇ ਦੇ ਨਾਲ ਜਿਹੜੀ ਆ ਦੁਨੀਆਦਾਰੀ ਚੱਲਦੀ ਆ, ਤਾਂ ਜ਼ਰੂਰੀ ਨਹੀਂ ਕਿ ਆਪਾਂ ਕੋਈ ਸੁੱਖਣਾ ਸੁੱਖ ਕੇ ਹੀ ਦੁੱਖ ਸੁੱਖ ਵੰਡ ਸਕਦੇ ਹਾਂ। ਆਪਾਂ ਉੱਦਾਂ ਵੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਸੁੱਖ ਜਿਹੜੇ ਆ ਉਹ ਵੰਡ ਸਕਦੇ ਆ, ਪ੍ਰੋਗਰਾਮ ਦੇ ਮਾਰਫਤ ਵੀ ਹੋ ਸਕਦਾ। ਤੇ ਇਸ ਕਰਕੇ ਤੁਸੀਂ ਕੋਈ ਵੀ ਗੱਲ ਜਿਹੜੀ ਆ ਉਹ ਸਾਂਝੀ ਕਰ ਸਕਦੇ ਹੋ, ਹੈਂ ਆਪਾਂ ਵੀ ਜੇ ਕੋਈ ਗੱਲ ਹੁੰਦੀ ਆ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਂਦੇ ਹੁੰਦੇ ਹਾਂ, ਭਾਵੇਂ ਘਰ ਦੀ ਹੋਵੇ ਜ਼ਿੰਦਗੀ ਦੀ ਹੋਵੇ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਸੋਹਣੇ ਸਮਾਂ ਬੀਤ ਜਾਂਦਾ। ਤਾਂ ਪਿਆਰੇ ਦੋਸਤੋ ਇਸ ਕਰਕੇ ਤੁਸੀਂ ਜਲਦੀ ਜਲਦੀ ਸਾਨੂੰ ਸੁਨੇਹਾ ਭੇਜ ਦਿਓ ਪ੍ਰੋਗਰਾਮ ਦੇ ਵਿੱਚ। ਸੁਨੇਹਾ ਭੇਜਣ ਦੇ ਲਈ ਜਾਂ ਗੀਤ ਜਿਹੜਾ ਤੁਸੀਂ ਸੁਣਨਾ ਉਹ ਭੇਜਣ ਦੇ ਲਈ ਈਮੇਲ ID ਆਪਾਂ ਤੁਸੀਂ ਨੋਟ ਕਰ ਸਕਦੇ ਹੋ। ਈਮੇਲ ID ਹੈ ਜੀ request@harmanradio.com, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਤੁਸੀਂ ਭੇਜ ਸਕਦੇ ਹੋ। ਚੰਦ ਪਲਾਂ ਦੇ ਵਿੱਚ ਹੀ ਫਿਰ ਆਪਾਂ ਹਾਜ਼ਰ ਹੁੰਦੇ ਹਾਂ, ਜਦ ਤੱਕ ਤਾਇਆ ਹੋਰੀ ਆ ਜਾਂਦੇ ਨੇ ਤੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਗੀਤ ਸੁਣਾ ਦਿੰਦੇ ਜੀ ਪ੍ਰੋਗਰਾਮ ਚ, ਜਿਹੜਾ ਤੁਹਾਡਾ ਦਿਲ ਲਾਈ ਰੱਖਣਗੇ। ਤਾਂ ਜਿੱਦਾਂ ਹੀ ਇਹ ਗੀਤ ਸਮਾਪਤ ਹੁੰਦੇ ਨੇ ਤੇ ਫਿਰ ਤੋਂ ਆਪਾਂ ਹਾਜ਼ਰ ਹੁੰਦੇ ਹਾਂ, ਜਦ ਤੱਕ ਤੁਹਾਡੇ ਸੁਨੇਹੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਤਾਂ ਫਿਰ ਰੌਣਕ ਜ਼ਰੂਰੀ ਆਪਾਂ ਲਾਵਾਂਗੇ ਅੱਜ ਵੀਕਐਂਡ ਦੇ ਉੱਤੇ, ਤੇ ਲਓ ਫਿਰ ਇੰਜੋਏ ਕਰੋ ਇਹ ਖੂਬਸੂਰਤ ਗੀਤ। ਟੀਟੂ ਸਾਹਿਬ ਦੀ ਪਸੰਦ ਦੇ ਗੀਤ ਹੈ ਇਸ ਵਾਰ, ਕਹਿੰਦੇ ਨੇ ਕਿ ਅੱਜ ਮੇਰੀ ਪਸੰਦ ਦੇ ਵੀ ਸੁਣ ਲਓ ਜੀ। ਲਓ ਫਿਰ ਉਹਨਾਂ ਦੀ ਪਸੰਦ ਦੇ ਗੀਤ ਆਪਾਂ ਸੁਣ ਲੈਣੇ ਨਵੇਂ ਨਕੋਰ, ਤਾਂ ਫਿਰ ਚੰਦ ਪਲਾਂ ਚ ਹਾਜ਼ਰ ਹੁੰਦੇ। ਪਿਆਰੇ ਦੋਸਤੋ ਜਾਣਾ ਕਿਤੇ ਨੀ, ਸੁਣਦੇ ਰਹਿਣਾ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾਤ ਪੰਜਾਬੀ।
ਚਿੱਤਰਕਾਰ ਸੀ ਅਮਰਾਜ਼। ਉਸਦੇ ਹੱਥਾਂ ਵਿੱਚ ਜਾਦੂ ਸੀ। ਉਹਦੇ ਹੱਥਾਂ ਦੀ ਸ਼ੋਅ ਪ੍ਰਾਪਤ ਕਰਕੇ ਰੰਗ ਪੂਜਨ ਯੋਗ ਹੋ ਜਾਂਦੇ ਸਨ। ਲੋਕ ਜਿਹੜੇ ਮਰਜ਼ੀ ਧਰਮ ਦੇ ਹੋਣ ਪਰ ਉਹਨਾਂ ਦੇ ਘਰਾਂ ਵਿੱਚ ਅਮਰਾਜ਼ ਦੇ ਬਣਾਏ ਹੋਏ ਚਿੱਤਰ ਟੰਗੇ ਸਨ। ਅਮਰਾਜ਼ ਨੇ ਲਗਭਗ ਹਰ ਧਰਮ ਦੇ ਗੁਰੂ ਪੀਰ ਦਾ ਚਿੱਤਰ ਬਣਾਇਆ ਸੀ, ਜਿਨ੍ਹਾਂ ਅੱਗੇ ਲੋਕ ਮੱਥੇ ਟੇਕਦੇ ਸਨ। ਅਮਰਾਜ਼ ਲਈ ਬੁਰਸ਼ ਹੀ ਮਾਲਾ ਦੇ ਮਣਕੇ ਸਨ। ਕੈਨਵਸ ਸਵਰਗ ਦਾ ਦੁਆਰ ਸੀ ਤੇ ਚਿੱਤਰਕਾਰੀ ਕਰਨਾ ਭਗਤੀ। ਉਸ ਦੇ ਜੀਵਨ ਵਿੱਚ ਆਨੰਦ ਹੀ ਆਨੰਦ ਸੀ। ਉਹਦੇ ਮਨ ਵਿੱਚ ਕਈ ਵਾਰੀ ਇਹ ਖਿਆਲ ਆਇਆ ਕਿ ਜਿਸ ਰੱਬ ਦੇ ਉਸਨੇ ਇੰਨੀ ਤਰ੍ਹਾਂ ਦੇ ਚਿੱਤਰ ਬਣਾਏ ਹਨ ਉਹ ਅਸਲ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ। ਤੇ ਇੱਕ ਦਿਨ ਰੱਬ ਸੱਚਮੁੱਚ ਉਸ ਦੇ ਸਾਹਮਣੇ ਪ੍ਰਗਟ ਹੋ ਗਿਆ। ਉਸ ਦੇ ਕਮਰੇ ਵਿੱਚ ਇੰਨਾ ਚਾਨਣ ਫੈਲਿਆ ਕਿ ਉਸ ਦੀਆਂ ਅੱਖਾਂ ਚੁੰਧਿਆ ਗਈਆਂ। ਆਵਾਜ਼ ਆਈ, ਹੇ ਚਿੱਤਰਕਾਰ ਅਮਰਾਜ਼, ਤੇਰੀ ਭਗਤੀ ਸੰਪੂਰਨ ਹੋਈ। ਮੈਂ ਤੈਨੂੰ ਸੰਗੇ ਹਯਾਤ ਦੇ ਰਿਹਾ ਹਾਂ। ਇਸ ਨੂੰ ਹੱਥ ਵਿੱਚ ਲੈ ਕੇ ਇਸ ਦੁਨੀਆਂ ਦੇ ਜਿਹੜੇ ਵੀ ਸੁੱਖ ਆਰਾਮ ਦੀ ਤੂੰ ਕਲਪਨਾ ਕਰੇਗਾ ਉਹ ਤੈਨੂੰ ਮਿਲ ਜਾਏਗਾ। ਤੇ ਅੱਜ ਤੋਂ ਬਾਅਦ ਤੈਨੂੰ ਚਿੱਤਰਕਾਰੀ ਕਰਨ ਦੀ ਕੋਈ ਲੋੜ ਨਹੀਂ। ਇਸ ਤੋਂ ਪਹਿਲਾਂ ਕਿ ਚਿੱਤਰਕਾਰ ਕੁਝ ਸਮਝ ਪਾਉਂਦਾ, ਆਵਾਜ਼ ਬੰਦ ਹੋ ਗਈ, ਰੋਸ਼ਨੀ ਵੀ ਬੰਦ ਹੋ ਗਈ। ਚਿੱਤਰਕਾਰ ਨੇ ਦੇਖਿਆ ਉਸਦੇ ਹੱਥਾਂ ਵਿੱਚ ਇੱਕ ਚਮਕਦਾਰ ਪੱਥਰ ਸੀ। ਅਮਰਾਜ਼ ਨੇ ਕੁਝ ਹੀ ਦਿਨਾਂ ਵਿੱਚ ਸੰਗੇ ਹਯਾਤ ਦੀ ਸਹਾਇਤਾ ਨਾਲ ਜੀਵਨ ਦੀਆਂ ਸਭ ਸੁੱਖ ਸਹੂਲਤਾਂ ਇਕੱਠੀਆਂ ਕਰ ਲਈਆਂ। ਫਿਰ ਉਸਦੇ ਮਨ ਵਿੱਚ ਆਇਆ, ਕਿਉਂ ਨਾ ਅਸਲ ਰੱਬ ਦੀ ਤਸਵੀਰ ਬਣਾਈ ਜਾਵੇ ਤੇ ਲੋਕਾਂ ਨੂੰ ਦੱਸਿਆ ਜਾਵੇ ਕਿ ਰੱਬ ਅਸਲ ਵਿੱਚ ਕਿਸ ਤਰ੍ਹਾਂ ਦਾ ਦਿਸਦਾ ਹੈ। ਉਸਨੇ ਬੁਰਸ਼ ਚੁੱਕਿਆ ਪਰ ਬੁਰਸ਼ ਵਿੱਚ ਮਾਲਾ ਦੇ ਮਣਕੇ ਵਾਲੀ ਸ਼ੋਅ ਨਹੀਂ ਸੀ, ਰੰਗਾਂ ਵਿੱਚ ਰੂਹਾਨੀ ਚਮਕ ਨਹੀਂ ਸੀ ਤੇ ਨਾ ਹੀ ਕੈਨਵਸ ਉੱਤੇ ਸਵਰਗ ਦਾ ਦੁਆਰ ਨਜ਼ਰ ਆ ਰਿਹਾ ਸੀ। ਕਈ ਦਿਨ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹ ਕੈਨਵਸ ਉੱਤੇ ਇੱਕ ਰੇਖਾ ਵੀ ਨਾ ਖਿੱਚ ਸਕਿਆ। ਸੰਗੇ ਹਯਾਤ ਦੀ ਮਦਦ ਵੀ ਲਈ ਪਰ ਸਭ ਵਿਅਰਥ। ਉਸਨੂੰ ਇਹ ਸੰਗੇ ਹਯਾਤ ਉਸਦੀ ਇਸ ਕਲਾ ਦੇ ਬਦਲੇ ਹੀ ਮਿਲਿਆ ਸੀ। ਉਹ ਪਰੇਸ਼ਾਨ ਹੋ ਗਿਆ। ਉਸ ਦੇ ਜੀਵਨ ਵਿੱਚੋਂ ਆਨੰਦ ਗਾਇਬ ਹੋ ਗਿਆ। ਉਸਨੂੰ ਜੀਵਨ ਦੇ ਸੁੱਖ ਸਹੂਲਤ ਜ਼ਹਿਰ ਲੱਗਣ ਲੱਗੇ। ਉਸਨੂੰ ਸੰਗੇ ਹਯਾਤ ਸੰਗੇ ਮੌਤ ਨਜ਼ਰ ਆਉਣ ਲੱਗਾ। ਉਸਨੇ ਉਹ ਚਮਕਦਾਰ ਪੱਥਰ ਚੁੱਕਿਆ ਤੇ ਬੜੇ ਜ਼ੋਰ ਨਾਲ ਜ਼ਮੀਨ ਤੇ ਪਟਕ ਦਿੱਤਾ। ਸੰਗੇ ਹਯਾਤ ਟੁਕੜੇ ਟੁਕੜੇ ਹੋ ਗਿਆ। ਪਲ ਦੀ ਪਲ ਫੇਰ ਉਹੀ ਰੋਸ਼ਨੀ ਹੋਈ। ਅਮਰਾਜ਼ ਬੇਹੋਸ਼ ਹੋ ਕੇ ਡਿੱਗ ਗਿਆ। ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਸੰਗੇ ਹਯਾਤ ਨਾਲ ਮਿਲੀਆਂ ਸੁੱਖ ਸਹੂਲਤਾਂ ਗਾਇਬ ਸਨ। ਉਸ ਦੇ ਹੱਥ ਵਿੱਚ ਬੁਰਸ਼ ਸੀ ਜਿਸ ਦੀ ਸ਼ੋਅ ਮਾਲਾ ਦੇ ਮਣਕਿਆਂ ਵਰਗੀ ਸੀ। ਰੰਗਾਂ ਵਿੱਚ ਰੂਹਾਨੀ ਚਮਕ ਸੀ ਤੇ ਸਾਹਮਣੇ ਕੈਨਵਸ ਉੱਤੇ ਸਵਰਗ ਦਾ ਦੁਆਰ ਨਜ਼ਰ ਆ ਰਿਹਾ ਸੀ। ਅਮਰਾਜ਼ ਨੇ ਬੁਰਸ਼ ਰੰਗ ਵਿੱਚ ਡੁਬੋਇਆ, ਕੈਨਵਸ ਉੱਤੇ ਇੱਕ ਲਕੀਰ ਖਿੱਚੀ ਤੇ ਇੱਕ ਵਾਰ ਫੇਰ ਆਨੰਦ ਦੀ ਯਾਤਰਾ ਤੇ ਨਿਕਲ ਤੁਰਿਆ। ਦੋਸਤੋ, ਮੰਜ਼ਿਲ ਤੇ ਪਹੁੰਚ ਕੇ ਕੁਝ ਪਲ ਦੀ ਖੁਸ਼ੀ ਜ਼ਰੂਰ ਮਿਲਦੀ ਹੈ ਪਰ ਮੰਜ਼ਿਲ ਵੱਲ ਜਾਂਦੇ ਰਾਹ ਉੱਤੇ ਚੱਲਦਿਆਂ ਹਰ ਪਲ ਆਨੰਦਮਈ ਹੁੰਦਾ ਹੈ। ਰਚਨਾ ਅਮਰਪਾਲ ਸਿੰਘ, ਆਵਾਜ਼ ਸਰਬਜੀਤ ਸਿੰਘ।
ਖਬਰਾਂ ਤੋਂ ਸਾਹਿਤ ਤੱਕ ਦਾ ਸਫ਼ਰ, ਫੈਸ਼ਨ ਤੋਂ ਸਵਾਦ ਤੱਕ ਦਾ ਸਫ਼ਰ, ਪਿੰਡ ਤੋਂ ਸ਼ਹਿਰ ਤੱਕ ਦਾ ਸਫ਼ਰ ਤੇ ਸ਼ਹਿਰ ਤੋਂ ਸਾਰੀ ਦੁਨੀਆ ਤੱਕ ਦਾ ਸਫ਼ਰ ਤੈਅ ਕਰਾਂਗੇ ਅਸੀਂ ਤੇ ਤੁਸੀਂ ਮਿਲ ਕੇ ਪੂਰੀ ਸਾਂਝ ਦੇ ਨਾਲ। ਪ੍ਰੋਗਰਾਮ ਸਾਂਝ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ। ਇਸ ਸਾਂਝ ਭਰੇ ਸਫ਼ਰ ਦਾ ਹਿੱਸਾ ਜ਼ਰੂਰ ਬਣਨਾ।
ਆ ਗਿਆ ਤੁਹਾਡਾ ਤਾਇਆ ਪੁੱਤੋ, ਫੜੇ ਹਾਲ ਹੋ ਤੁਹਾਡੇ? ਤਾਇਆ ਜੀ ਆ ਜੋ, ਲੰਘਿਆ ਬਾਬਾ ਜੀ, ਕੀ ਹਾਲ ਚਾਲ ਨੇ ਤੁਹਾਡੇ?
ਹਾਲ ਚਾਲ ਚੰਗਾ ਬਾਬਾ, ਤੂੰ ਮੇਰੇ ਕਿੱਥੇ?
ਉਹ ਗਿਲਡੀ ਪਾਈ ਵੇਖ ਲਈ ਆ, ਇਹ ਜਿਹੜਾ ਗੋਦੜੀ ਵਾਲਾ ਬਾਬਾ ਤੁਸੀਂ ਵੇਖ ਲਿਆ?
ਆਜੋ ਜੀ, ਜੀ ਆਇਆਂ ਨੂੰ ਅਸੀਂ ਉਡੀਕਣ ਰਿਹਾ ਸੀ ਤੁਹਾਨੂੰ ਤਾਇਆ ਜੀ, ਤੇ ਆਪਣੇ ਸਾਰੇ ਸੁਣਨ ਵਾਲੇ ਸਰੋਤੇ ਵੀ ਤੁਹਾਨੂੰ ਉਡੀਕਣ ਰਿਹਾ ਸੀ, ਤੇ ਸੋਹਣੇ ਸੋਹਣੇ ਗੀਤਾਂ ਜੀ ਤਾਇਆ ਟੀਟੂ ਦੀ ਪਸੰਦ ਦੇ ਸੁਣੇ ਆ।
ਟੀਟੂ ਦੀ ਪਸੰਦ ਮੈਨੂੰ ਪਤਾ, ਟੀਟੂ ਦੀ ਪਸੰਦ ਵੀ ਉਹ ਗੀਤਾ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਆ।
ਅੱਛਾ, ਆਹੋ ਸੁਣਿਆ ਨੀ ਗੀਤਾ? ਸੁਣਿਆ ਮਾੜਾ ਜਿਹਾ ਸੁਣਿਆ,
ਸਾਰਾ ਨੀ ਸੁਣਿਆ, ਬਸ ਜੀ ਸੁਣਿਆ
ਸਾਰੇ ਗੀਤ ਤੁਹਾਡੇ ਤਾਇਆ ਜੀ ਬਸ ਜੀ ਸੁਣਨ ਵਾਲੇ ਨੇ?
ਉਹ ਸੁਣਨ ਵਾਲੇ ਤਾਂ ਬਸ ਜੀ ਆ, ਬਸ ਜੀ ਸੁਣਨ ਯੋਗ ਹੀ ਗੀਤ ਬਸ ਜੀ ਚਲਾਉਂਦੇ ਆ। ਨਾ ਸੁਣ ਯੋਗ ਹੀ ਬਸ ਜੀ ਸੁਣਾਉਂਦੇ ਆ, ਉਹ ਜਿਹੜੇ ਗੀਤ ਆਪਾਂ ਘਰ ਸੁਣ ਨੀ ਸਕਦੇ, ਉਹ ਕਹਿੰਦੇ ਬਸ ਵਾਲਿਆਂ ਦੇ ਤੁਸੀਂ ਪਰਵਾਹ ਨਾ ਮੰਨੋ, ਅਸੀਂ ਘਰੋਂ ਦੂਰ ਤੁਹਾਡਾ ਪ੍ਰਬੰਧ ਕੀਤਾ।
ਅੱਛਾ, ਮੇਰੇ ਸੋਹਣੇ ਦੀ ਪਸੰਦ ਆਇਆ ਗੀਤ, ਬੜਾ ਤੁਸੀਂ ਵਧੀਆ ਯਾਦ ਕਰਾਇਆ, ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਹੈ। ਮਲਕੀਤ ਭਾਜੀ, ਇਹ ਗੀਤ ਤੁਸੀਂ ਸੁਣਾ ਦਿਓ ਜ਼ਰੂਰ।
ਹਾਂ, ਗੀਤਾ
ਇਹ ਤਾਇਆ ਜੀ ਜਿੰਦ ਜਿਹੜਾ ਇਹ ਸ਼ੀਰਾ ਧਾਰੀਵਾਲ ਦਾ।
ਸ਼ੀਰਾ ਧਾਰੀਵਾਲ ਮਲਕੀਤ ਕਿਹੜਾ?
ਮੈਂ ਧਾਰੀਵਾਲ ਸਾਹਿਬ ਤਾਇਆ ਜੀ, ਇਹ ਤਾਂ ਤੁਹਾਨੂੰ ਸੁਣਾਉਂਦੇ ਫਿਰ ਗੀਤ, ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਹੈ।
ਮੈਂ ਤੇ ਉਦਾਂ ਸਹਿ ਸਫਾਈ ਗੱਲ ਕੀਤੀ ਤੇ ਪੱਛੀ ਉਧਰ ਨੂੰ ਲਾ ਰਹੀ ਹੈ ਨਾ।
ਇੰਨੀ ਚੰਗਾ ਗੀਤਾ ਤੁਸੀਂ ਸਾਨੂੰ ਯਾਦ ਕਰਾਤਾ, ਤੇ ਅੱਜ ਪਹਿਲੇ ਘੰਟੇ ਦੇ ਵਿੱਚ ਵੈਸੇ ਵੀ ਨਵੇਂ ਨਵੇਂ ਗੀਤ ਸੁਣਾਉਣੇ ਨੇ ਆਪਾਂ, ਤਾਂ ਇਸ ਕਰਕੇ ਵਧੀਆ ਵਧੀਆ ਗੀਤ ਤੁਹਾਨੂੰ ਸੁਣਾਉਣ ਨੂੰ ਮਿਲਣਗੇ, ਸੁਣਨ ਨੂੰ ਮਿਲਣਗੇ। ਤਾਂ ਲਓ ਫਿਰ ਪਿਆਰੇ ਦੋਸਤੋ, ਪ੍ਰੋਗਰਾਮ ਦੇ ਵਿੱਚ ਆਪਾਂ ਆਗਾਜ਼ ਕਰਦੇ ਹਾਂ ਤੁਹਾਡੀਆਂ ਫਰਮਾਇਸ਼ਾਂ ਦੇ ਨਾਲ। ਸੁਖਪ੍ਰੀਤ ਭਾਜੀ ਤਾਇਆ ਜੀ ਆਪਾਂ ਨੂੰ ਸੁਣਦੇ ਪਏ ਨੇ ਇਸ ਵੇਲੇ ਰੇਡੀਓ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ। ਲਓ ਮੈਂ ਹੁਣੇ ਹਲੇ ਰਾਹ ਯਾਦ ਕਰਦਾ ਉਹਨਾਂ, ਮੈਂ ਕਿਹਾ ਵੀ ਅਸੀਂ ਆਈਏ ਜਾਂ ਨਾ ਆਈਏ, ਇਹ ਸੁਖਪ੍ਰੀਤ ਜਰੂਰ ਪ੍ਰੋਗਰਾਮ ਆਉਂਦਾ, ਇਹਦਾ ਪਿਆਰ ਵਾਲਾ। ਮੈਂ ਸ਼ਾਬਾਸ਼ੀ ਬਾਈ, ਸ਼ਾਬਾਸ਼ੀ ਦਿੱਤੀ ਨੀ ਜਾਂਦੀ, ਸ਼ਾਬਾਸ਼ੀ ਅਸੀਂ ਦਿੰਦੇ ਹਾਂ ਸੁਖਪ੍ਰੀਤ ਨੂੰ ਵੀ ਉਹ ਸਾਨੂੰ ਇੰਨਾ ਪਿਆਰ ਸਤਿਕਾਰ ਕਰਦਾ, ਕਿਹੜਾ ਹੱਦੋਂ ਬੰਨੇ ਪਾਰ ਕਰ ਦਿੰਦਾ
ਜੀ। ਵਾਕਿਆ ਤਾਇਆ ਜੀ ਬਹੁਤ ਹੀ ਪਿਆਰੇ ਤੇ ਰੋਜ਼ਾਨਾ ਸੁਣਨ ਵਾਲੇ ਸੁਖਪ੍ਰੀਤ ਭਾਜੀ, ਬਹੁਤ ਹੀ ਦਿਲੋਂ ਪਿਆਰ ਆ ਤੁਹਾਡੇ ਨਾਲ, ਤੇ ਬਹੁਤ ਚੰਗਾ ਵੀ ਲੱਗਦਾ ਕਿ ਤੁਸੀਂ ਰੋਜ਼ਾਨਾ ਸਾਨੂੰ ਸੁਣਦੇ ਹੋ, ਤੇ ਬਿਨਾਂ ਕਿਸੇ ਨਾਗੇ ਤੋਂ ਤੁਸੀਂ ਪ੍ਰੋਗਰਾਮ ਨੂੰ ਜ਼ਰੂਰ ਸੁਣੋ, ਤੇ ਅਪਡੇਟ ਵੀ ਕਹਿੰਦੇ ਕਰਦੇ ਹੋ ਪ੍ਰੋਗਰਾਮ ਭਾਜੀ ਜ਼ਰੂਰ ਭਾਜੀ। ਉਹ ਪਿਛਲਾ ਜਿਹੜਾ ਉਹ ਅਪਡੇਟ ਦੇ ਵਿੱਚ ਲੱਗ ਗਿਆ ਸਮਾਂ, ਤਾਂ ਉਹਦਾ ਕਰਕੇ ਜਿਹੜਾ ਕੱਲ੍ਹ ਮੈਂ ਵਾਅਦਾ ਜਿਹੜਾ ਕੀਤਾ ਸੀ ਉਹ ਟੋਟੈਸਕ ਤਰੀਕੇ ਨਾਲ ਗਿਆ, ਕਿਉਂਕਿ ਕੱਲ ਜਿਹੜਾ ਨਾ ਸਾਡਾ ਰੇਡੀਓ ਦਾ ਟਰਾਂਸਮੀਟਰ ਆ ਉਹ ਖਰਾਬ ਹੋ ਗਿਆ, ਉਹਨੂੰ ਰਿਪੇਅਰ ਕਰਨੀ ਪਈ, ਤਾਂ ਉਸ ਦੇ ਵਿੱਚ ਸਮਾਂ ਕਾਫੀ ਲੰਘ ਗਿਆ, ਇਸ ਕਰਕੇ ਨਹੀਂ ਕਰ ਪਾਇਆ। ਮੈਂ ਹੁਣੇ ਕਰ ਦਿੱਤਾ ਅਪਡੇਟ ਭਾਜੀ, ਉਹਨੂੰ ਤੁਸੀਂ ਦੁਬਾਰਾ ਜਾ ਕੇ ਸੁਣ ਸਕਦੇ ਹੋ, ਕਿਉਂਕਿ ਮਜਬੂਰਨ ਜਿਹੜਾ ਉਹ ਵਿੱਚੇ ਛੱਡਣਾ ਪਿਆ ਪ੍ਰੋਗਰਾਮ, ਕੱਲ ਫਿਰ ਲਾਸਟ ਦੇ ਵਿੱਚ ਕਾਹਲੀ ਕਾਹਲੀ ਕੇ ਪ੍ਰੋਗਰਾਮ ਨੂੰ ਖਤਮ ਕਰਨਾ ਪਿਆ, ਕਿਉਂਕਿ ਉਹ ਟਰਾਂਸਮੀਟਰ ਖਰਾਬ ਹੋ ਗਿਆ ਸੀ, ਉਹਦਾ ਰੇਡੀਓ ਦੇ ਸਾਰੇ ਜਿਹੜੇ ਆ ਉਹ ਕਹਿ ਰਹੇ ਸਨ ਜਲਦੀ ਜਲਦੀ ਆਓ ਜੀ ਤੁਸੀਂ, ਰੇਡੀਓ ਬੰਦ ਪਿਆ। ਤੇ ਲਓ ਜੀ, ਇੱਧਰ ਪ੍ਰੇਮ ਕੁਮਾਰ ਇਟਲੀ ਵਾਲੇ ਆਏ ਨੇ, ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ ਪ੍ਰੇਮ ਭਾਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੇਮ ਬਿਨਾਂ ਫਿਰ ਗੱਲ ਬਣਨੀ ਨਹੀਂ ਨਾ, ਜਿੰਨੀ ਮਰਜ਼ੀ ਗੱਲ ਬਣਾਈਏ। ਉਹ ਕਹਿੰਦਾ ਅਸਲ ਦੇ ਵਿੱਚ ਗੱਲ ਬਣਦੀ ਪ੍ਰੇਮ ਨਾਲ, ਜਿਹੜਾ ਬੰਦੇ ਦਾ ਪ੍ਰੇਮ ਬੰਦੇ ਨਾਲ, ਕਈਆਂ ਦਾ ਬੰਦੇ ਦਾ ਪ੍ਰੇਮ ਬੁੜੀਆਂ ਨਾਲ ਵੀ ਹੈ, ਮੈਂ ਸਮਝਦਾ ਕਈ ਐਸੇ ਬੰਦੇ ਨੇੜੇ ਨਾ ਉਹ ਮਗਰੋਂ ਪੰਚਾਇਤ ਚ ਫੈਸਲਾ ਹੀ ਕਰਾਉਣ ਆਉਂਦੇ ਆ।
ਸਹੀ ਗੱਲ, ਜਿਹੜਾ ਬੰਦੇ ਦਾ ਪ੍ਰੇਮ ਬੰਦੇ ਨਾ, ਉਹ ਬੰਦੇ ਦਾ ਪ੍ਰੇਮ ਤਾਂ ਬੰਦੇ ਨਾਲ ਨੀ, ਬੰਦੇ ਦਾ ਪ੍ਰੇਮ ਤੇ ਇਨਸਾਨ ਨਾਲ, ਬੰਦੇ ਦਾ ਪ੍ਰੇਮ ਬੰਦੇ ਨਾਲ ਵੀ ਨੀ ਚਾਹੀਦਾ, ਬੰਦੇ ਦਾ ਪ੍ਰੇਮ ਇਨਸਾਨ ਨਾਲ ਹੀ ਚਾਹੀਦਾ, ਇਨਸਾਨ ਚ ਬੰਦੇ ਵਿਆਹ ਬੁੜੀਆਂ ਵਿਆਹੀਆਂ ਦੀਆਂ। ਤੁਹਾਡਾ ਤਾਂ ਜੀ ਬੰਦੇ ਦਾ ਪ੍ਰੇਮ ਇਨਸਾਨਾਂ ਨਾਲ ਹੀ ਆ,
ਤੇ ਹੋਰ ਮੈਂ ਜਾਨਵਰਾਂ ਨੂੰ ਪਿਆਰ ਕਰਨਾ। ਇਨਸਾਨ ਜਿਹੜੇ ਮੈਂ ਜਾਨਵਰਾਂ ਨੂੰ, ਇਨਸਾਨ ਨੂੰ, ਪਸ਼ੂ ਨੂੰ, ਪੰਛੀ ਨੂੰ, ਧਰਤੀ ਦੇ ਰਹਿਣ ਵਾਲੇ, ਪਾਣੀ ਚ ਰਹਿਣ ਵਾਲੇ, ਆਕਾਸ਼ ਚ ਉਡਣ ਵਾਲੇ, ਮੈਂ ਕੋਈ ਜੀਵ ਜੰਤੂ ਐਸਾ ਹੈ ਨੀ ਇਹਨੂੰ ਪ੍ਰੇਮ ਨਹੀਂ ਕਰਦਾ। ਇਸ ਕਰਕੇ ਮੈਨੂੰ ਪ੍ਰੇਮ ਕੀਤੇ ਬਹੁਤ ਆਉਂਦਾ, ਕਿਉਂਕਿ ਹਰ ਕਾਇਨਾਤ ਦੇ ਵਿੱਚ ਹੀ ਪ੍ਰੇਮ ਆ। ਪ੍ਰੇਮ ਹੈ ਕਿਸੇ ਨੇ ਚੁੱਪ ਹੋ ਗਿਆ, ਮਰਦ ਨਹੀਂ ਗਿਆ ਤਾਇਆ ਜੀ, ਮੈਂ ਕਿਹਾ ਹਰਿਆ ਉਦਾਂ ਦੱਸਣ ਦਿਆ ਪੁੱਛਣ ਡਿਆ ਵਾ, ਪ੍ਰੇਮ ਹੈ ਕਿਸੇ ਨੀ। ਹਾਂ ਤੁਹਾਡੇ ਹਿਰਦਿਆਂ ਚ ਭਾਵਾਂ ਨਾ ਹੋਵੇ, ਨਹੀਂ ਤਾਂ ਕਣ ਕਣ ਚ ਪ੍ਰੇਮ ਹੈ।
ਕਹਿੰਦੇ ਜੀ ਅੱਜ ਵੀਕੈਂਡ, ਅੱਜ ਤਾਇਆ ਜੀ ਨੂੰ ਕੋਈ ਗੱਲਬਾਤ ਸੁਣਾਉਣ ਦਿਓ ਤਾਂ ਕਿ ਦੇਣ ਵਾਲੀਆਂ ਲੱਗ ਜਾਵੇ। ਦੇਣ ਵਾਲੀਆਂ ਅੱਜ ਵੀਕੈਂਡ ਆ ਜੀ, ਤਾਇਆ ਜੀ ਨੂੰ ਕੋਈ ਗੱਲਬਾਤ ਸੁਣਾ ਦਿਓ, ਕਹਿੰਦੇ ਤਾਂ ਕਿ ਦਿਨ ਵਧੀਆ ਲੰਘ ਜਾਏ। ਉਹ ਬੋਲਿਆ ਤੇਰੇ, ਉਹ ਬੋਲਿਆ ਤੂੰ ਖੁਸ਼ ਕਰਤੀ ਆ, ਦਿਨ ਵਧੀਆ ਲੰਘ, ਦਿਨ ਤੇ ਰਾਤਾਂ ਉਹ ਵਧੀਆ ਹੀ ਲੰਘਣੀਆਂ ਚਾਹੀਦੀਆਂ। ਜਿਹੜੇ ਦਿਨ ਨੀ ਕਹਿੰਦੇ ਉਹਦੀਆਂ ਰਾਤਾਂ ਕਿੱਥੋਂ ਚੰਗੀਆਂ, ਜਿਹੜੀਆਂ ਰਾਤਾਂ ਨੀ ਚੰਗੀਆਂ ਉਹ ਕਿੱਥੋਂ, ਰਾਤ ਨੂੰ ਸੁੱਤਾ ਹੀ ਨਾ ਮਿਲਕੀ ਕਰਗਾ ਉਹਦੇ ਦਿਨ ਰਾਤ ਦੋਵੇਂ ਖਰਾਬ। ਗੱਲ ਕੀਤੀ ਪ੍ਰੇਮ ਨੇ, ਉਹ ਗੱਲ ਸੁਣਾਓ, ਉਹ ਗੱਲ ਮੈਂ ਤੁਹਾਨੂੰ ਸੁਣਾਉਣਾ ਸਮੇਂ ਦੀ। ਸਮੇਂ ਦੀ ਗੱਲ ਤਾਂ ਜੀ ਮੈਂ ਕਹਿ ਰਿਹਾ, ਸਮਾਂ ਜਲਦੀ ਜਲਦੀ ਲੰਘ ਰਿਹਾ, ਬਾਂਦਰ ਤਾਂ ਜਲਦੀ ਲੰਘ ਜਾਣਾ ਜੇ ਸੁੱਤੇ ਰਹਿਣਾ। ਸਿਆਣੇ ਕਹਿੰਦੇ ਸੁੱਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕੱਟੀਆਂ, ਤੇਰਿਆ ਗਏ ਤੇ ਭਾ ਕੱਟੇ ਆ। ਇਹ ਕਿੱਦਾਂ ਕਹਾਵਤ ਬਣੀ? ਉਹ ਭੱਜੀ ਆ ਕੇ ਦੀ ਮਾਝ ਸੂਪੀ, ਮਾਝ ਸੂਪੀ ਤੂੰ ਸੌ ਗਿਆ, ਨੀਂਦ ਆ ਗਈ, ਨੇ ਜਗਾਇਆ। ਉਹ ਕਹਿੰਦੇ ਕੀ ਮਾਝ ਨੇ ਦਿੱਤਾ ਕੱਟਾ, ਕੱਟੀ ਕਹਿੰਦੇ ਕੱਟਾ ਹੀ ਦਿੱਤਾ, ਹੁਣ ਕੱਟਾ ਹੀ ਦੇਣੀ ਆ, ਤੂੰ ਜੋ ਵੇਖਿਆ ਕੱਟੀ। ਹੁਣ ਤਿੰਨ ਚਾਰ ਟੂਈ ਚੁਮਕੇ ਛੱਡਦੇ, ਕਹਿੰਦੇ ਵੀ ਕੱਟੀ ਨੂੰ ਕੱਟਾ ਹੀ ਦੱਸ। ਤੇ ਭਾਜੀ ਦਾ ਪਿਓ ਉਧਰ ਬੈਠਾ ਸੀ, ਕਹਿੰਦਾ ਧੀਏ, ਸਿਆਣਿਆਂ ਨੇ ਕਿਹਾ ਸੁੱਤਿਆਂ ਦੇ ਕੱਟੇ ਤੇ ਯਾਦਿਆਂ ਦੀਆਂ ਕੱਟੀਆਂ, ਜਿਹੜਾ ਜਾਗਦਾ ਉਹ ਹੀ ਵੇਖੂ ਕੱਟਾ ਕੱਟੀ ਤੇ ਉਹ ਹੀ ਕੱਟੂ ਕੱਟਾ ਕੱਟੀ ਕਿ ਸੱਚ ਝੂਠ। ਜੇ ਅਸੀਂ ਓਦਾਂ ਹੀ ਕਹੀ ਜਾਣਾ ਬਿਨਾ ਮਤਲਬ ਝੂਠ, ਜਾਂ ਸੁੱਤੇ ਬੰਦੇ ਝੂਠ ਬੋਲਦੇ ਆ, ਉਹਦਾ ਨੇ ਸਾਧੂ ਹੀ ਕੋਈ, ਸਾਧੂਆਂ ਦੀਆਂ ਗੱਲਾਂ ਬਣੀਆਂ ਹੁੰਦੀਆਂ ਤੁਹਾਨੂੰ, ਸਾਧੂਆਂ ਦੀਆਂ ਗੱਲਾਂ ਹੀ ਆਉਣੀਆਂ। ਹੋਰ ਮੈਂ ਸ਼ਰਾਬੀਆਂ ਦੀਆਂ ਸੁਣਾ ਦਿਆ ਕਰਾਂ, ਮੈਨੂੰ ਟੱਕਰ ਦੇ ਸੁੱਖ ਨਾਲ ਸਾਧੂ ਆ, ਤੇ ਹੋਰ ਮੈਨੂੰ ਟੱਕਰ ਲਾਂਗੇ ਲੈ ਵੇ ਹੁਕਪ੍ਰੀਤ। ਹੁਕਪ੍ਰੀਤ ਮੁੰਡੇ ਨਿਕਲ ਗਿਆ ਆਪਣਾ, ਹੁਕਪ੍ਰੀਤ ਨੀ ਸੁਣਦਾ ਖਰੇ, ਸੁਖਪ੍ਰੀਤ ਕਿਹੜਾ ਨਿਕਲ ਗਿਆ ਮੂੰਹ ਚੋਂ ਤਾਇਆ ਜੀ, ਆਪਣਾ ਸੁਖਪ੍ਰੀਤ ਸੁਣਦਾ ਕਿ ਨਹੀਂ? ਗੱਲ ਨਾ ਬਦਲੋ ਤਾਇਆ ਜੀ, ਤੁਸੀਂ ਅੱਜ ਮੀਟਿੰਗ ਨਾ, ਮੈਨੂੰ ਪਤਾ ਮੀਟਿੰਗ ਆ ਤੇ ਖਿਆਲ ਚ ਤੁਹਾਡੇ ਅੱਜ ਸੁਖਪ੍ਰੀਤ ਪੱਕੀ ਹੈ ਤਾਈ, ਮੈਂ ਤੁਹਾਨੂੰ ਕਿਵਾੜਾ ਨਾ ਆਪਣਾ ਹਿਲਾ ਕੇ ਬਹਿ ਜੀ, ਇਹ ਨਾ ਹੋਵੇ ਪੰਜਾਬ ਜੀ ਇੱਕ ਫੈਸਲਾ ਤੀਰਾ ਤੇ ਮੇਰਾ ਹੋਇਆ ਹੋਵੇ, ਕਸੂਰ ਕਿਹਦਾ? ਨਹੀਂ ਮੈਂ ਕਿਹਾ ਮੂੰਹ ਚੋਂ ਅੱਜ ਸ਼ਾਇਦ ਨਿਕਲ ਗਿਆ, ਉਹ ਚੰਗਾ ਚੇਤੇ ਕਰਾ ਦਿੱਤਾ ਜੀ, ਮੀਟਿੰਗ ਵੀ ਹੈਗੀ ਆ, ਉਹਨੂੰ 2 ਵਜੇ ਆ ਕੇ ਮੀਟਿੰਗ, 2 ਵਜੇ ਦਾ ਸਹੀ ਟਾਈਮ ਤੇ, ਦੁਪਹਿਰ ਵੱਧ ਦੁਪਹਿਰ ਜਿਹੜਾ ਉਹ ਸਹੀ ਨੀ ਟਾਈਮ ਸਮਝਦਾ ਮੈਂ। ਚਲੋ ਖੈਰ, ਆਪਣਾ ਪ੍ਰੇਮ ਆ, ਉਹ ਪ੍ਰੇਮ ਸੁਣਦਾ ਨਾ ਜੀ, ਸੁਖਪ੍ਰੀਤ ਵੀ ਸੁਣਦਾ, ਹਾਂਜੀ ਹਾਂਜੀ ਸੁਣਦਾ, ਚਲੋ ਤੇ ਰਠੌਰ ਵੀ ਸੁਣਦਾ, ਰਠੌਰ ਵੀ ਸੁਣਦਾ, ਚਲੋ ਉਦੋਂ ਵੀ ਵਧੀਆ। ਤੇ ਉਹ ਨਾ ਸਾਧੂ ਕੋਈ ਜਿਹੜਾ ਬੈਠਾ ਕੁਟੀਆ ਦੇ ਵਿੱਚ ਬੈਠਾ ਆਪਣੇ, ਕੁਟੀਆ ਕੀ ਹੁੰਦੀ ਆ, ਸਾਧੂ ਇੱਕ ਜਿਹੜੀ ਆ ਉਹ ਕੱਪੜੇ ਦੀ, ਕਾਨਿਆਂ ਦੀ, ਕਖਾਂ ਦੀ ਝੋਂਬੜੇ ਬਣਾ ਲੈਂਦਾ, ਉਹਦੇ ਚ ਉਹ ਰਹਿੰਦਾ, ਉਹਨੂੰ ਉਹ ਕੁਟੀਆ ਸਾਧਾ, ਜਦੋਂ ਸਾਧੂ ਚੜਾਈ ਕਰਦਿਆ ਕੁਟੀਆ ਨੂੰ ਅੱਗ ਲਾ ਦਿੱਤੀ ਜਾਂਦੀ ਸੀ। ਕਿਉਂ ਕਿਉਂ? ਹੁਣ ਤੈਨੂੰ ਲੰਮਾ ਸਮਾਂ ਚਾਹੀਦਾ ਸਮਝਾਉਣ ਨੂੰ, ਆਮ ਹੁਣ ਕੁਟੀਆ ਬੜੇ ਦੂਰ ਦੀ ਹਮਣੀ ਬਣੀ ਤੈਨੂੰ, ਮੈਂ ਤਾਂ ਵੀ ਲੰਮਾ ਸਮਾਂ ਹੀ ਚਾਹੀਦਾ, ਸਮਾਂ ਹੀ ਸਮਾਂ ਤਾਂ ਜੀ ਸਰੋਤੇ ਅੱਜ ਘੱਟ ਆਉਣੇ ਨੇ,
ਪਹਿਲਾਂ ਤੁਸੀਂ ਮੰਨ ਕੇ ਬੈਠੇ ਤੇ ਆਉਣਾ ਵਿਚਾਰੇ ਨੇ ਕਹਿੰਦੇ। ਅਸਲ ਦੇ ਵਿੱਚ ਸਾਧੂ ਇੱਕ ਥਾਲੀ, ਇੱਕ ਕਮੰਡਲ, ਇੱਕ ਥੱਲੇ ਵਿਛਾਉਣ ਵਾਲਾ ਕੱਪੜਾ,
ਇੱਕ ਲੋਹੀ, ਇੱਕ ਡੰਡਾ, ਇੱਕ ਗਿਲਟੀ, ਇੱਕ ਗੁੜੀਆ। ਇਹ ਇਹਦੇ ਮਤਲਬ ਜੀਵਨ ਜਿਉਣ ਦੇ ਲਈ ਸਾਧਨ ਨੇ
ਜੀ।
ਦੁਨਿਆਵੀ ਬੰਦਿਆਂ ਦੇ ਵਿੱਚ ਮੈਂ ਸਮਝਦਾ ਵੀ 25-30 ਤਰ੍ਹਾਂ ਦੇ ਸੂਟ ਜਾਂ ਲਾ ਲਓ ਵੀ, ਮੈਂ ਸਮਝਦਾ ਵੀ ਲੀੜਾ ਲੱਤਾ ਇੰਨਾ ਕੁੜਤੇ ਪਜਾਮਿਆਂ ਪੈਂਟਾਂ ਕਮੀਜ਼ਾਂ ਦੀ ਕੋਈ ਪਤਾ ਹੀ ਨਹੀਂ, ਇੰਨੀ ਦੁਨੀਆਂ ਨੇ ਲੈ ਲੈ ਰੱਖੇ ਆ ਵੀ ਭਾਵਾਂ ਉਹ 5 ਪੀੜੀਆਂ ਵੀ ਪਾਉਂਦੇ ਰਹਿਣ ਤੇ ਉਹਨਾਂ ਨੇ ਭੀੜੇ ਨਹੀਂ ਹੋਣੇ। ਤੇ ਸਾਧੂ ਦਾ ਇੱਕੋ ਹੀ ਉਹਦੇ ਪਿੱਛੇ ਬੜਾ ਵੱਡਾ ਕਾਰਨ ਆ। ਤੂੰ ਮੇਰੀ ਕਹਾਣੀ ਲੱਗਦਾ ਉਧੜ ਸੁਬੜ ਕਰ ਛੱਡਣੀ ਆ ਜਿਹੜੀ ਗੱਲ ਵੀ ਤੂੰ ਮੈਨੂੰ ਹੋਰ ਪਾਸੇ ਲਿਆ ਬਣਿਆ ਅੱਗ ਕਿਉਂ ਲਾਉਂਦੇ ਕਹਿੰਦਾ। ਉਹ ਅਸਲ ਦੇ ਵਿੱਚ ਜਿਹੜਾ ਸਾਧੂ ਉਹ ਜਦੋਂ ਕਿਸੇ ਚੀਜ਼ ਨੂੰ ਹੱਥ ਲਾਉਂਦਾ ਜਾਂ ਇਹਦੀ ਉਹ ਵਰਤੋਂ ਕਰਦਾ ਉਹਦੇ ਚ ਜੀਵਨ ਦਾ ਉਹਦੇ ਅੰਸ਼ ਹੁੰਦੇ। ਜਿਵੇਂ ਹੁਣ ਤਾਂ ਵਿਗਿਆਨੀਆਂ ਨੇ ਵੀ ਇਹ ਗੱਲ ਕਹਿਤੀ ਆ, ਜਿਹੜਾ ਕੱਪੜਾ ਲੀੜਾ ਅਸੀਂ ਪਾਉਂਦੇ ਹਾਂ ਉਹਦੇ ਚ ਸਾਡਾ DNA ਹੁੰਦਾ। ਹੁੰਦਾ ਕਿ ਨਹੀਂ
DNA? ਹਾਂਜੀ ਤਾਇਆ ਜੀ, ਜਦੋਂ ਅਪਰਾਧੀ ਨੂੰ ਫੜਨਾ ਹੋਵੇ DNA ਉਹਦੇ ਵਿੱਚੋਂ ਲਿਆ ਜਾਂਦਾ, ਵਾਲਾਂ ਤੋਂ ਜਾਂ ਫੋਰੈਂਸਿਕ ਵਿਭਾਗ ਵਾਲੇ ਲੈਂਦੇ ਨੇ। ਹਾਂ ਬਸ ਲੈ ਕੇ ਜਾਣਾ ਹੀ। ਤੇ ਇਹ ਵੀ ਤੂੰ ਜਾਣਦਾ ਹੋਣਾ ਤੇ DNA ਤੋਂ ਰੂਪ ਰੂਹ ਹੂਬ ਹੂ ਉਦਾਂ ਦਾ ਬੰਦਾ ਤਿਆਰ ਕੀਤਾ ਜਾ ਸਕਦਾ। ਪਾਲੇ ਨੂੰ ਪਾਲੇ ਵਰਗਾ, ਪ੍ਰੇਮ ਤੋਂ ਪ੍ਰੇਮ ਵਰਗਾ, ਹੁਕਬਰੀ ਤੋਂ ਹੁਕਬਰੀਤ ਵਰਗਾ। ਇਹ ਆਸਟ੍ਰੇਲੀਆ ਵਾਲੇ ਹੁਕਬਰੀਤ ਦੀ ਗੱਲ ਕਰਨਾ ਸਮਝਿਆ ਕਿ ਨਹੀਂ? ਸਮਝਿਆ ਤਾ ਜੀ। ਤਾਂ ਉਹ ਕਲੋਨ ਜਿਹੜਾ, ਉਹ ਕਲੋਨ ਹੀ ਕਹਿੰਦੇ ਆ?
ਹਾਂਜੀ ਤਾ ਜੀ, ਕਲੋਨ DNA ਤੋਂ ਬਣਨਾ।
ਹਾਂ ਉਹ ਓਦਾ ਹੀ ਐਨ ਬੰਦਾ ਉਦੋਂ ਤਾਂ ਬਣ ਸਕਦਾ, ਬਣ ਸਕਦਾ ਕਹਿੰਦੇ
ਜੀ,
ਬਣ ਕਿਉਂ ਸਕਦਾ ਇਹ ਹੁਣ? ਪਹਿਲਾਂ ਜਿਹੜੇ ਚੀਜ਼ਾਂ ਬਣ ਸਕਦੀਆਂ ਸੀ ਤੇ ਉਹਨੂੰ ਕਹਿੰਦੇ ਸੀ ਵੀ ਅੰਧ ਵਿਸ਼ਵਾਸ ਆ, ਇਹਨਾਂ ਨੂੰ ਪਤਾ ਹੀ ਕੱਖ ਨੀ, ਐਵੇਂ ਰੌਲਾ ਪਾਈ ਜਾਂਦੇ। ਹੁਣ ਵਿਗਿਆਨੀ ਮੰਨਦੇ ਆ ਵੀ DNA ਤੋਂ ਉਸੇ ਤਰ੍ਹਾਂ ਦਾ ਬੰਦਾ ਜਿਹੜਾ ਉਹ ਤਿਆਰ ਕੀਤਾ ਜਾ ਸਕਦਾ ਜਿੱਦਾਂ ਦੇ ਤੁਸੀਂ ਹੋ ਤੁਹਾਡੇ। ਹਾਲਾਂਕਿ ਇਹਦੀ ਪੂਰੇ ਦੁਨੀਆਂ ਦੇ ਵਿੱਚ ਜਗਤ ਦੇ ਵਿੱਚ ਇਹਨੂੰ ਬੈਨ ਕੀਤਾ ਗਿਆ। ਕੋਈ ਵੀ ਜਿਹੜਾ ਦੇਸ਼ ਜੇ ਵਿਗਿਆਨੀ ਜਿਹੜਾ ਉਹ DNA ਤੋਂ ਕਲੋਨ ਜਿਹਨੂੰ ਕਿ ਨਕਲੀ ਬੰਦਾ ਤਿਆਰ ਕਰਦਾ ਪਾਇਆ ਗਿਆ, ਹਾਲਾਂਕਿ ਭੇਡਾਂ ਬੱਕਰੀਆਂ ਤਿਆਰ ਕੀਤੀਆਂ ਉਹਨਾਂ ਨੇ, ਪਰ ਉਸ ਤੋਂ ਬਾਅਦ ਉਹਦੇ ਤੇ ਖੋਜ ਬੰਦ ਕਰ ਦਿੱਤੀ ਗਈ ਆ ਪੂਰੇ ਮੁਲਕ ਦੇ ਵਿੱਚ, ਦੁਨੀਆਂ ਦੇ ਵਿੱਚ ਇਹਨੂੰ ਬੈਨ ਕਰ ਦਿੱਤਾ ਗਿਆ ਵੀ ਜੇ ਇੱਦਾਂ ਹੋਣ ਲੱਗ ਪਿਆ ਤੇ ਮੋਦੀ ਦੀ ਥਾਂ ਤੇ ਨਵਾਂ ਮੋਦੀ ਖੜਾ ਕਰ ਦੇਣਗੇ, ਮਰਨੇ ਨਹੀਂ ਦੇਣਾ ਇਹਨਾਂ ਨੇ। ਏਦਾਂ ਤੇ ਫਿਰ ਬੰਦਾ ਕੋਈ ਮਰੂ ਹੀ ਨਾ। ਸਿਕੰਦਰ ਦੇ ਥਾਂ ਤੇ ਉਹਦਾ ਕਲੋਨ ਬਣਾ ਕੇ ਅਗਲਾ ਸਿਕੰਦਰ, ਔਰੰਗਜ਼ੇਬ ਦੇ ਥਾਂ ਤੇ ਅਗਲਾ ਔਰੰਗਜ਼ੇਬ। ਤੇ ਹਾਂ ਉਹ ਚੰਗਾ ਵੀ ਬਣ ਸਕਦਾ, ਪਰ ਦੁਨੀਆਂ ਨੇ ਮਾੜੇ ਕੰਮ ਲਈ ਜ਼ਿਆਦਾ ਵਰਤਣਾ। ਅਮੀਰਾਂ ਨੇ ਆਪਣੇ ਬਾਪ ਦਾਦੇ ਮਰਨੀ ਤੇ ਮਰ ਗਿਆ, ਉਹਨਾਂ ਤੋਂ ਇੱਕ ਹੋਰ ਬਣਾ ਲਿਆ ਕਰਨਾ, ਇੱਧਰ ਦਾਦਾ ਪੂਰਾ ਹੋਇਆ ਇੱਧਰ ਦਾਦਾ ਫੇਰੀਆਂ ਪਿਆ ਕਰਨਾ, ਤੇ ਇੱਧਰ ਮਰਨੀ ਨਹੀਂ ਨੇੜੇ ਦਾ। ਹਾਲਾਂਕਿ ਉਹਦਾ ਦਿਮਾਗ ਸੋਚਣੀ ਸਭ ਕੁਝ ਇੱਕੋ ਵਾਰ, ਯਾਦਾਂ ਜਿਹੜੀਆਂ ਦਾਦੇ ਦੀਆਂ ਦਾਦੇ ਕੋ, ਜਿਹੜਾ ਅਗਾਂਹ ਆਊਗਾ ਹੋਊਗਾ ਦਾਦੇ ਦਾ, ਪਰ ਲੱਗਣਾ ਉਹ ਪੋਤਾ ਹੀ ਆ। ਤੇ ਉਹ ਸਾਧੂ ਦੇ ਜਿਹੜੇ DNA ਆ ਉਹ ਉਹਦੇ ਕੱਪੜਿਆਂ 'ਚ ਵੀ ਆ, ਉਹਦੇ ਖਾਣ ਪੀਣ ਵਾਲੇ ਬਰਤਨਾਂ 'ਚ ਵੀ ਆ, ਉਹ ਜਿੱਥੇ ਹੱਥ ਲਾਉਂਦਾ, ਜਿੱਥੇ ਸੌਂਦਾ, ਜਿੱਥੇ ਬਹਿੰਦਾ, ਉੱਠਦਾ, ਉਹ ਸਭ ਥਾਂ ਉਹਦਾ DNA। ਜਿਹਨੇ ਕੀ ਆ ਜੀਵਨ ਦਾ ਕੁਝ ਹਿੱਸਾ ਜਿਹੜਾ ਉਹ ਸਾਡਾ ਜਿੱਥੇ ਹਰੇਨੇ ਵੱਸਦੇ ਆ ਉੱਥੇ ਉਹ ਜੀਵਤ ਆ। ਇਸੇ ਕਰਕੇ ਬਹੁਤਿਆਂ ਨੂੰ ਇਹ ਚੀਜ਼ ਦਾ ਪਤਾ ਨਹੀਂ, ਪਤਾ ਵੀ ਆ ਪਤਾ ਨਹੀਂ ਨਹੀਂ ਵੀ ਪਤਾ, ਉਹ ਰੱਬ ਜਾਣਦਾ। ਬਹੁਤਿਆਂ ਦੇ ਨਾਲ ਇੱਦਾਂ ਹੁੰਦੀ ਆ ਵੀ ਜਿੱਥੇ ਅਸੀਂ ਸੌਂਦੇ ਹਾਂ, ਜਿੱਥੇ ਅਸੀਂ ਕਰ ਰਹੇ ਹਾਂ, ਉੱਥੇ ਸਾਨੂੰ ਨੀਂਦ ਆਉਂਦੀ, ਉੱਥੇ ਸਾਨੂੰ ਆਰਾਮ ਮਿਲਦਾ। ਜੇ ਅਸੀਂ ਬਗਾਨੇ ਥਾਂ ਕਿਤੇ ਜਾਂਦੇ ਵੀ ਹਾਂ ਸਾਨੂੰ ਨੀਂਦ ਆ ਜਾਂਦੀ ਹੋਊਗੀ, ਪਰ ਸਾਨੂੰ ਉਹ ਆਰਾਮ ਜਾਂ ਚੈਨ ਨਹੀਂ ਮਿਲਦੀ ਜਿਹੜਾ ਅਸੀਂ ਆਪਦੇ ਘਰ 'ਚ ਆਪਣੇ ਮੰਜੇ 'ਤੇ, ਆਪਣੇ ਬਿਸਤਰੇ 'ਤੇ, ਆਪਣੀ ਰਜਾਈ 'ਚ, ਆਪਣੀ ਤਲਾਈ 'ਚ ਬਹਿ ਕੇ ਜਿਹੜਾ ਆਨੰਦ ਲੈਂਦੇ। ਇਹ ਲਗਭਗ ਸਭ ਨਾਲ ਹੋਇਆ। ਹੁਣ ਪਰਦੇਸੀਆਂ ਨੂੰ ਤਾਂ ਇਹਦਾ ਅਨੁਭਵ ਤਜਰਬਾ ਜ਼ਿਆਦਾ, ਜੇ ਕੋਈ ਦਿੱਲੀ ਰਿਹਾ, ਜੇ ਪ੍ਰੇਮ ਦਿੱਲੀ ਰਿਹਾ, ਹੁਣ ਪ੍ਰੇਮ ਨੂੰ ਪਤਾ ਕਿਹੜੀਆਂ ਗਲੀਆਂ 'ਚ ਖੇਡਿਆ, ਪੜਿਆ, ਸੋਇਆ, ਉੱਠਿਆ, ਹਗਿਆ, ਮੂਤਿਆ, ਜਿੱਥੇ ਵੀ ਆ ਉੱਥੇ ਇਹਦਾ ਜਿਹੜਾ ਜੀ ਜ਼ਿਆਦਾ ਲੱਗੂ ਕਜਾ ਨੂੰ ਇਟਲੀ ਦੇ ਵਿੱਚ। ਹੁਣ ਇਹਦਾ 4 ਇੰਚ ਇਟਲੀ 'ਚ ਆ, ਹੁਣ ਇਟਲੀ ਜਿੱਥੇ ਰਹਿੰਦਾ ਉੱਥੇ ਇਹਦਾ ਜਿੱਤ ਲੱਗੂ, ਜੇ ਘਰ ਬਦਲ ਲਿਆ। ਉੱਥੇ ਇਹਦਾ ਜਿਹੜਾ ਧਿਆਨ ਨਹੀਂ ਇੰਨਾ ਲੱਗਣਾ ਜਿੰਨਾ ਇਹਦਾ ਪਿੱਛੇ ਧਿਆਨ ਪੈ ਗਿਆ। ਇਹ ਜਿਹੜਾ ਜੀਵਨ ਜਦੋਂ ਅਸੀਂ ਜੀਨੇ ਹਾਂ ਤੇ ਸਾਡਾ ਜੀਵਨ ਜਿਹੜਾ ਆਲੇ ਦੁਆਲੇ ਚੀਜ਼ਾਂ ਦੇ ਵਿੱਚ ਉਹ ਖਿੰਡਿਆ ਜਾਂਦਾ, ਬਿਖਰ ਜਾਂਦਾ
ਜੀ।
ਜਦੋਂ ਬਿਖਰ ਜਾਂਦਾ ਤੇ ਉਹ ਫਿਰ ਜਦੋਂ ਸਾਧੂ ਜਾਂ ਕੋਈ ਇਨਸਾਨ ਮਰਨ ਲੱਗਦਾ, ਮਰ ਜਾਂਦਾ, ਫਿਰ ਉਹ ਆਪਣਾ ਜੀਵਨ ਸਾਰਾ ਇਕੱਠਾ ਕਰਕੇ ਤੇ ਉਹਨੂੰ ਨਾਲ ਲੈ ਕੇ ਜਾਂਦਾ। ਉਹ ਨਹੀਂ ਚਾਹੁੰਦਾ ਕਿ ਜੀਵਨ ਦਾ ਅੰਸ਼ ਕੋਈ ਪਿੱਛੇ ਛੱਡ ਜਾਏ, ਕਿਉਂਕਿ ਜਦੋਂ ਕੁਝ ਜੀਵਨ ਦੇ ਅੰਸ਼ ਪਿੱਛੇ ਛੁੱਟ ਜਾਂਦੇ ਨੇ ਤਾਂ ਆਤਮਾਵਾਂ ਜਿਹੜੀਆਂ ਕਿ ਸਰੀਰ ਚੋਂ ਨਿਕਲ ਕੇ ਉੜੂ ਸ਼ੁਰੂ ਹੋ ਜਾਂਦੀਆਂ, ਉਹ ਵਾਰ ਵਾਰ ਉਸ ਜਗ੍ਹਾ ਦੇ ਉੱਤੇ ਆਉਂਦੀਆਂ ਜਾਂਦੀਆਂ ਆਉਂਦੀਆਂ ਜਾਂਦੀਆਂ ਆਉਂਦੀਆਂ ਜਾਂਦੀਆਂ ਉਹ ਰਹਿੰਦੀਆਂ, ਤੇ ਜਿਹਦੇ ਨਾਲ ਉਹ ਅਗਲਾ ਸਫ਼ਰ ਆਤਮਾ ਦਾ ਜਿਹੜਾ ਉਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ। ਇਸੇ ਕਰਕੇ ਜਿਹੜੇ ਪੁਰਾਣੇ ਲੋਕ ਸੀ, ਮੰਜਾ, ਬਿਸਤਰਾ, ਲੀੜਾ, ਲੱਤਾ, ਬੂਟ, ਜੁੱਤੀਆਂ ਸਭ ਮਰਨ ਵਾਲੇ ਦੇ ਨਾਲ ਹੀ ਲੂਹ ਦਿੰਦੇ। ਤਾਂ ਹੁਣ ਜਿਹੜਾ ਇਹ ਰਿਵਾਜ਼ ਨਹੀਂ ਰਿਹਾ, ਕਿਉਂਕਿ ਹੁਣ ਉਹ ਚੀਜ਼ ਨੂੰ ਮੰਨਦੇ ਨਹੀਂ, ਉਹ ਕਹਿੰਦੇ ਕੋਈ ਨਹੀਂ ਵੀ 500-700 ਤਰ੍ਹਾਂ ਦੇ ਲੀੜਾ ਲੱਤਾ ਵੀ ਕਿਸੇ ਗਰੀਬ ਨੂੰ ਦਾਨ ਕਰ ਦਾਂਗੇ, ਲੂਣਾ ਜ਼ਰੂਰ ਆ। ਹਾਲਾਂਕਿ ਹੁਣ ਲੋੜ ਨਹੀਂ ਵੀ ਹੈ, ਪਹਿਲਾਂ ਲੋੜ ਸੀ। ਪਹਿਲਾਂ ਇੱਕੋ ਲੀੜੇ ਪਾ ਪਾ ਕੇ ਸਾ ਦੇਣੇ, ਉਹਦੇ 'ਚ ਉਹਦਾ ਜੀਵਨ ਦਾ ਜਿਹੜੇ ਅੰਨ ਛੱਡੀ ਜਾਂਦੇ ਉਹ ਜਿਹੜਾ ਜ਼ਿਆਦਾ, ਹੁਣ ਤੇ ਮਹੀਨੇ 2 ਮਹੀਨੇ ਬਾਅਦ ਇੱਕ ਲੀੜੇ ਦੀ ਵਾਰੀ ਆਉਂਦੀ, ਉਹਦੇ 'ਚ ਸੁਆਹ ਡੀ ਜਾਂਦੇ, ਮਹਿਲਾ ਐਨੀ ਮਿਲ ਗਈ ਦਾ। ਉਹ ਇਸ ਕਰਕੇ ਕਿ ਜਿਹੜਾ ਸਾਡਾ ਜੀਵਨ ਆ, ਜਿਹਨਾਂ ਵੀ ਚੀਜ਼ਾਂ ਨੂੰ ਅਸੀਂ ਵਰਤਦੇ ਉਹਨਾਂ ਦੇ ਵਿੱਚ ਉਹ ਵੰਡਿਆ ਖਿੰਡਿਆ ਗਿਆ, ਜੋ ਵੰਡਿਆ ਖਿੰਡਿਆ ਗਿਆ ਪ੍ਰੇਮ, ਉਹ ਫਿਰ ਅਸਲ ਦੇ ਵਿੱਚ ਜਿਹੜੇ ਸਾਧੂ ਜਾਂ ਸਾਧੂ ਵਿਅਕਤੀ ਦੇ, ਉਹ ਕਹਿੰਦੇ ਵੀ ਆਪਣੇ ਜੀਵਨ ਨੂੰ ਸਮਾਪਤ ਕਰਕੇ ਹੀ ਜਾਇਓ। ਜੇ ਕਿਤੇ ਤੁਸੀਂ ਯੋਗ ਲਿਆ ਹੋਵੇ ਤਾਂ ਤੁਹਾਨੂੰ ਜਿਹੜਾ ਗੁਰੂ ਤੁਹਾਡਾ ਉਹ ਇਸ ਚੀਜ਼ ਨੂੰ ਪਹਿਲਾਂ ਦੱਸਦਾ ਕਿ ਜੀਵਨ ਨੂੰ ਬਹੁਤੇ ਥਾਂ ਖੰਡੇ ਰਹੇ ਹੋ ਨਾ, ਜਿਹੜਾ ਤੁਹਾਡੇ ਕੋਲ ਕਥਾ ਨਾ ਹੋਵੇ। ਇਹ ਜਦੋਂ ਮਰਨ ਲੱਗਦੇ ਆ ਉਹਨੂੰ ਤੁਸੀਂ ਕਥਾ ਜਿਹੜਾ ਉਹ ਕਰਕੇ ਜਾਇਓ। ਇਹ ਮੌਤ ਵੀ ਇੱਕਦਮ ਨਹੀਂ ਆ ਜਾਂਦੀ ਆਮ ਇਨਸਾਨ ਦੇ ਲਈ, ਆਮ ਦੁਨੀਆਦਾਰ ਬੰਦੇ ਲਈ ਮੌਤ ਵੀ ਇੱਦਾਂ ਆਉਂਦੀ ਹੈ ਜਿੱਦਾਂ ਪਟਾਕਾ ਪਿਆ ਦਾ ਥਾ, ਅੱਜ ਮਰ ਗਿਆ ਤੇ ਇੱਕਦਮ ਉਹ ਮਰ ਗਿਆ, ਉਹ ਕਦੋਂ ਮਰ ਗਿਆ। ਮੌਤ ਵੀ ਇੱਕਦਮ ਕਦੇ ਨਹੀਂ ਆਉਂਦੀ, ਜਿਵੇਂ ਜਨਮ ਵੀ ਇੱਕਦਮ ਨਹੀਂ ਹੁੰਦਾ। 9 ਮਹੀਨੇ ਜਿਹੜਾ ਉਹ ਇੰਤਜ਼ਾਰ ਕਰਦਾ ਬੱਚਾ ਪੈਦਾ ਹੋਣ ਦਾ, ਤਾਂ ਇਸ ਕਰਕੇ ਉਹ ਜਨਮ ਇੱਕਦਮ ਨਹੀਂ ਹੋ ਜਾਂਦਾ। ਇੱਕ ਅੰਡੇ ਦਾ ਪੈਦਾ ਹੋ ਕੇ ਉਸ ਤੋਂ ਬੱਚਾ ਜਿਹੜਾ ਉਹ ਤਿਆਰ ਹੋਣਾ, ਉਹਦਾ ਜਿਹੜਾ 9 ਮਹੀਨੇ ਦਾ ਜਿਹੜਾ ਉਹ ਸਮਾਂ ਵਾ ਜਾਂ ਉਹ ਕਿਰਿਆ ਹੁੰਦੀ ਆ, ਤਾਂ ਉੱਥੋਂ ਜੀਵਨ ਸ਼ੁਰੂ ਹੁੰਦਾ। ਤੇ ਮੌਤ ਵੀ ਇੱਕਦਮ ਪਟਾਕਾ ਨਹੀਂ ਪੈ ਜਾਂਦਾ, ਜਿੱਦਾਂ ਆਪਾਂ ਲੱਗਦਾ ਵੀ ਹਰੇ ਅੱਜ ਮਰ ਗਿਆ ਉਹ ਮੇਰਾ ਮਾਲਕਾ, ਇਹ ਕਹਾਣੀ ਹੁਣ ਇੱਕਦਮ ਕਿੱਦਾਂ ਹੋ ਗਈ, ਨਹੀਂ। ਇਹ ਵੀ ਮੌਤ ਵਾਂਗੂ ਹੌਲੀ ਹੌਲੀ ਘਟਦੀ ਹੁੰਦੀ, ਇਹ ਮੌਤ ਤੋਂ ਪਹਿਲਾਂ ਵੀ ਮੌਤ ਤੋਂ ਬਾਅਦ ਵੀ। ਇਹ ਗੱਲ ਜਿਹੜੇ ਅਭਿਆਸੀ ਆ ਉਹ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਸਿਖਾ ਦਿੰਦੇ। ਆਮ ਮੈਨੂੰ ਲੱਗਦਾ ਕਿ ਆਮ ਦੁਨਿਆਵੀ ਇਹਨਾਂ ਚੀਜ਼ਾਂ ਨੂੰ ਸਿੱਖਣ ਦੀ ਲੋੜ ਨਹੀਂ, ਤੇ ਸਿੱਖ ਕੇ ਅਗਲਾ ਲੈਣਾ ਕੀ ਆ, ਆਪਾਂ ਤਾਂ ਸਿੱਖਦੇ ਹਾਂ ਗੁਣ ਵੀ, ਪੈਸਾ ਕਿੱਥੋਂ ਕਮਾਉਣਾ, ਕਿੱਦਾਂ ਬੰਦੇ ਲੁੱਟਣਾ ਠੱਗਣਾ, ਇਹ ਕੰਮ ਅਸੀਂ ਕਿਸੇ ਨੂੰ ਦੁਨੀਆਂ ਨੂੰ ਪ੍ਰਭਾਵਿਤ ਕਿੱਦਾਂ ਕਰਨਾ, ਆਪਣੇ ਮਗਰ ਕਿੱਦਾਂ ਲਾਉਣਾ, ਆਪਾਂ ਸ਼ਹਿਨਸ਼ਾਹ ਕਿੱਦਾਂ ਬਣਨਾ, ਇਹ ਚੀਜ਼ਾਂ ਜੇ ਬੰਦਾ ਪਿਆ ਤਾਂ ਉਹ ਸਾਧੂ ਜਿਹੜਾ ਉਹ ਫਿਰ ਇਕੱਠਾ ਕਰ ਲੈਂਦਾ ਆਪਣਾ ਜਿਹੜਾ ਨਿਕਲ ਟੁਕੜਾ, ਉਹਦੇ 2-4 ਭਾਂਡੇ ਜੋ ਵੀ ਆ, ਤੇ ਉਹ ਜਿਹੜੇ ਉਹਦੇ ਚੇਲੇ ਹੁੰਦੇ ਆ, ਚੇਲਿਆਂ ਨੂੰ ਇਹ ਪਹਿਲਾਂ ਦੱਸਿਆ ਜਾਂਦਾ ਵੀ ਜੇ ਮੈਂ ਪ੍ਰਾਣ ਤਿਆਗਦਾ, ਬਲਦੇ ਸਾਧੂ ਬਹੁਤੇ ਦੱਸ ਕੇ ਹੀ ਕਹਿੰਦੇ ਮੈਂ ਹੁਣ ਜਾਣਾ, ਉਹਨੂੰ ਕਹਿੰਦੇ ਵੀ ਮੇਰਾ ਕੋਈ ਵੀ ਵਸਤਰ, ਕੋਈ ਵੀ ਇੱਕ ਤੇ ਵਸਤਰ ਹੁੰਦਾ, ਮੇਰਾ ਇੱਕ ਭਾਂਡਾ, ਇੱਕ ਮੰਡਲ, ਇੱਕ ਸੋਟੀ, ਇੱਕ ਮੇਰੀ ਕੁਟੀਆ, ਜੋ ਵੀ ਜਿੱਥੇ ਮੈਂ ਬਹਿਨਾ ਉੱਠਦਾ ਸਭ ਨੂੰ ਅੱਗ ਲਾ ਦੂ, ਤਾਂ ਕਿ ਮੇਰਾ ਜੀਵਨ ਅਗਲੀ ਯਾਤਰਾ ਕਰ ਸਕੇ, ਮੈਂ ਇਹਨਾਂ ਚੀਜ਼ਾਂ ਜਿਹਨਾਂ ਭਟਕਦਾ ਰਹਿ ਜਾਵਾਂ, ਇੱਥੇ ਹੀ ਨਾ ਮੈਂ ਘੁੰਮਦਾ ਫਿਰਦਾ ਰਵਾਂ। ਇਸ ਕਰਕੇ ਜਦੋਂ ਸਾਧੂ ਦੀ ਮੌਤ ਹੁੰਦੀ ਆ, ਉਹਦੇ ਸੰਸਕਾਰ ਤੋਂ ਬਾਅਦ ਉਹਦੀ ਕੁੜੀਆਂ ਨੂੰ ਅੱਗ ਲਾ ਦਿੱਤਾ ਜਾਂਦਾ, ਉਹਨੂੰ ਕਹਿੰਦੇ ਕੁੜੀਆਂ, ਤਾਂ ਹੁਣ ਤਾਂ ਕੁਟੀਆਂ ਵੀ ਪੱਕੀਆਂ ਹੀ ਆ, ਡੇਰੇ ਵੀ ਬਾਬਿਆਂ ਨੇ ਪੱਕੇ ਹੀ ਆ, ਤੇ ਹੁਣ ਸਾਧੂ ਵੀ ਵਿਰਲੇ ਲਵਾਂਝੇ ਹੀ ਰਹਿ ਗਿਆ। ਇਹ ਕਰਕੇ ਹੁਣ ਅੱਗ ਲਾਉਣ ਵਾਲੀ ਬਿਰਤੀ ਹੁਣ ਦੂਰੋਂ ਦੂਰ ਹੀ ਹੋ ਗਈ, ਉਹ ਰਹਿੰਦਾ ਸੀ ਸਾਧੂ, ਹੁਣ ਗੱਲ ਮੌਕੇ ਤੇ ਆਉਂਦੀ ਨੇ, ਗੱਲ ਖੇਡ ਲੈ ਵੀ ਅੱਗ ਕਾਹਤੋਂ ਲਾਈ, ਗੱਲ ਤੇ ਹੁਣ ਸ਼ੁਰੂ ਕਰਨੀ ਹੈ। ਪ੍ਰੇਮ ਉਹ ਸਾਧੂ ਸੀ ਤੇ ਉਹਦੇ ਚੇਲੇ ਚਪੜੇ ਬਹੁਤ ਸੀ, ਉਹ ਬੈਠ ਕੇ ਆਪਣੀ ਕੁੜੀਆਂ ਦੇ ਵਿੱਚ ਰੱਬ ਰੱਬ ਕਰਿਆ ਕਰੇ, ਨਾਮ ਜਪਿਆ ਕਰੇ, ਨਾਮ ਜਪਿਆ ਕਰੇ, ਤੇ ਉਹਨੂੰ ਆਪਣੇ ਚੇਲੇ ਨੂੰ ਕਿਹਾ ਕਰੇ ਵੀ ਪ੍ਰਤਾਪ
ਪ੍ਰਤਾਪ ਨਾ ਬੜਾ ਸੋਹਣਾ ਚੇਲੇ ਦਾ, ਆਹਦਾ ਪ੍ਰਤਾਪ ਵੀ ਤੂੜੀ ਵਾਲਾ ਲਫਾਫਾ ਲਿਆ, ਤੂੜੀ ਵਾਲਾ ਲਫਾਫਾ ਕਰਨਾ ਸਿਰ ਚ ਪਾਉਣਾ, ਗੱਲ ਸੁਣ ਲਈ ਹੁੰਦੀ ਪਹਿਲਾਂ ਪਹਿਲਾਂ ਹੀ ਪੁੱਛਣਾ ਪੈਂਦਾ, ਤੇ ਉਹਦਾ ਤੂੜੀ ਵਾਲਾ ਲਫਾਫਾ ਲਿਆ, ਤੂੜੀ ਵਾਲਾ ਲਫਾਫਾ ਲਿਆ ਕੇ ਉਹ ਤੂੜੀ ਦਾ ਇੱਕ ਡੱਕਾ ਚੱਕਦਾ ਤਾਂ ਉਹਨੂੰ ਸੁੱਟ ਦਿੰਦਾ, ਇੱਕ ਡੱਕਾ ਚੱਕਦਾ ਸੁੱਟ ਦਿੰਦਾ। ਉਹ ਕਹਿੰਦਾ ਵੀ ਚੇਲਾ ਮੇਰਾ ਗਾ ਪ੍ਰਤਾਪ, ਕਹਿੰਦਾ ਬਾਬਾ ਜੀ ਇਹ ਕਰ ਰਹੇ ਆ ਡੱਕੋ ਡੱਕੀ ਹੋਏ ਪਏ ਡੱਕੋ ਡੱਕੀ, ਆਹੋ ਵੀ ਜਿੱਦਾਂ ਹੁਣ ਮੇਰਾ ਗਾ ਕਹੇ ਵੀ ਸਾਰਾ ਹਜੇ ਹਿਲਿਆ ਹੋਇਆ, ਮੈਂ ਫਿਰ ਗੁਰੂ ਹੀ ਹੋਰ ਲੱਭ ਲਾਂ, ਇਹ ਤੇ ਨਿਆਣਿਆਂ ਵਾਂਗ ਵਾਹਰੇ ਲੱਗਾ ਜਿੱਦਾਂ ਨਿਆਣੇ ਸ਼ਟਾਲੇ ਦਾ ਬੂਟਾ ਚੱਕ ਕੇ ਆ ਕਰਦੇ ਡੱਕੇ ਇਕੱਠੇ ਕਰ ਲੈਂਦੇ ਆ, ਇਹ ਕੰਮ ਇਹਦਾ ਲੱਗਦਾ। ਉਹ ਡੱਕਾ ਸਿੜਦਾ ਤੇ ਦਰਿਆ ਚ ਭਗਾਨਾ ਨਾਲ ਹੀ ਦਰਿਆ, ਕਿਉਂਕਿ ਜ਼ਿਆਦਾ ਸਾਧੂ ਸੰਤ ਪੀਰ ਫਕੀਰ ਧਾਰਮਿਕ ਸਥਾਨ ਦੇਵੀ ਦੇਵਤਿਆਂ ਦੇ ਮੰਦਰ ਜਾਂ ਕੋਈ ਐਸੇ ਤਪ ਸਥਾਨ ਉਹ ਜਿਹੜੇ ਆ ਉਹ ਦਰਿਆਵਾਂ ਨਦੀਆਂ ਦੇ ਕੰਢੇ ਤੇ ਬਣੇ ਆ, ਕਿਉਂਕਿ ਤੇ ਵੀ ਇਹ ਆ ਕੇ ਸਰਚ ਮਾਰ ਕੇ ਵੇਖ ਲਾ ਜੇ ਕਿਤੇ ਵੀ ਜੇ ਕੋਈ ਸਥਾਨ ਬਣੇ ਨੇ ਉਹ ਦਰਿਆਵਾਂ ਨਦੀਆਂ ਦੇ ਕੰਢੇ ਤੇ ਬਣਦਾ ਸੀ। ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਕਟੋਰੀ ਆ। ਹੁਣ ਪ੍ਰੇਮ ਨੇ ਕਹਿਣਾ ਤੁਸੀਂ ਇਤਿਹਾਸ ਹੀ ਪਿੱਛੇ ਭੁੱਲੀ ਜਾਂਦੇ, ਅੱਜ ਕਿਤੇ ਹੂੰ ਕਮੰਡਲ ਲੈ ਕੇ ਪ੍ਰੇਮ ਨਿਕਲੀ ਨਾ ਤੁਰੇ ਜੰਗਲ ਨੂੰ, ਇਹ ਕਰਕੇ ਉਹਦੇ ਬਾਰੇ ਮੈਂ ਗਏ ਕਿਤੇ ਦੱਸੋ। ਤੇ ਉਹ ਜਿਹੜਾ ਉਹਨੇ ਜਦੋਂ ਡੱਕਾ ਸਿੱਟਿਆ ਤੂੜੀ ਦਾ ਤੇ ਉੜ ਜਿਆ ਕਰੇ, ਤੁਕਾ ਸਿੱਟਿਆ ਉੜ ਜਿਆ ਕਰੇ, ਤੇ ਇੱਦਾਂ ਉਹ ਰੋਜ਼ ਲਫਾਫਾ ਮੁਕਾਇਆ ਕਰੇ। ਇੱਕ ਦਿਨ ਪ੍ਰਤਾਪ ਨੇ ਪੁੱਛ ਲਿਆ ਤਾਂ ਬਾਬਾ ਜੀ ਵੀ ਖੇਡਾਂ ਕਿਹੜੀਆਂ ਕਿਉਂ ਖੇਡਦੇ ਫਿਰਦੇ, ਨਿਆਣੇ ਜਿੱਦਾਂ ਗੱਡੀਆਂ ਨਾਲ ਖੇਡਦੇ ਜਾਣਾ ਖੇਡਦੇ ਮੋਟਰਸਾਈਕਲ, ਤੇ ਤੁਸੀਂ ਇੱਦਾਂ ਡੱਕਾ ਸਿੱਟੀ ਜਾਂਦੇ ਹੋ। ਨਹੀਂ ਪ੍ਰਤਾਪ, ਇਹ ਡੱਕੇ ਨੂੰ ਸਿੱਟ ਕੇ ਮੈਂ ਆਪਣੇ ਮਨ ਨੂੰ ਕਹਿਣਾ ਵੀ ਫਲਾਨਿਆ ਇਹ ਡੱਕਾ ਮੁੜ ਕੇ ਨਹੀਂ ਆਉਣਾ, ਜਿਹੜਾ ਮੈਂ ਸਿੱਟਿਆ ਇਹਨੇ ਮੁੜ ਕੇ ਨਹੀਂ ਆਉਣਾ ਮੇਰੇ ਕੋਲ, ਇਹਦਾ ਮੈਂ ਨੂੰ ਰੋਜ਼ ਕਹਿੰਦਾ ਪ੍ਰਤਾਪ। ਜਦੋਂ ਮੈਂ ਰੋਜ਼ ਕਹਿੰਦਾ ਮੈਨੂੰ ਜਦੋਂ ਮੈਂ ਡੱਕਾ ਸਿੱਟਦਾ, ਜਦੋਂ ਮੈਂ ਕਹਿੰਦਾ ਇਹਨੇ ਮੁੜ ਕੇ ਨਹੀਂ ਆਉਣਾ, ਉਦੋਂ ਹੀ ਮੇਰੇ ਮਨ ਦੇ ਵਿੱਚ ਖੁਦਾ ਪਰਮਾਤਮਾ ਰੱਬ ਵਾਹਿਗੁਰੂ ਜਾਂ ਰਾਮ ਰਾਮ ਮੂੰਹ ਚੋਂ ਨਿਕਲਦਾ। ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਵੀ ਇਹ ਡੱਕਾ ਮੁੜ ਕੇ ਨਹੀਂ ਆਉਣਾ ਰਾਮ ਨਾਲ, ਉਹ ਆਉਂਦਾ ਇਹ ਡੱਕਾ ਨੀਗਾ, ਇਹ ਸਮਾਂ ਜਿਵੇਂ ਇਹ ਡੱਕਾ ਗਿਆ ਦਰਿਆ ਦੇ ਵਿੱਚੋਂ ਮੁੜਨਾ ਨਹੀਂ ਆ, ਇਹ ਸਮਾਂ ਵੀ ਜਿਹੜਾ ਉਹ ਸਾਡੇ ਝੋਲੀ ਦੇ ਵਿੱਚੋਂ ਨਿਕਲ ਗਿਆ, ਇਹ ਮੁੜਨਾ ਨਹੀਂ। ਇਹ ਜਦੋਂ ਮੈਨੂੰ ਪਤਾ ਇਹ ਸਮਾਂ ਦੁਬਾਰਾ ਮੁੜਨਾ ਨਹੀਂ, ਮੈਂ ਇਹਨੂੰ ਖਰਾਬ ਕਿਉਂ ਹੋਣ ਦੇਵਾਂ। ਇਹ ਰੋਮ ਰੋਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ, ਰੱਬ ਰੱਬ, ਅੱਲਾ ਅੱਲਾ, ਪਾ ਪਰਮਾਤਮਾ ਪਰਮਾਤਮਾ, ਰਾਮ ਰਾਮ, ਰਾਧੇ ਰਾਧੇ, ਸ਼ਾਮ ਸ਼ਾਮ ਕਵਾਂ, ਇਹ ਆ ਸਾਧੂ। ਤਾਂ ਸਾਧੂ ਜਿਹੜੇ ਆ ਉਹ ਜਿਵੇਂ ਕਬੀਰ ਜੀ ਕਹਿੰਦੇ ਆ ਵੀ ਉਹ ਜਿੱਥੇ ਮੁਰਦਿਆਂ ਨੂੰ ਫੂਕਦੇ ਸੀ ਉੱਥੇ ਵੀ ਜਾਂਦੇ ਸੀ। ਕਹਿੰਦੇ ਸੀ ਜਦੋਂ ਕਿਸੇ ਨੇ ਪੁੱਛਿਆ ਵੀ ਕਿਉਂ ਜਾਂਦੇ, ਉਹ ਆਉਂਦੇ ਜੀ ਇਸ ਕਰਕੇ ਕਿ ਜਿਹੜਾ ਮੁਰਦਾ ਇੱਥੋਂ ਦੀ ਲੰਘਦਾ ਮੈਂ ਸੋਚਦਾ ਵੀ ਮੈਂ ਆ ਉਹ ਜਾ ਰਿਹਾ, ਤੇ ਜਦੋਂ ਫੂਕਦੇ ਆ ਮੈਨੂੰ ਲੱਗਦਾ ਕਿ ਮੈਨੂੰ ਫੂਕਿਆ ਜਾ ਰਿਹਾ, ਇਹ ਕਰਕੇ ਮੈਨੂੰ ਰੱਬ ਯਾਦ ਆਉਂਦਾ ਇੱਥੇ ਆ ਕੇ ਵੀ ਰੱਬ ਰੀਦ ਕਬੀਰ ਜੀ ਤੁਹਾਡਾ ਹਾਲ ਤੁਹਾਡਾ ਵੀ ਇਹ ਹੋਣਾ, ਮੌਤ ਮੈਨੂੰ ਦਿਖਦੀ ਆਪਣਾ ਆਪ ਮੈਨੂੰ ਉਹਦੇ ਚ ਦਿਸਦਾ, ਤੇ ਮੈਨੂੰ ਕਿਉਂ ਨਾ ਰੱਬ ਚੇਤੇ ਆਊ ਵੀ ਜੇ ਹਾਲਤ ਮੇਰੀ ਇਹ ਹੀ ਹੋਣੀ ਆ ਤਾਂ ਫਿਰ ਮੈਂ ਕਿਹੜੀਆਂ ਚੱਕਰਾਂ ਚ ਪਿਆ ਮੈਂ ਤੇ ਫਿਰ ਰੱਬ ਨੂੰ ਜ਼ਿਆਦਾ। ਇਹ ਤੇ ਮਨ ਦੀ ਬਿਰਤੀ ਲਾਉਣ ਦੇ ਲਈ ਸਾਧੂਆਂ ਦਾ, ਭਗਤਾਂ ਦਾ, ਪੀਰਾਂ ਦਾ, ਫਕੀਰਾਂ ਦੇ ਜਿਹੜੇ ਆ ਯੋਗ ਦੀਆਂ ਕਿਰਿਆਵਾਂ ਹੀ ਸਮਝੋ ਤੁਸੀਂ, ਜਿਹਨੂੰ ਆਮ ਦੁਨਿਆਵੀ ਬੰਦਾ ਤੇ ਉਹ ਹੋ ਸਕਦਾ ਉਹ ਸਮਝੇ ਵੀ ਇਹ ਕਿਹੜੀ ਗੱਲ ਹੋਈ ਹੈ, ਪਰ ਇਹ ਗੱਲ ਜਿਹੜੀ ਆ ਇਹ ਬੜੀ ਅੰਦਰ ਦੀ ਹੈ। ਨਾ ਮੰਦਰ ਦੀ ਨਾ ਮਸਜਿਦ ਦੀ ਮੈਨੂੰ ਗੱਲ ਸੁਣਾ ਦੇ, ਅੰਦਰ ਦੀ ਨਾ ਮਸਜਿਦ ਦੀ ਨਾ ਮੰਦਰ ਦੀ ਗੱਲ ਸੁਣਾ ਦੇ ਦੀ। ਪ੍ਰੇਮ ਰਾਣਾ ਇੰਨੀਆਂ ਗੱਲਾਂ ਬਹੁਤ ਆ ਵੀ ਕਿਤੇ ਹੋਰ ਨਾ ਅੱਜ ਉਹ ਸਰੋਤਿਆਂ ਨੂੰ ਲੱਗੇ ਵੀ ਇਹ ਪ੍ਰੋਗਰਾਮ ਘੱਟ ਤੇ ਅੱਜ ਕਥਾ ਕੀਰਤਨੀਆਂ ਗੱਲ ਆਪੇ ਕਰਨ ਸਹੀ ਗੱਲ। ਤੇ ਤਾਇਆ ਜੀ ਬਾਕੀ ਪ੍ਰੋਗਰਾਮ ਦੇ ਵਿੱਚ ਕਹਿੰਦੇ ਪਲੀਜ਼ ਅੱਜ ਲਾਉਣ ਵਾਲੇ ਬੰਦੇ ਨੂੰ ਕਾਲ ਲਾ ਦਿਓ ਕਿ ਹਿੰਦੀ ਵਿੱਚ ਗੱਲ ਕਰ ਦਿਓ ਤਾਇਆ ਜੀ ਦੀ, ਤੇ ਇੱਕ ਵਾਰੀ ਪਲੀਜ਼ ਪੁੱਛ ਲਿਓ ਬੈਂਕ ਲੱਭਿਆ ਉਹਨੂੰ ਕਿ ਨਹੀਂ।
ਸ਼ਤਰੂ ਦਾ ਭਰਾ ਉਹ ਤੂੰ ਭਰਾਵਾ ਸਾਡੀ ਉਹ ਤੋਂ ਜਾਣ ਛੜਾ ਤੂੰ ਹੋਰ ਆ ਨਾ ਵੀ ਉਹਨੂੰ ਕਹਿ ਟੈਲੀਫੋਨ ਲਾ ਦੇ ਹੋਰ ਨਾ ਕੋਈ ਗੱਲ ਕਹੀ ਹੋਰ ਉਹਨੇ ਆ ਗਿਆ ਨਾ ਉਹ ਤਾਂ ਫਿਰ ਜਾਣ ਸਾਡੀ ਖਾਣੀ ਆ ਤੇ ਰਠੌਰ ਸਾਹਿਬ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਟੀਟੂ ਭਾਜੀ ਸਤਿ ਸ਼੍ਰੀ ਅਕਾਲ ਰਠੌਰ ਉਹ ਬਲਿਆ ਤੇਰੇ ਰਠੌਰ ਵੇਖਣਾ ਆਪਾਂ ਰਲ ਕੇ ਦੋਵਾਂ ਨੇ ਲਾਹੌਰ ਇਹਦੇ ਜਿਹਨੇ ਲਾਹੌਰ ਨੀ ਵੇਖਿਆ ਉਹ ਜੰਮਿਆ ਹੀ ਨੀ ਤੇ ਆਪਾਂ ਜੰਮਿਆ ਹੀ ਤੇ ਅੱਜ ਹੀ ਨਾ ਸਵਰਨ ਸਿੰਘ ਤਾਇਆ ਜੀ ਦੌਲੇਵਾਲ ਤੋਂ ਭਾਜੀ ਸੁਣਦੇ ਪਏ ਨੇ ਕਹਿੰਦੇ ਹੈਲੋ ਤਾਇਆ ਜੀ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਅੱਛਾ ਮੈਨੂੰ ਹੈਲੋ ਕਾਹਤੋਂ ਕਹਿੰਦਾ ਮੇਰਾ ਕਿਹੜਾ ਟੈਲੀਫੋਨ ਫੜਿਆ ਹੈ ਬਾਈ ਸਵਰਨ ਸਿੰਘ ਮੈਂ ਸਮਝਦਾ ਵੀ ਮੇਰਾ ਜਿਹੜਾ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਚਾਹੀਦੀ ਆ ਤਾਂ ਹਾਲਾਂਕਿ ਸਵਰਨ ਨੂੰ ਚਾਹੀਦੀ ਆ ਇਹਨੂੰ ਦੀਪੇ ਨੂੰ ਚਾਹੀਦੀ ਆ ਹੈਲੋ ਮੈਨੂੰ ਚਾਹੀਦੀ ਸਤਿ ਸ਼੍ਰੀ ਅਕਾਲ ਤੇ ਤੂੰ ਐਂ ਉਲਟ ਕਰ ਛੱਡੀ ਆ ਮੈਨੂੰ ਲੱਗਾ ਵੀ ਮੇਰੀ ਖੇ ਰੁਪਈਆ ਜਿਹੜੀ ਕੀਤੀ ਤੇ ਦੀਪਾ ਖਰੇ ਖਿਲਾਈ ਉਹਦਾ ਹੀ ਤੇ ਕਹਿੰਦੇ ਨੇ ਸਵਰਨ ਸਿੰਘ ਦੌਲੇਵਾਲ ਤੋਂ ਮੋਗੇ ਤੋਂ ਕਹਿੰਦੇ ਜੀ ਗੀਤ ਆ ਜੀ ਬੇਵਫਾ ਕੋਕਾ ਗੀਤ ਸੁਣਾ ਦਿਓ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਜ਼ਰੂਰ ਭਾਜੀ ਸੁਣਾਵਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਸਵਰਨ ਭਾਜੀ ਵੈਸੇ ਰੋਜ਼ਾਨਾ ਆਪਾਂ ਨੂੰ ਸੁਣਦੇ ਨੇ ਕਾਫੀ ਟਾਈਮ ਬਾਅਦ ਤਾਇਆ ਜੀ ਦੁਆਰਾ ਕੰਟੀਨਿਊ ਸੁਣਨਾ ਸ਼ੁਰੂ ਕੀਤਾ ਬਹੁਤ ਚੰਗਾ ਲੱਗਦਾ ਕਿ ਭਾਜੀ ਸਾਨੂੰ ਭਾਰਤ ਤੋਂ ਇੰਡੀਆ ਤੋਂ ਸੁਣਦੇ ਨੇ ਆਮ ਤੌਰ ਤੇ ਜ਼ਿਆਦਾਤਰ ਆਪਾਂ ਨੂੰ ਬਾਹਰੋਂ ਜਿਹੜਾ ਉਹ ਸਰੋਤੇ ਜਿਹੜੇ ਉਹ ਸੁਣਦੇ ਨੇ ਇਧਰ ਤਾਇਆ ਜੀ ਰਾਜ ਕੈਲੀਫੋਰਨੀਆ ਵਾਲੇ ਮੈਂ ਉਡੀਕ ਹੀ ਰਿਹਾ ਸੀ ਕਿ ਉਹਨਾਂ ਨੇ ਅੱਜ ਕੋਈ ਨਾ ਕੋਈ ਕਵਾਲੀ ਜਾਂ ਕੋਈ ਨਾ ਕੋਈ ਸੂਫੀਆਂ ਦਾ ਰੰਗ ਜ਼ਰੂਰ ਆਪਾਂ ਨੂੰ ਸੁਣਾਉਣਗੇ ਅੱਜ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਸਤਿ ਸ਼੍ਰੀ ਅਕਾਲ ਉਹ ਬਲੈ ਰਾਜ ਉਹ ਰਾਜ ਬੇਕਰ ਫੀਲਡ ਵਾਲਾ ਹਾਂਜੀ 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 ਉਹ ਬਲੈ ਰਾਜ ਕੀ ਹਾਲ ਯਾਰਾ ਬੇਕਰ ਫੀਲਡ ਵਾਲਿਆ ਕਹਿੰਦੇ ਜੀ ਤਾਇਆ ਜੀ ਲਾਸਟ 7-8 ਮਿੰਟ ਦੀ ਇਹ ਜ਼ਰੂਰ ਲਾ ਦਿਓ ਤੇ ਤੁਹਾਡਾ ਵੀਕਐਂਡ ਬਹੁਤ ਵਧੀਆ ਰਹੇ ਆਖ ਉੱਠੀ ਮੁਹੱਬਤ ਨੇ ਅੰਗੜਾਈ ਲਈ ਬਹੁਤ ਹੀ ਪਿਆਰੀ ਜਿਹੜੀ ਆ ਉਹ ਜਿਹੜੀ ਆ ਕਵਿਤਾ ਜਿਹਨੂੰ ਅੰਦਾਜ਼ ਦਿੱਤਾ ਨੁਸਰਤ ਅਲੀ ਖਾਨ ਸਾਹਿਬ ਨੇ ਬਹੁਤ ਹੀ ਸੂਫੀਆਨਾ ਕਲਾਮ ਆਪਾਂ ਸਮਝਨੇ ਕਿ ਇਹ ਆਪਾਂ ਜ਼ਰੂਰ ਭਾਜੀ ਸੁਣਾਵਾਂਗੇ ਮੇਰਾ ਵੀ ਬੜਾ ਪਸੰਦੀਦਾ ਤੇ ਬਹੁਤ ਸ਼ੁਕਰੀਆ ਆਪਣੀ ਪਸੰਦ ਲਗਭਗ ਮਿਲਦੀ ਆ ਹਾਂ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਹੈ ਗੀਤ ਲਾਉਂਦੇ ਆ ਇਹ ਤਾਂ ਯੁਵਰਾਜ ਭਾਜੀ ਤਾਇਆ ਜੀ ਦੋਆ ਕਟਰ ਤੋਂ ਆਏ ਨੇ ਉਹ ਦੋਆ ਨੀ ਉਹ ਕਾਕਾ ਲੋਹਾ ਹੁੰਦਾ ਬੋਤਾ ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਿਰਪਾ ਕਰੇ ਸਭ ਤੇ ਜੀ ਵਾਹਿਗੁਰੂ ਸਭ ਤੋਂ ਮੇਰ ਭਰਿਆ ਤਰਕਨ ਸੱਚੇ ਪਾਤਸ਼ਾਹ ਮਹਾਰਾਜ ਹੈ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਨੂੰ ਚੜ੍ਹਦੀ ਕਲਾ ਕੇ ਰੱਖੋ ਤੂੰ ਦਾਤਾ ਤੂੰ ਸਾਈਆਂ ਸਭ ਦਾ ਕਰਤਾਰ ਆ ਤੇਰਾ ਹੀ ਦਿੱਤਾ ਖਾਣਾ ਬਾਬਾ ਜੀ ਤੇਰੀਆਂ ਸਭ ਵਡਿਆਈਆਂ ਜਿਹਨੂੰ ਪਾਉਂਦਾ ਜਿਹਨੂੰ ਤੂੰ ਦੇਵੇਂ ਉਹ ਆਨੰਦ ਲੈਂਦਾ ਜ਼ਿੰਦਗੀ ਦਾ ਇਸ ਕਰਕੇ ਸਭ ਨੂੰ ਭਾਈ ਕਿਸੇ ਚੀਜ਼ ਕੋਈ ਜੋ ਤਰਸੇ ਨਾ ਅਸੀਂ ਤੇ ਆਪ ਯੁਵਰਾਜ ਸਿੰਘ ਜੀ ਇਹ ਅਰਦਾਸਾਂ ਕਰਨੇ ਸੱਚੇ ਪਾਤਸ਼ਾਹ ਅੱਗੇ ਹਰ ਇੱਕ ਨੂੰ ਜ਼ਰੂਰਤ ਦੀ ਹਰ ਚੀਜ਼ ਮਿਲੇ ਉਹਦੇ ਫਾਇਦੇ ਵਾਲੀ ਬੰਦਾ ਤੇ ਮੰਗ ਜਿਹੜਾ ਉਹ ਨੁਕਸਾਨ ਵਾਲੀ ਵੀ ਕਰ ਲੈਂਦਾ ਚੀਜ਼ਾਂ ਦੀ ਤਾਂ ਉਹ ਫਾਇਦੇ ਵਾਲੀ ਮਿਲੇ ਬਾਕੀ ਤਾਂ ਜੀ ਕਹਿੰਦੇ ਮੱਥਾ ਟੇਕਦਾ ਸਿਹਤ ਕਿਵੇਂ ਨੇ ਇਹਦਾ ਆਪਣਾ ਠੀਕ ਆ ਆਪਣਾ ਵੀ ਸਵੇਰੇ ਜਦੋਂ ਮੈਂ ਉੱਠਿਆ ਨਾ ਗਾ ਆਪਣੇ ਯੁਵਰਾਜ ਤੇ ਉੱਠਦੇ ਸਾਰ ਕੱਟਾ ਸਾਡਾ ਨਾ ਖੁੱਲਿਆ ਫਿਰੇ ਤੇ ਬੰਨਣ ਲੱਗਾ ਤੇ ਮੈਨੂੰ ਢੋਡ ਲੱਗਾ ਮਾਨ ਆਪਦੀ ਕਿਤੋਂ ਲੱਗਾ ਸੀ ਮੈਨੂੰ ਜਾਣ ਹੋਈ ਗਿਆ ਮੈਂ ਕਿਹਾ ਸੁਣਿਆ ਤੇਰੇ ਅਗਾਂ ਨੂੰ ਮੈਂ ਨੈਤ ਤੇਰੇ ਪਿਓ ਨੂੰ ਨਾ ਨੈਤ ਫੜ ਕੇ ਮੈਂ ਲੂਣ ਦਿੰਦਾ ਰਿਹਾ ਅੱਛਾ ਤੇ ਮਾਂ ਤੇਰੀ ਹੱਥੋਂ ਪਲੀ ਆ ਮੇਰੇ ਤੇ ਤੂੰ ਮੈਨੂੰ ਦੇਣ ਲੱਗਾ ਮਾਰਨ ਮੈਂ ਕਿਹਾ ਵੀ ਤੂੰ ਸਮਝਦਾ ਆਪਣੇ ਆਪ ਨੂੰ ਮਨਾਸਾਂ ਤੋਂ ਫੜ ਕੇ ਨਾ ਇੱਦਾਂ ਤੇ ਹਲੇ ਘੁਮਾਇਆ ਹੀ ਸੀ ਡਾਢ ਹੀ ਕੱਢ ਉੱਠਿਆ ਮੌਕਾ ਲਾ ਪਿਆ ਮਾਰਨ ਮੈਂ ਕਿਹਾ ਵੀ ਤੂੰ ਜੇ ਹਾਲਤ ਮੇਰੀ ਉਹਦਾ ਮਾੜੀ ਹੋ ਜਾਣੀ ਸੀ ਜੇ ਕਿਤੇ ਉਹਦਾ ਢੋਡ ਵੱਜ ਗਿਆ ਸੀ ਉਹਦਾ ਢਿੱਡ ਹੀ ਲੱਗਾ ਸੀ ਮਾਰਨ ਢਿੱਡ ਤੋਂ ਸਾਰੇ ਸਰੀਰ ਦੀਆਂ ਨਾੜਾਂ ਸ਼ੁਰੂ ਹੁੰਦੀਆਂ ਅੰਤ ਵੀ ਮੰਨ ਲਓ ਢਿੱਡ ਦੇ ਹੀ ਹੁੰਦਾ ਤੇ ਬਾਕੀ ਤਾਇਆ ਜੀ ਕਹਿੰਦੇ ਨੇ ਮੁਹੰਮਦ ਸਦੀਕ ਦਾ ਕੋਈ ਵੀ ਗਾਣਾ ਪੁਰਾਣਾ ਲਾ ਦਿਓ ਜੀ ਪੁਰਾਣੇ ਮੁਹੰਮਦ ਸਦੀਕ ਤੋਂ ਹੁਣ ਨਵਾਂ ਲਾ ਕੇ ਫਟ ਗਿਆ ਕੌਣ ਉਹਦੇ ਹੁਣ ਅਸੀਂ ਲਾ ਕੇ ਦਿਆਂਗੇ ਤੁਹਾਨੂੰ ਟੈਨਸ਼ਨ ਨੀ ਕੋਈ ਪਰੇਸ਼ਾਨੀ ਨੀ ਪਰਵਾਹ ਨੀ ਟੁੰਡੀ ਲੜਦੀ ਪਰਵਾਹ ਹੀ ਨਾ ਮੰਨੋ ਜੀ ਤੇ ਜ਼ਰੂਰ ਭਾਜੀ ਸੁਣਾਵਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਇੱਧਰ ਆਪਾਂ ਗੀਤ ਸੰਗੀਤ ਵੱਲ ਨੂੰ ਵੱਧਦੇ ਹੋਏ ਆਪਾਂ ਸੁਣਾਉਂਦੇ ਤਾਇਆ ਜੀ ਸੋਹਣੇ ਸੋਹਣੇ ਗੀਤ ਤਾਂ ਪਾਲਾ ਬੈਂਸ ਤਾਇਆ ਜੀ ਇਹ ਪ੍ਰੀਤ ਭਾਜੀ ਵੀ ਅੱਜ ਪ੍ਰੋਗਰਾਮ 'ਚ ਆਏ ਨੇ ਸ਼ਿਵ ਜਨਾਗਲ ਸਾਹਿਬ ਵੀ ਪ੍ਰੋਗਰਾਮ 'ਚ ਪਹੁੰਚੇ ਨੇ ਸਾਰਿਆਂ ਦਾ ਆਪਾਂ ਇਸਤਕਬਾਲ ਜੀ ਆਇਆਂ ਨੂੰ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਜਿਹੜੀ ਆ ਉਹ ਸਾਂਝ ਪਾਵਾਂਗੇ ਵੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਉਹ ਮੁਹੰਮਦ ਸਦੀਕ ਦਾ ਗੀਤ ਸ਼ਿਵ ਜਨਾਗਲ ਸਾਹਿਬ ਨੇ ਭੇਜਿਆ ਆਪਾਂ
ਐ ਕਰਨੇ ਯੁਵਰਾਜ ਭਾਜੀ ਦੀ ਪਸੰਦ ਦਾ ਗੀਤ, ਫਿਰ ਨਾਗਲ ਸਾਹਿਬ ਦੀ ਪਸੰਦ ਦਾ ਗੀਤ ਇੱਕੋ ਇੱਕ ਗੀਤ ਜਿਹੜਾ ਉਹ ਆਪਾਂ ਸੁਣਾ ਦੇਣੇ ਜੀ। ਲਓ ਫਿਰ ਫਰਮਾਇਸ਼ਾਂ ਜਿਹੜੀਆਂ ਉਹ ਬੇਵਫਾ ਕੋਕਾ ਜੋਰਡਨ ਸੰਧੂ ਦਾ, ਤੇ ਇਹ ਆਪਾਂ ਫਿਰ ਗੀਤ ਸੁਣਾ ਦਿੰਦੇ ਜੀ। ਸੋਹਣੇ ਦੀ ਪਸੰਦ ਆ ਜੀ ਕਿਤੇ ਫੇਰ ਸਹੀ। ਹੁਣ ਨਾਲੇ ਸਾਡੀ ਪਸੰਦ, ਨਾਲੇ ਮੇਰੀ ਉਹ ਪਸੰਦ ਵੀ ਨਹੀਂ ਗਈ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਿਵੇਂ ਛੱਡ ਦੋਸਤੀ ਤੂੰ ਵੀ ਜਾਏਗਾ।
ਨਹੀਂ ਜੇ ਤੇ ਦੋਸਤੀ, ਅਸੀਂ ਮੁੰਡੇ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਸਾਰੀ ਉਮਰ ਨਹੀਂ ਛੱਡਣਾ ਹੁੰਦਾ। ਤੁਸੀਂ ਕੁੜੀਆਂ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਛੱਡਣਾ ਹੁੰਦਾ।
ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਵੱਡੀ ਸਕਰੀਨ ਤੇ, ਕਿਸਮਤ 2 23rd ਆਫ ਸਪਟੈਂਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਮੇਰਾ ਪਿਆਰ ਮਰਦਾ ਮਰਜੇ ਪਰ ਉਹਦਾ ਪਿਆਰ ਨਹੀਂ ਮੰਨਣਾ ਚਾਹੀਦਾ।
ਓਹ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਹੈ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9495-3636। ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ।
ਰੀਦੀ ਚਲੀਏ ਫਰਨੀਚਰ ਵੇਖਣ।
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੋਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਵੇਖ ਕੇ ਲੱਗਦਾ ਹੋ ਗਿਆ ਯਾ ਸਿਰਫ ਗਾਨਿਆਂ ਦਾ ਰੀਜ਼ਨ ਸਮਝ ਚ ਆਇਆ ਮੰਥ ਤੋਂ ਚੱਲੇ ਬਹਾਨਿਆਂ ਦਾ ਸਾਡੇ ਲਈ ਕੰਮ ਔਖਾ ਤੇਰੇ ਲਈ ਸੌਖਾ ਨੀ ਅੱਖੀਆਂ ਦੇ ਵਿੱਚ ਸੁਰਮਾ ਸੁਰਮੇ ਦੇ ਵਿੱਚ ਧੋਖਾ ਸੁਰਮਾ ਸੁਰਮੇ ਦੇ ਵਿੱਚ ਧੋਖਾ ਨੀ ਹੈ ਤੇਰੇ ਵਾਂਗੂ ਬੇਵਫਾ ਤੇਰੇ ਨੱਕ ਦਾ ਧੋਖਾ ਨੀ ਝਾਂਜਰੇ ਉਹੀ ਬਸ ਛਣਕਾਰ ਦੇ ਸੁਰਜੇ ਬਦਲੇ ਬੋਲਣ ਦਾ ਢੰਗ ਬਦਲ ਗਿਆ ਨੀ ਦੱਸ ਦੇ ਕਿਹਦਾ ਚੜਿਆ ਰੰਗ ਤੇਰੇ ਤੇ ਚੋਖਾ ਨੀ ਅੱਖੀਆਂ ਦੇ ਵਿੱਚ ਸੁਰਮਾ ਸੁਰਮੇ ਦੇ ਵਿੱਚ ਧੋਖਾ ਨੀ ਤੇਰੇ ਵਾਂਗੂ ਬੇਵਫਾ ਤੇਰੇ ਨੱਕ ਦਾ ਧੋਖਾ ਨੀ ਅੱਖੀਆਂ ਦੇ ਵਿੱਚ ਸੁਰਮਾ ਸੁਰਮੇ ਦੇ ਵਿੱਚ ਧੋਖਾ ਨੀ ਫੋਕਾ ਨੀ दे विच धोखा नी हाय तेरे वांगू बेवफा तेरे लगदा धोखा नी आशिक रिस्क च पाई रख दे के केड़ा महार लिया दस छिक्का चौका नी अखियां दे विच सुरमा सुरमे दे विच धोखा नी तेरे वांगू बेवफा तेरे नकदा धोखा नी अखियां दे विच सुरमा सुरमे दे विच धोखा नी हाय तेरे वांगू बेवफा तेरे नकदा धोखा नी
जी प्यारे खूबसूरत गीत सुन रहे थे जॉर्डन संधू की आवाज बेवफा कोका गायक जॉर्डन संधू ते फरमाइशां जेड़ियां स्वर्ण सिंह पाजी और पिंड दौलेवाल जिला मोगा तो सानू कह रहे सी जिला मोगा तो ही जेड़ा सानू जेड़ी कॉल भी ताजी आ रही सी नगिंदर पाजी होरां दी काफी समा हो गया उन्हां दे नाल जेड़ी अपनी गलबात नहीं हो पा रही सी ते आओ फिर उन्हां दे नाल गलबात भी जेड़ी प्रोग्राम दे विच करने आ ते उन्हां दे नाल गलबात करनी नहीं उन्हां नाल गलबात करनी कहिंदी नगिंदर उन्हां दा ते जेड़ा सुनेहा वाहेगुरु जी की फतेह तन पाक तन पाक आज की नारायण आप आ गया
आया
महाराज जी अच्छा सवेरे थोड़ी जी हां
मनदीप
नूं फोन
लाया मेनू घुर रहा हो
नहीं नहीं जी सर जी मैं ओदो ना टेलीफोन कई बार जो तो फाल्ट पैंदा मैं मोबाइल तो फिर प्रोग्राम करदा हुंदा तो मोबाइल तो जे आपा फोन सुनिए ते फिर प्रोग्राम नहीं ना कर सकदे उसे फोन मोबाइल तो प्रोग्राम कर रहे हुंदे
ठीक
है आवाज तो खराब
आ
नहीं खराब ता आ रही सर इस करके क्योंकि जेडी टेलीफोन तो कर रहा सी ना टेलीफोन तो कई बार आवाज की जेडी क्वालिटी नहीं आंदी जदों आपां स्टूडियो तो करदे आं ओदी क्वालिटी थोड़ी जी ज्यादा आंदी है इस करके ओ क्योंकि अज थोड़ा जिहा लेट हो गया सी ते फिर मैं गड्डी दे विच आउंदा आउंदा ही प्रोग्राम की शुरुआत कर ली सी इस करके आवाज की जेडी खराबी आंदी होएगी किते रुकदी भी होगी आवाज क्योंकि सिग्नल टुटदे होणगे क्योंकि हां जी इस करके हुंदी सी जी तो हुण तुसीं फोन जदों करदे सी ओ मैं चक नहीं सी सकदा जी क्योंकि जे मैं फोन चकदा ते फिर मेरा प्रोग्राम नहीं सी चलना जी इस करके सी जब मैं तो ओ हटदा क्यों नहीं मलकीत नूं ओ नगेंद्र नगेंद्र जी मलकीत तुहानूं तंग करदा दसो मैनूं पहला इथो ओ तू कर ताए ने करदे आ टेंशन कर तू लेना ए न्याणे ओदा किसे नूं गल नहीं कर देंदे तालमेल नहीं जे दोनों चीजा हैगिया ते बंदा जींदा दोहां चो एक भी है नी शरीर है नी कली रूह भी की कर लू जे शरीर आ रूह तो बनाओ के कर लो श्रोतिया तो बिना बोलना औकात की आ कख बने जीरो आज हूं बोलना अपने आप नहशा समझी जान तो मैं समझना ए तू वा को मूर्ख होर हो सकता
नहीं, 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 नहीं मतलब चाहे अस भी सारे बोलन लेकिन शनिवार मंगलवार तो ਹੱਥ ਜੋੜ ਕੇ ਚਾਨਾ ਵਿਚ ਮੱਥਾ ਰੱਖ ਕੇ ਲਿਆ ਹੋਇਆ?
ਨਹੀਂ ਜੀ, ਤੁਸੀਂ ਫਿਕਰ ਨਾ ਕਰੋ, ਸਾਰੇ ਦਿਨ ਹੀ ਤੁਹਾਡੇ ਅਸਲ ਦੇ ਵਿਚ ਨਾ
ਮੇਰੇ ਦਿਨ ਨੀ, ਮੈਂ ਹੱਥ ਜੋੜ ਕੇ ਮੈਂ ਇਟਲੀ ਦੇ ਵੀ ਥੋੜੇ ਨਾਲ ਪੈਸੇ ਲਿਆਉਂਦੇ ਬੜੇ ਕੋਲ ਆਉਂਦੇ
ਆ। ਦੇਖੋ ਜੀ,
ਮਸਾਜ ਕਸ ਲਿਆ ਆਪਦੇ
ਕਸ ਲੈ ਦੇ ਆਹੋ ਫਿਰ ਨੀ ਯਾਰ ਬਣੀ ਇੱਕ ਵਾਰ ਨਾ ਉਹ ਤੁਹਾਨੂੰ ਲਾ ਦੋ ਤੁਸੀਂ, ਤੁਹਾਡੇ ਕੋਲ ਹੁਣ ਸਾਜ ਤਿਆਰ ਆ?
ਮੈਂ ਕਰੀ
ਬਸ, ਤੁਸੀਂ ਗੱਲਾਂ ਕਰਦੇ ਕਰਦੇ ਕਰ ਲੋ, ਹੁਣ ਨਾਲ ਆਪਾਂ ਰੋਕਣੀ ਨੀ ਗੱਲ ਬਾਤ ਆ। ਆਪਾਂ ਕਿਹੜਾ ਕਿਹੜੀ ਧਾਰਨਾ ਸੁਣੀਏ, ਆਪਾਂ ਉਹ ਸੁਣ ਲਈਏ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਨਾਲ ਤਰ ਗਏ ਤੇ ਲੋਕਾਂ ਨੂੰ ਵੀ ਤਾਰ ਗਏ, ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਉਹ ਮੇਰੇ ਪਿਆਰੇ, ਇਹ ਤਾਂ ਫਿਲਮ ਵਾਲਾ ਲਾਤਾ ਕਿਸੇ ਵਾਲਾ ਤੂੰ ਨਗਿੰਦਰ ਸਿੰਘ ਜੀ, ਇਹ ਤਾਂ ਕਿਸੇ ਫਿਲਮ ਦਾ ਲਾ ਗਿਆ। ਚਤੀ ਹੂੰ ਮੈਂ ਜਲਦੀ ਹੈ ਕਿਆ ਗੜ ਕੇ ਜੀਆ ਆਪਣੇ ਵਾਲੋਗੀ ਤੂੰ ਗਰ ਕੈਸੇ ਕਰੋਗੀ, ਜਤੀ ਹੂੰ ਮੈਂ ਜਲਦੀ ਹੈ ਕਿਆ। ਇਹ ਤਰਜੇ ਵੀ ਉਹ ਲਾ ਦੀ ਤੁਸੀਂ ਚਾਤੀ ਹੂੰ, ਚਲੋ ਉਹਨਾਂ ਨੂੰ ਸੈੱਟ ਕਰ ਲੈਣਗੇ। ਆਵਾਜ਼ ਆਉਂਦੀ ਤਰਜੇ ਤੇ ਬਾਜੀਗਰ ਫਿਲਮ ਵਾਲੀ ਲੱਗਦੀ ਆ, ਤੁਹਾਨੂੰ ਕਿਹੜੀ ਲਾਈ ਤੁਸੀਂ? ਹਲੇ ਗਰਮੀ ਹੁੰਦਾ ਲੱਗਦਾ, ਇਹ ਆਪੇ ਵਜੀ ਜਾਂਦਾ। ਉਹ ਆ ਢੋਲਕੀ ਜੀ ਬੰਦ ਨਾ ਕਰਾ ਦੋ, ਹਾ ਪਿੱਛੇ ਵਾਲੀ, ਉਹ ਪਿੱਛੇ ਵਾਲੀ ਢੋਲਕੀ ਜੀ ਬੰਦ ਕਰਾ ਦੋ, ਬੈਸਟਨ ਜਿਹਾ ਆ ਤੇ ਜਿਹੜੇ ਬੈਸਟਨ ਜਿਹਾ ਲੱਗਦਾ ਪਿੱਛੇ, ਆਹ ਕੱਲੀ ਹੈਦਾ ਹੋ ਜਾਓ ਹਾਰਮੋਨੀਅਮ ਨਾਲ। ਉਹ ਆ ਪਿਛਲਾ ਨਾ ਵਜਾਓ, ਮੈਂ ਇਹ ਨਾ ਉਹ ਤਬਲਾ ਰਹਿਣ ਦਿਓ, ਤਬਲਾ ਆਪਾਂ ਮੂੰਹ ਨਾਲ ਵਜਾ ਲੈਣਾ, ਇਹ ਤਬਲਾ ਥੋੜਾ ਤੇਜ਼ ਵੱਜਦਾ। ਹੁਣ ਠੀਕ ਆ, ਹੁਣ ਨਜ਼ਾਰਾ ਵਜਿਆ, ਆ ਹੁਣ ਨਜ਼ਾਰਾ ਆਇਆ। ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਹਾਏ ਇੱਕ ਉਹ ਸੁਣਾਇਓ ਸਾਨੂੰ ਜਿਹੜਾ ਭਾਈ ਸੋਹਣ ਸਿੰਘ ਰਸੀਏ ਜੀ ਦਾ, ਸੋਹਣ ਸਿੰਘ ਰਸੀਏ ਦਾ, ਜਿਸ ਕੇ ਸਿਰ ਉਪਰ ਤੂੰ ਸੁਆਮੀ ਹੋ ਦੁੱਖ ਕੈਸਾ ਪਾਵੇ, ਵਾਹਿਗੁਰੂ ਪਿਆਰੇ ਜੀ। Thank you. ਵਾਹਿਗੁਰੂ ਵਾਹਿਗੁਰੂ
ਤਾਇਆ ਜੀ ਇੱਧਰ ਨਗਿੰਦਰ ਭਾਜੀ ਜੀ ਇੱਧਰ ਪਿੰਡ ਦੌਲੇਵਾਲ ਤੋਂ ਨਾ ਸੁਨੇਹਾ ਆਇਆ ਮੋਗੇ ਜ਼ਿਲ੍ਹੇ ਦੇ ਵਿੱਚ ਤੇ ਉਹ ਕਹਿੰਦੇ ਜੀ ਦੌਲੇਵਾਲੀਆ ਸਵਰਨ ਦੌਲੇਵਾਲੀਆ ਤੁਹਾਨੂੰ ਯਾਦ ਕਰਦਾ ਪਿਆ ਉਹਨਾਂ ਨੂੰ ਦੱਸ ਦਿਓ ਨਗਿੰਦਰ ਭਾਜੀ ਨੂੰ ਕਹਿੰਦੇ ਮੈਂ ਮੋਗੇ ਗਿਆ ਤਾਂ ਬਾਈ ਨੂੰ ਮਿਲ ਕੇ ਜ਼ਰੂਰ ਆਊਂਗਾ ਮੈਂ ਜਿਹੜਾ ਸਵਰਨ ਵਾ ਇਹ ਤੇ ਦੌਲੇਵਾਲ ਪਿੰਡ ਆ ਤੁਹਾਡੇ ਮੋਗੇ ਦੇ ਲਾਗੇ ਜਿਹੜਾ ਆਹੋ ਮੋਗਾ ਤੇ ਕੋਈ ਬਹੁਤ ਆਹੋ ਤੇ ਤੁਸੀਂ ਸਾਨੂੰ ਤੇ ਬੁਲਾਇਆ ਨੀ ਦੇਖ ਲੋ ਤੁਸੀਂ ਵੀ ਇੰਨੀ ਦੂਰੋਂ ਤੁਸੀਂ ਸਾਨੂੰ ਕਿਹਾ ਹੀ ਨੀ ਅੱਜ ਤੱਕ ਅੱਜ ਤੱਕ ਅਸੀਂ ਆਪਦੇ ਕੋਲੋਂ ਫੋਨ ਕਹਿਣ ਡੇ ਵੀ ਸਾਨੂੰ ਵੀ ਸੱਦ ਲਓ ਇਹ ਤਾਂ ਸਿਰਾ ਸੁਖੋ ਦਾ ਕਹਿੰਦੇ ਉਹ ਕਹੇ ਦਾਸ ਨਿਮਾਣਾ ਐ ਸਰਾ
ਐ
ਨਹੀਂ ਪੈ ਹੋਣਗੇ ਬੈਠੇ ਦੇ ਨੀ ਨਾ ਕੋਈ ਪੈ ਤੇ ਦੁਨੀਆਂ ਬਹੁਤ ਪਈ ਆ ਪਰ ਜਿਹੜੀ ਉੱਠ ਕੇ ਕੰਮ ਕਰਨ ਵਾਲੀ ਆ ਉਹ ਕੋਈ ਟਾਵੀ ਟਾਵੀ ਹੁੰਦੀ ਆ ਦੁਨੀਆਂ ਉਹ ਕਿਉਂ ਨਾ ਗੁਣ ਗਾਈ ਜੀ ਅੱਛਾ ਇੱਕ ਦਿਨ ਤਾਂ ਤੁਸੀਂ ਵੀ ਬੜੇ ਸਿਫਤਾਂ ਵਾਲੇ ਪੁਲ ਬਣੇ ਸੀ ਕਿ ਉਸ ਲੇਡੀ ਦੀ ਮੈਂ ਬੜੀ ਸਿਫਤ ਕਰਨ ਆਈਏ ਨੇ ਪਿੰਡ ਦੇ ਵਿਚ ਉੱਤਰੀ ਭਾਰਤ ਦੇ ਵਿਚ ਔਰਤਾਂ ਦੀ ਜਿਹੜੀ ਆਪਣਾ ਤੁਸੀਂ ਟੈਲੀਫੋਨ ਤੇ ਲਾਗੇ ਰੱਖੋ ਟੈਲੀਫੋਨ ਤੁਸੀਂ ਓਹਦੇ ਉੱਤੇ ਰਹਿੰਦੇ ਤਾਂ ਹਾਰਮੋਨੀਅਮ ਤੇ ਇਹਨੂੰ ਚੱਕ ਕੇ ਲਾਗੇ ਕਰੋ ਮੂੰਹ ਦੇ ਤੁਹਾਡੀ ਗੱਲ ਪੂਰੀ ਸਮਝ ਲੱਗੇ ਹੁਣ ਠੀਕ ਆ ਹੁਣ ਮੈਂ ਤੁਹਾਨੂੰ ਦੱਸਦਾ ਦੇਖੋ ਜਿਹੜੀ ਔਰਤ ਨੇ ਆਪਣਾ ਸਾਰਾ ਜੀਵਨ ਹੀ ਪਿੰਡ ਦੇ ਉੱਤੋਂ ਵਾਰ ਕੇ ਸਿੱਟ ਦਿੱਤਾ ਹੋਵੇ ਅੱਜ ਕੱਲ ਤਾਂ ਕੋਈ ਰੁਪਈਆ ਨੀ ਵਾਰ ਕੇ ਸਿੱਟਦਾ ਤੇ ਉਹਨੇ ਆਪਣਾ ਜੀਵਨ ਹੀ ਵਾਰ ਕੇ ਸਿੱਟ ਦਿੱਤਾ ਅਸੀਂ ਸਿਫਤਾਂ ਕਿਉਂ ਨਾ ਕਰੀਏ ਉਹਦੀਆਂ ਚੰਗੇ ਦੀ ਜੇ ਸਿਫਤ ਨਾ ਕਰਾਂਗੇ ਮਾੜੇ ਦੀ ਬਦਕੋਈ ਨਾ ਕਰਾਂਗੇ ਤੇ ਸੰਸਾਰ ਦਾ ਤਾਲਮੇਲ ਵਿਗੜ ਜਾਣਾ ਜਿਆਦਾ ਕੀਤੀ ਗਈ ਆ
ਮੈਂ ਕਮਾਲ ਦੀ ਗੱਲ ਅਸੀਂ ਬੱਕਰੀਆਂ ਚੜ ਗਏ ਅਸੀਂ ਬੰਦੇ ਚੜੇ ਆ ਅਸੀਂ ਮੁੰਡਿਆਂ ਤੋਂ ਕੰਮ ਲਿਆ
ਨਹੀਂ ਫਿਰ ਅਸੀਂ ਓਦਾਂ ਬੱਕਰੀਆਂ ਹੀ ਚਾਰਦੇ ਰਹੇ ਜਾਂਦਾ ਬੰਦੇ ਅਸੀਂ ਚਾਰੇ ਨੇ
ਬੰਦੇ
ਆ ਇਹਦੇ
ਵਿੱਚ
ਆਪਾਂ ਕਿਸੇ ਨੂੰ ਬੁਰਾ ਨੀ ਹਾਰਮੋਨੀਅਮ ਤੋਂ ਬਿਨਾ ਹੀ ਸੁਣਾਈ ਹੈ ਮੈਂ ਚੁੱਪ ਕਰ ਜਾਓ ਸੁਣ ਲੈਣ ਦਿਓ ਅੱਧੀ ਗੱਲ ਹਾਰਮੋਨੀਅਮ ਨੀ ਸੁਣ ਦਿੰਦਾ ਅੱਧੀ ਤੁਸੀਂ ਨੀ ਸੁਣ ਲੈਂਦੇ ਹੈਲੋ ਮੈਂ ਤਾਂ ਦਿਨਿਆ ਵੀ ਬੰਦਾ ਮੈਨੂੰ ਵਿੱਚ ਦੇ ਵਿੱਚ ਜਾਂਦੇ ਰੱਬ ਦੀ ਵਾਹਿਗੁਰੂ ਮੇਰੇ ਪਿਆਰੇ ਰੱਬ ਦੀ ਮੇਰੇ ਪਿਆਰੇ ਯੋਗ ਰੱਬ ਦੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਲਓ ਤਾਇਆ ਜੀ ਆਪਣਾ ਸਮਾਂ ਜਿਹੜਾ ਨਗਿੰਦਰ ਭਾਜੀ ਕਾਫੀ ਹੋ ਗਿਆ ਜੀ ਆਪਾਂ ਫਿਰ ਜਿਹੜੀ ਇਧਰ
ਹਾਂਜੀ
ਨਹੀਂ ਮਹਾਰਾਜ ਭਾਈ ਬਦਨਾਮ ਨਾ ਕਿਸੇ ਨੂੰ ਕਰੇ
ਤਾਇਆ ਜੀ ਮੈਂ ਗੱਲ ਸੱਚੀ ਕਰਦਾ ਆਮ ਲੋਕ
ਜਿਹੜੇ ਦੇਖਦੇ ਹਨ ਖਹਿਰਾ ਬਜਾਜ ਆਮ
ਭੰਗੜੇ ਪਾ ਰਹੇ ਕਿਤੇ ਲੱਡੂ ਖਿਲਾ ਰਹੇ ਹੈ ਕਿਤੇ ਸਮੋਸੇ ਖਿਲਾ ਰਹੇ ਹੈ ਕਿਤੇ ਦਾਰੂ ਦੇ ਪੈਕ ਲਗਾ ਰਿਹਾ ਹੈ ਮੰਦਾ ਵੀ ਹੈ ਚੰਗਾ ਵੀ ਹੈ
ਜੀ
ਇਹ ਸਮਾਂ ਉਹ ਹੈ ਸੱਚਖੰਡ ਦਾ ਸਮਾਂ ਐਸੇ ਦਰਬਾਰ ਚ ਬੈਠਾ ਮਹਾਰਾਜ ਸਾਹਿਬ ਦੇ ਗਰੇਜ ਦਾ ਦਰਬਾਰ ਕੱਲਾ ਬੈਠਾ ਸਿਰਫ ਕੱਲਾ ਇੱਥੇ ਸਿਰਫ ਮੈਂ ਪੈਸਾ ਦਾ ਕੁਝ ਪੈਸਾ
ਸੱਚੇ
ਪੁਰਕਾ ਸਾਹਿਬ ਪ੍ਰਕਾਸ਼ ਕੀਤੇ ਹੋਏ ਆ ਵੀਡੀਓ ਦੇਖਣ ਦੀ ਵੀਡੀਓ ਸਿਖਾ ਦੇਣਾ
ਵੀਡੀਓ ਚਲੋ ਆਪਾਂ ਫੇਰ ਵੇਖ ਲਾਂਗੇ ਜੀ ਉਹ ਕਿਉਂਕਿ ਫਿਰ ਨਿਆਣਿਆਂ ਨੇ ਕਹਿਣਾ ਤੇ ਨਗਿੰਦਰ ਸਿੰਘ ਜੀ ਹੋਰਾਂ ਨੇ ਸਮਾਂ ਜ਼ਿਆਦਾ ਲਿਆ
ਦੋਨਾਂ ਨੂੰ ਆਪਸ ਚ ਪਿਆਰ ਦਾ ਜਲਵਾ ਦਿਖਾਈ
ਵਾਹਿਗੁਰੂ ਵਾਹਿਗੁਰੂ ਗੁੱਸੇ ਨਾ ਗੁੱਸੇ ਨਹੀਂ ਸਰ
ਅਨੁਭਵ ਨਾ ਕਰੀ ਇਹਦਾ ਬੱਚੇ ਹੈ ਇਹਨਾਂ ਦੀ ਗੱਲ ਹਰ ਜਗ੍ਹਾ ਪਹੁੰਚਾਈ ਇਹ ਚੰਗੇ ਹਨ
ਵਾਹਿਗੁਰੂ
ਇਹ ਚੰਗੇ ਹਨ ਸੋਹਣੀਆਂ ਗੱਲਾਂ ਸੁਣਾਉਂਦੇ ਹਨ ਸੋਹਣੇ ਗਾਣੇ ਲਾਉਂਦੇ ਹਨ
ਵਾਹਿਗੁਰੂ
ਜੀ ਬੜੇ ਧਿਆਨ ਨਾਲ ਆਪਣਾ ਸਾਧਨ ਲਵਾਉਂਦੇ ਹਨ
ਵਾਹਿਗੁਰੂ
ਵਾਹਿਗੁਰੂ ਸਤਿ ਸ੍ਰੀ ਅਕਾਲ ਬੁਲਾਉਂਦਾ ਹੋਇਆ
ਜੀ
ਮੈਂ ਜਾ ਰਿਹਾ ਕਿਰਪਾ ਕਰੋ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀਆਂ ਬਖਸ਼ਣ
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਗਿੰਦਰ ਸਿੰਘ ਜੀ ਜੋ ਤੁਸੀਂ ਧਾਰਨਾ ਸਾਨੂੰ ਸੁਣਾਈ ਜੋ ਮਹਾਰਾਜ ਦੀ ਬਾਣੀ ਦੇ ਨਾਲ ਸਾਨੂੰ ਜੋੜਿਆ ਸੱਚੇ ਪਾਤਸ਼ਾਹ ਤੁਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖੇ। ਤਾਂ ਜਿਹੜੀਆਂ ਤੁਸੀਂ ਸਾਨੂੰ ਪਿਆਰ ਸਤਿਕਾਰ ਤੇ ਦੁਆਵਾਂ ਦੇ ਵੀ ਯਾਦ ਕੀਤਾ, ਕਹਿੰਦੇ ਵੀ ਰੱਬ ਨੂੰ ਯਾਦ ਕਰਨ ਵਾਲਾ ਬੰਦਾ ਜੇ ਕਿਸੇ ਲਈ ਵੀ ਦੁਆ ਦੇਦਾ ਤੇ ਉਹਦੀ ਦੁਆ ਛੇਤੀ ਸੁਣੀ ਜਾਂਦੀ ਹੈ। ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਤੁਹਾਡੇ ਵਰਗੇ ਇੰਨੇ ਸੂਝਵਾਨ ਸਿਆਣੇ ਗੁਰਮੁਖ ਪਿਆਰੇ ਜਿਹੜੇ ਪ੍ਰੋਗਰਾਮ ਦਾ ਸ਼ਿਕਾਰ ਬਣਦੇ ਨੇ। ਬਹੁਤ ਹੀ ਬਹੁਤ ਤੁਹਾਡਾ ਦਿਲੋਂ ਧੰਨਵਾਦ, ਰੱਬ ਮਿਹਰ ਭਰਿਆ ਹੱਥ ਰੱਖੇ। ਉਮੀਦ ਵੀ ਕਰਨੇ ਕਿ ਤੁਸੀਂ ਏਦਾਂ ਹੀ ਪਿਆਰ ਮੁਹੱਬਤ ਸਾਡੇ ਨਾਲ ਬਣਾਈ ਰੱਖਣਗੇ ਕਿ ਸਾਡੇ ਕੋਈ ਗਲਤੀ ਹੋ ਵੀ ਜਾਂਦੀ ਹੈ ਨਿਆਣਿਆਂ ਕੋਲ, ਅਸੀਂ ਦੋਵੇਂ ਹੱਥ ਜੋੜ ਕੇ ਸ਼ਮਾ ਮੰਗਦੇ ਹਾਂ, ਮਾਫ਼ੀ ਮੰਗਦੇ ਹਾਂ। ਬਖਸ਼ਣ ਹਰ ਰੱਬ ਸਾਨੂੰ ਬਖਸ਼ ਸਕਦਾ ਤੇ ਤੁਸੀਂ ਵੀ ਬਖਸ਼ੀ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਲਓ ਤਾਜੀ, ਇੱਧਰ ਪ੍ਰੋਗਰਾਮ ਦੇ ਵਿੱਚ ਗੁਰਵੀਰ ਰੋਮਾਣਾ ਭਾਜੀ ਵੀ ਆਪਾਂ ਨੂੰ ਸੁਣਦੇ ਪਏ ਨੇ ਜੀ, USA ਤੋਂ। ਕਹਿੰਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਰਾਤੀ ਸ੍ਰੀ ਅਕਾਲ। ਓ ਬਲੈ ਰੋਮਾਣੇ ਦੇ, ਔਰ ਰੋਮਾਣਾ ਸਾਹਿਬ ਕੀ ਹਾਲ ਚਾਲ ਆ, ਸੇਧਾ ਔਰ ਆਪਦੀ ਓ ਚਾਚਾ ਜੀ। ਕਹਿੰਦੇ ਮੱਥਾ ਟੇਕਦਾ ਆ ਜਾ ਚਾਚੇ ਦੇ ਆਪਦੀ ਜਿਹਾ। ਤੇ ਕਹਿੰਦੇ ਜੀ ਚਾਚਾ ਜੀ ਦਾ ਕੀ ਹਾਲ ਨੇ, ਚਾਚੀਆਂ ਦਾ ਕੀ ਹਾਲ ਆ, ਚਾਚੀਆਂ ਦਾ ਕੀ ਮਤਲਬ। ਕਹਿੰਦੇ ਢੀਲੋਂ ਕੈਮ ਆ ਜੀ ਮਲਕੀਤ ਬਾਗੋ ਬਾਗ, ਉਹ ਤਾਂ ਕੈਮੋ ਕੈਮ ਮੇਰੇ ਵੱਲੋਂ ਰਹਿਣੀ ਬਿਮਾਰ। ਜਿਹੜਾ ਚਾਚੀਆਂ ਦੀ ਗੱਲ ਕੀਤੀ ਇਹਦਾ ਕੀ ਮਤਲਬ ਵੀਰਾ, ਚਾਚੀਆਂ ਮਤਲਬ ਚਾਚੀਆਂ ਤਾਈਆਂ ਕਹਿਣਾ ਸੀ। ਅੱਛਾ, ਚਾਚੀਆਂ ਤਾਈਆਂ ਪਿੰਡ ਦੀਆਂ, ਹਾਂ ਪਿੰਡ ਦੀਆਂ ਹੀ ਚਾਚੀਆਂ ਹੀ ਤਾਈਆਂ ਲੱਗਣੀਆਂ। ਢੀਲੋਂ ਕਹਿੰਦੇ ਯੂ ਪਲੇ ਮਾਈ ਸੌਂਗ ਵੈਨ ਆਈ ਫਾਲ ਅਸਲੀਪ ਸੁਧਰ ਜਾ। ਉਹ ਕਹਿੰਦੇ ਜਦੋਂ ਮੈਂ ਸੌ ਗਿਆ ਉਦੋਂ ਤੂੰ ਮੇਰਾ ਗਾਣਾ ਸੁਣਾਇਆ। ਉਹ ਭਰਾਵਾ ਹੁਣ ਹੀ ਉਹਦਾ ਟਾਈਮ ਸਿਰ ਸੁਣਾ ਦਿਓ, ਹੁਣ ਵੀ ਨਾ ਕਿਤੇ ਫੇਰ ਸੌ ਗਿਆ ਹੋਵੇ। ਓਏ ਆਪਣਾ ਭਤੀਜਾ, ਉਹ ਕਹਿੰਦੇ ਤੈਨੂੰ ਨੀਂਦ ਨੇ ਤੇ ਨੀ ਆਣ ਘੇਰਾ ਪਾਇਆ। ਉਹ ਗੁਰੂਆ ਕੋਈ ਦੇ ਤਾਂ ਸਹੀ ਜਵਾਬ, ਸਾਨੂੰ ਪਤਾ ਲੱਗੇ ਵੀ ਭਤੀ ਸਾਡਾ ਸੁਣਦਾ ਪਿਆ। ਕਿ ਕਹਿੰਦੇ ਤੁਹਾਡਾ ਵਾਰਾਨਸੀ ਦਾ MP ਪੁੱਠਾ ਕਰਕੇ PM ਬਣਾਇਆ। ਕਹਿੰਦੇ ਜੀ ਚੋਰ ਸਾਡੇ ਮੁਲਕ ਦੇ ਵਿੱਚ ਕੀ ਕਰਨ ਆਇਆ, ਮੇਰੇ ਨੇੜੇ ਨਹੀਂ ਹੈਗਾ, ਨਹੀਂ ਤੇ ਕਹਿੰਦੇ ਸ਼ਿਤਨਾ ਨਾਲ ਸਵਾਗਤ ਕਰਨਾ ਸੀ ਕੁੱਤੇ ਦਾ। ਕੁੱਤੇ ਦਾ, ਕੁੱਤਿਆਂ ਦਾ ਕਾਹਨੂੰ ਸਵਾਗਤ ਤੁਸੀਂ ਕਰਨਾ, ਸਵਾਗਤ ਲੋਕ ਬੰਦਿਆਂ ਦਾ ਕਰਦੇ, ਤੁਸੀਂ ਕੁੱਤੇ ਦਾ ਕਿਹੜੇ ਕੁੱਤੇ ਦਾ ਕਰਨਾ ਸਵਾਗਤ ਆ। ਉਹ ਤਾਇਆ ਜੀ ਉਹਨਾਂ ਨੇ PM ਦੀ ਗੱਲ ਕੀਤੀ, MP ਦੀ ਗੱਲ ਕੀਤੀ ਆ। ਉਹ ਭਰਾਵਾ ਸਿਆਸਤ ਦੇ ਬਾਰੇ ਸਾਨੂੰ ਇਲਦਾ ਕੁਕੜ ਨਹੀਂ ਆਉਂਦਾ ਜੇ ਸੱਚ ਪੁੱਛੀਏ ਤੇ। ਸਿਆਸਤ ਬਾਰੇ ਤੇ ਆਪਣੇ ਰੋਮਾਣਾ ਸਾਹਿਬ, ਮੈਨੂੰ ਪਤਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ MP ਬਣੋਗੇ, ਮਨਿਸਟਰ ਆਫ ਪਾਰਲੀਮੈਂਟ। MP ਦਾ ਮਤਲਬ ਮੱਧ ਪ੍ਰਦੇਸ਼ ਨਹੀਂ, ਯਾਨੀ ਕਿ ਤੁਸੀਂ ਮੈਨੂੰ ਪਤਾ ਵੀ ਮਨਿਸਟਰ ਆਫ ਪਾਰਲੀਮੈਂਟ ਬਣੋਗੇ, ਪਰ ਸਾਨੂੰ ਸਾਜੀ ਜਾਣਿਓ, ਸਾਨੂੰ ਇਹ ਸਿਆਸਤ ਦੇ ਬਾਰੇ ਕੁਛ ਨਹੀਂ ਪਤਾ ਤੇ ਨਿਆਂ ਸਿਆਸਤ ਦੇ ਬਾਰੇ ਕੁਛ ਜਾਣਨਾ ਚਾਹੁੰਦੇ ਹੀ ਆ। ਮੋਦੀ ਦੀ ਗੱਲ ਕਰਦੇ ਆ, ਉਹ ਤਾਂ ਹੈ ਸਿਰੇ ਦਾ ਖਿਡਾਈ, ਉਹਦੀ ਗੱਲ ਕਾਹਨੂੰ ਕਰ ਲਈ। ਕਹਿੰਦੇ ਜ਼ਿੰਦਗੀ ਹੈ ਮੇਰੀ ਗੀਤ ਸੁੱਖ, ਸੰਧੂ ਦੀ ਆਵਾਜ਼ ਦੇ ਵਿੱਚ। ਲੈ ਵੀ ਜੋ ਹੋ ਗਿਆ ਬਈ ਗੁਰੂ ਰਮਾਣਾ ਸਾਹਿਬ ਕੱਲ੍ਹ ਵਾਲੀਆਂ, ਕੱਲ੍ਹ ਨੂੰ ਅੱਜ ਜ਼ਿੰਦਗੀ ਤੁਹਾਡੇ ਨਾਲ ਹੀ, ਜਿਹੜੀ ਜ਼ਿੰਦਗੀ ਤੁਹਾਡੀ ਜਿਹੜੀ ਕਿਹੜੀ ਆ, ਜ਼ਿੰਦਗੀ ਮੇਰੀ, ਜ਼ਿੰਦਗੀ ਤੁਹਾਡੀ ਜਿਹੜੀ ਉਹ ਗੀਤ ਅਸੀਂ ਸੁਣਾਵਾਂਗੇ ਜ਼ਰੂਰ ਆ, ਤੇ ਸੁਣਾਵਾਂਗੇ ਵੀ ਹੁਣੇ, ਮਗਰੋਂ ਤੁਹਾਨੂੰ ਆ ਜਾਣੀ ਨੀਂਦ ਤੇ ਫਿਰ ਅਸੀਂ ਨੀ ਚਾਹੁੰਦੇ ਵੀ ਕੱਲ ਨੂੰ ਫਿਰ ਤੁਸੀਂ ਕਹੋ ਵੀ ਤਾਏ ਨੇ ਹੁਣ ਫੇਰ ਨੀ ਗੱਲ ਸੁਣੀ ਤੇ ਭਤੀਜ ਤੇ ਹੈ ਹੀ ਇਦਾਂ ਦੇ ਛਦਾਈ ਜਾ ਤੇ ਪਰ ਤਾਇਆ ਵੀ ਉਦਾਂ ਦਾ ਤੇ ਗੀਤ ਤੈਨੂੰ ਜਾਦੇ ਜਾਦੇ ਸੁਣਾ ਦੇਣਾ ਫੇਰ ਪਵਾਰ ਬੇਸ਼ੱਕ ਸੌਂ ਜਾਈ।
ਕਰਨ ਚ ਨੱਟ ਲਿਰਿਕਰਾਂ ਮੈਂ, ਜਿੱਥੇ ਦਿਲ ਕਰੇ ਕੁੜੇ ਚਿੱਲ ਕਰਾਂ ਮੈਂ, ਸੰਨ ਭਾਵੇਂ ਮੂਨ ਹੋਵੇ, ਲਾਈਫ ਚ ਸਕੂਨ ਹੋਵੇ, ਮਈ ਭਾਵੇਂ ਜੂਨ ਹੋਵੇ, ਫੁੱਲ ਦਿਲ ਫੋਨ ਹੋਵੇ, ਹੁਕਲ ਮੂੰਹ ਤੇ ਅੱਖਾਂ ਨਾਲ ਹੀ ਦਿਲ ਚਿੱਲ ਪਾਵਾਂ ਮੈਂ, ਹੁਕਲ ਤਸਕੀ ਤੇ ਹੱਥਾਂ ਨਾਲ ਤਾਰਿਆਂ ਨੂੰ ਛੋਵਾਂ ਮੈਂ, ਜ਼ਿੰਦਗੀ ਆ ਮੇਰੀ ਜਿਵੇਂ ਮਰਜ਼ੀ ਜਿਉਵਾਂ ਮੈਂ, ਜ਼ਿੰਦਗੀ ਆ ਮੇਰੀ ਜਿਵੇਂ ਮਰਜ਼ੀ ਜਿਉਵਾਂ ਮੈਂ, ਸਾਰੇ ਦਾ ਨਹੀਂ ਹੱਥ।
ਲਓ ਵੀ ਪਿਆਰੀ ਸ਼ੁਰੂ ਤੋਂ ਆ ਗਿਆ ਇੱਕ ਵਾਰ ਫਿਰ ਤੋਂ, ਤੇ ਮੈਂ ਤਾਂ ਵੀ ਚੱਲ ਪਿਆ ਕੰਮ
ਜੀ ਤਾਇਆ ਜੀ, ਚੱਲ ਪਿਆ ਜੀ, ਚੱਲ ਪਿਆ ਇੱਕ ਵਾਰੀ ਫਿਰ ਤੋਂ, ਤੇ ਸਰਵਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਉਹਦਾ ਕਰਕੇ ਜਿਹੜਾ ਸਾਡਾ ਸੰਪਰਕ ਪਿਆਰੇ ਦੋਸਤੋ ਟੁੱਟ ਗਿਆ ਸੀ, ਜਿਹਦਾ ਕਰਕੇ ਜਿਹੜੀ ਉਹ ਗੱਲਬਾਤ ਉਹ ਰਹਿ ਗਈ ਸੀ ਵਿੱਚ, ਗੀਤ ਜਿਹੜਾ ਉਹ ਚੱਲ ਰਿਹਾ ਸੀ, ਤੇ ਅੱਗੇ ਉਸੇ ਗੀਤ ਨੂੰ ਕੰਟੀਨਿਊ ਕਰਨੇ ਆ ਪਿਆਰੇ ਦੋਸਤੋ, ਤੇ ਚੰਦ ਪਲਾਂ ਦੇ ਵਿੱਚ ਹਾਜ਼ਰ ਹੁੰਦੇ ਆ ਜੀ ਇਸ ਗੀਤ ਦੇ ਨਾਲ, ਤੁਸੀਂ ਇੰਜੋਏ ਕਰਿਓ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ request@harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਪ੍ਰੋਗਰਾਮ ਦੇ ਸਕਦੇ ਹੋ।
ਸ਼ੇਰ ਰੱਖੀ ਸ਼ਾਮ ਦੀ ਗਲਾਸੀਆ ਦਿਲ ਮਿਲਿਆ ਮਿਲਾਈ ਨਹੀਂ ਉਹ ਰਾਸ਼ੀਆ ਨਹੀਂ ਕਿਸੇ ਦੀ ਨਾ ਹੀ ਕੀਤੀ ਬਦਮਾਸ਼ੀਆ ਤੂੰ ਦੀ ਗੱਲ ਬਾਤ ਤੇਰੀ ਇੱਚ ਖਾਸੀਆ ਮਿਲੀ ਦੀ ਹੈਪੀਨੈਸ ਜੱਟ ਨੂੰ ਜ਼ਰੂਰੀ ਐਰੋ ਕਹਿਰਾਂ ਦੀ ਨਾ ਕਰਾਂ ਪਰਵਾਹ ਦਿੱਤੀਏ ਖਾਸ ਖਾਸ ਬੰਦਿਆਂ ਤੋਂ ਜੱਟ ਮਾਰੂਗਾ ਨੀ ਇਸ ਚੰਮ ਦੇ ਭਾਂਡੇ ਚ ਜਿੰਨੇ ਥਾਂ ਦਿੱਤੀਏ ਮੇਰੇ ਦਿਲ ਤੇ ਗਰੀਬ ਜਿੰਨੇ ਉਹਨਾਂ ਦੀ ਹੀ ਰੋਵਾਂ ਮੈਂ ਕਦੇ ਵੇਖਿਆ ਨੀ ਰੱਬ ਰੱਬ ਗਿਆਰਾਂ ਵਿੱਚ ਤੋਵਾਂ ਮੈਂ ਓ ਜ਼ਿੰਦਗੀ ਆ ਮੇਰੀ ਜਿਵੇਂ ਮਰਜ਼ੀ ਜਿਉਵਾਂ ਮੈਂ ਜ਼ਿੰਦਗੀ ਆ ਮੇਰੀ ਜਿਵੇਂ ਮਰਜ਼ੀ ਜਿਉਵਾਂ ਮੈਂ ਸਾਲੇ ਦਾ ਨੀ ਹੱਕ ਜਿੱਥੇ ਮਰਜ਼ੀ ਖਲੋਵਾਂ ਮੈਂ ਜ਼ਿੰਦਗੀ ਆ ਮੇਰੀ ਜਿਵੇਂ ਮਰਜ਼ੀ ਜਿਉਵਾਂ ਮੈਂ ਜ਼ਿੰਦਗੀ ਆ ਮੇਰੀ ਜਿਵੇਂ ਮਰਜ਼ੀ ਜਿਉਵਾਂ ਮੈਂ ਬੜਾ ਜ਼ੋਰ ਲਾਇਆ ਸੀ ਲੋਕਾਂ ਨੇ ਪਰ ਦੱਬਦਾ ਕਿੱਥੋਂ ਐ
ਜਿਹੜਾ ਗਾਇਕ ਆ ਕੀ ਗੱਲ ਹੋਈ ਤਾਂ ਜੀ ਨੀਂਦ ਹੋ ਕੇ ਨਸ਼ੇ ਕਰਦਾ ਉਹਨੇ ਉਹ ਕਹਿੰਦਾ ਵੈਰੀਆਂ ਨੂੰ ਮਾਰ ਕੇ ਪਤਾ ਨੀ ਵੈਰੀਆਂ ਨੂੰ ਸਭ ਕੁਛ ਸਿਖਾ ਕੇ ਤੇ ਫਿਰ ਮੈਂ ਮੈਨੂੰ ਨੀਂਦ ਆਉਂਦੀ ਆ ਸੁਣ ਹਾਂ ਉਹਦੀ ਗੱਲ ਕਹਿੰਦਾ ਵੀ ਪੂਛ ਵੈਰੀ ਦੀ ਲਵਾ ਕੇ ਤੇ ਫਿਰ ਗੇੜੀ ਨੀਂਦ ਮੈਂ ਸੋਵਾਂ ਓਦਾਂ ਭਲਾ ਤੂੰ ਪਾਸੇ ਮਾਰਦਾ ਰਹਿੰਦਾ ਵਾਹ ਤੇਰੇ ਸ਼ੇਰ ਬਗਿਆ ਤੇ ਜੇ ਤੂੰ ਆਪ ਹੀ ਚੰਗਾ ਹੋਵੇ ਤੇਰੇ ਵੈਰ ਪੈਣ ਕਾਹਨੂੰ ਵੈਰੀ ਵੀ ਬੁਰਿਆਂ ਦੇ ਆਣ ਕੇ ਬਣ ਰਿਹਾ ਚੰਗਿਆਂ ਦੇ ਵੈਰੀ ਕਿਸੇ ਚੰਗਿਆਂ ਨੂੰ ਸਾਰਾ ਯਾਗੀ ਸਲਾਮਾ ਕਰਦਾ ਹਾਂ ਤੂੰ ਟਾਵਾਂ ਡਾਵਾਂ ਕਿਸੇ ਕੋਈ ਬੁਰੇ ਬਣ ਜਾਣ ਤੇ ਵੈਲੀ ਬਣ ਜਾਣ ਫੇਰ ਵੀ ਜਿਹੜਾ ਹਾਥੀ ਆ ਉਹ ਕੁੱਤਿਆਂ ਦੇ ਪੌਂਗਣ ਨਾਲ ਬਰਬਾਦ ਨੀ ਮੰਨਦਾ ਉਹ ਆਪਣੀ ਚੱਲ ਚੱਲਦਾ ਪਰ ਜੇ ਤੈਨੂੰ ਥੋੜਿਆ ਨੀਂਦ ਹੀ ਵੈਰੀਆਂ ਨੂੰ ਮਾਰ ਕੇ ਜਾਂ ਉਹਦੀਆਂ ਪੂਛਾਂ ਖਿੱਚ ਕੇ ਆਉਂਦੀ ਆ ਤਾਂ ਫਿਰ ਹੋਮੋਪੈਥੀ ਦਵਾਈ ਖਾ ਮੈਂ ਤੈਨੂੰ ਦੱਸਦਾ ਬਾਈ ਦਾ ਨਾਮ ਇਹ ਵੀ ਇੱਕ ਪ੍ਰੋਬਲਮ ਆ ਹੋਮੋਪੈਥੀ ਦੀ ਜਿਹੜਾ ਵੈਰੀ ਨੂੰ ਮਾਰ ਮੁਕਾਉਣਾ ਅੱਖਾਂ ਚ ਜਲਨ ਹੋਣੀ ਵੈਰੀ ਨੂੰ ਦੇਖ ਕੇ ਸੀਨਾ ਮਾਰ ਜਾਣਾ ਘਰੇ ਨੀਂਦ ਨਾ ਆਉਣੀ ਰੋਟੀ ਖਾਣ ਨੂੰ ਜੀਨ ਕਰਨਾ ਖੱਟੇ ਡਕਾਰ ਆਉਣੇ ਇਹ ਬਿਮਾਰੀ ਆ ਇਹਦੇ ਲਈ ਦਵਾਈ ਆਉਂਦੀ ਆ ਅਲਫਾ 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 ਅੱਛਾ ਅਲਫਾ ਅਲਫਾ ਖਾਓ ਸਾਰੀਆਂ ਚੀਜ਼ਾਂ ਠੀਕ ਆ ਤੇ ਲਓ ਤਾਜੀ ਇੱਧਰ ਗੁਰਸਾਹਿਬ ਸਿੰਘ ਭਾਜੀ ਆਏ ਨੇ ਕਹਿੰਦੇ ਚਾਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਬਾ ਲਿਆ ਤੇਰੇ ਭਤੀਜ ਆ ਭਤੀਜ ਇੱਕ ਨੀ ਭਤੀਜ ਦੋ ਆ ਗਿਆ ਕਹਿੰਦੇ ਕਿਵੇਂ ਤੁਸੀਂ ਹਾਲ ਤਾਂ ਭਤੀਜ ਹਲੇ ਚੰਗਾ ਟਾਵਾਂ ਟਾਵਾਂ ਸਾਹ ਚੱਲੀ ਜਾਂਦਾ ਹਲੇ ਸਰੀਰ ਜਾ ਤੇ ਤੈਂ ਬੜੇ ਚਿਰ ਬਾਅਦ ਗੁਰਸਾਹਿਬ ਚੇਤੇ ਸਾਨੂੰ ਕੀਤਾ ਕਿੱਧਰ ਯਾਦ ਪਹੁੰਚਿਆ ਸੀ ਕਿਤੇ ਯਾਦ ਹੀ ਨੀ ਕੀਤਾ ਪਤਾ ਨੀ ਕਿੱਥੇ ਤੈਨੂੰ ਯਾਦ ਉਹ ਕਰਨੇ ਰਹੇ ਜਿਹਨੇ ਕਿਸੇ ਨੇ ਯਾਦ ਨੀ ਕੀਤਾ ਲੰਮਾ ਹੀ ਟਾਈਮ ਹੋ ਗਿਆ ਤੂੰ ਕਿਹੜੇ ਪੱਤਰਾਂ ਨੂੰ ਰਹਿ ਗਿਆ ਸੀ ਇੰਨਾ ਹੀ ਚਿਰ ਹੋ ਗਿਆ ਤੈਨੂੰ ਯਾਦ ਕਰਨ ਕਹਿੰਦੇ ਪੰਛੀਆਂ ਤੋਂ ਕੁਝ ਸਿੱਖੋ ਤਾਂ ਜੀ ਕੁਝ ਉਹਨਾਂ ਨੇ ਗੱਲਾਂ ਭੇਜੀਆਂ ਪੰਛੀਆਂ ਤੋਂ ਸਿੱਖੋ ਜੇ ਤੁਸੀਂ ਸਿੱਖਣਾ ਤੇ ਕਹਿੰਦੇ ਵੀ ਉਹ ਰਾਤ ਨੂੰ ਕੁਝ ਨੀ ਖਾਂਦੇ ਪੰਛੀ ਤੇ ਬੰਦਾ ਉੱਠ ਉੱਠ ਰਾਤ ਨੂੰ ਫਰਿੱਜ ਵੱਲ ਝਾਕਦਾ ਰਮਾਣੇ ਸਾਹਿਬ ਨੂੰ ਪੁੱਛ ਲਓ ਫਰਿੱਜ ਚ ਵੇਖਦਾ ਜੂਸ ਕਿੰਨਾ ਕੁ ਬਚਿਆ ਉਹ ਰਾਤ ਨੂੰ ਘੁੰਮਦੇ ਨੇ ਤੇ ਬੰਦਾ ਰਾਤ ਨੂੰ ਪਤਾ ਲੱਗਦਾ ਰਮਾਣਾ ਸਾਹਿਬ ਅੱਧੀ ਰਾਤ ਨੂੰ ਗਏ ਹੋਏ ਸ਼ਾਪਿੰਗ ਕਰਨ ਰਾਤ ਨੂੰ ਬੰਦਾ ਹੀ ਜਿਹੜਾ ਜਾਗਦਾ ਤੁਰਦਾ ਫਿਰਦਾ ਪੰਛੀ ਰਾਤ ਨੂੰ ਆਰਾਮ ਕਰਦੇ ਆ ਨਾ ਉਹ ਖਾਂਦੇ ਆ ਨਾ ਉਹ ਪੀਂਦੇ ਆ ਰਾਤ ਨੂੰ ਆਰਾਮ ਕਰਦੇ ਕਹਿੰਦੇ ਤੁਨ ਤੁਨ ਕੇ ਕਦੇ ਨੀ ਖਾਂਦੇ ਤੁਸੀਂ ਜਿੰਨੇ ਮਰਜ਼ੀ ਦਾਣੇ ਪਾਏ ਹੁਣ ਥੋੜਾ ਜਿਹਾ ਖਾ ਕੇ ਤੋੜ ਜਾਂਦੇ ਨੀ ਵੀ ਉਹ ਆਪਣੀਆਂ ਕੁੱਖਾਂ ਕੱਢ ਲੈਂਦੇ ਵੀ ਅੱਜ ਇਹ ਦਾਣੇ ਮਿਲ ਗਿਆ ਤੇ ਛੱਡਣਾ ਹੀ ਕੁਛ ਨੀ ਬਾਅਦ ਜੇ ਰਾਤ ਨੂੰ ਭਾਵੇਂ ਕਾਜਰਾਂ ਮਰਨ ਤੇ ਨਾ ਕੁਛ ਨਾਲ ਹੀ ਲੈ ਕੇ ਜਾਂਦੇ ਵੀ ਚਲੋ ਜੇ ਦਾਣੇ ਇੰਨੇ ਪਾਏ ਆ ਚੱਕ ਲਓ ਇਹ ਪੰਛੀਆਂ ਤੋਂ ਸਿੱਖਣ ਦੀ ਲੋੜ ਆ
ਇਹਦੇ ਰਾਤ ਹੁੰਦੇ ਹੀ ਉਹ ਸੌ ਜਾਂਦੇ, ਸਵੇਰੇ ਜਲਦੀ ਉਹ ਟਾਈਮ ਨਾਲ ਉੱਠ ਜਾਂਦੇ, ਤੜਕੇ ਕੀ ਕਰਦੀਆਂ ਆਪਾਂ ਚਿੜੀਆਂ ਸੁਣਦੀਆਂ, ਤੇ ਨਾ ਉਹ ਆਪਦਾ ਆਹਾਰ ਹੀ ਬਦਲਦੇ ਖਾਣ ਪੀਣ ਦਾ। ਇਹ ਨਹੀਂ ਵੀ ਅੱਜ ਚਿੜੀਆਂ ਜੇ ਉਹ ਦਾਣੇ ਖਾਂਦੀਆਂ ਜਾਂ ਸੁੰਡੀਆਂ ਖਾਂਦੀਆਂ ਤੇ ਕੱਲ ਨੂੰ ਉਹਨੇ ਮੀਟ ਖਾਣ ਲੱਗ ਜਾਣਾ, ਨਹੀਂ ਜਾਂ ਪਰਸੋਂ ਨੂੰ ਉਹਨੇ ਹੋਰ ਕੁਛ ਪੀਜੇ ਬਰਗਰ ਖਾਣ ਲੈ, ਬੰਦਾ ਹੀ ਬਦਲਦਾ। ਤੇ ਉਹ ਆਪਣੇ ਸਰੀਰ ਤੋਂ ਪੂਰਾ ਕੰਮ ਲੈਣਗੇ, ਰਾਤ ਦੇ ਕਹਿੰਦੇ ਸਮੇਂ ਆਰਾਮ ਕਰਦੇ, ਸਰੀਰ ਸਾਰਾ ਦਿਨ ਉਹ ਫੁਰਤੀਲੇ ਰਹਿੰਦੇ। ਇਸ ਕਰਕੇ ਜਦੋਂ ਬਿਮਾਰ ਹੋ ਜਾਏ ਪੰਛੀ ਤਾਂ ਤੁਸੀਂ ਵੇਖਿਆ ਹੋਣਾ ਉਹ ਖਾਣਾ ਛੱਡ ਦਿੰਦੇ, ਤੇ ਖਾਂਦੇ ਉਦੋਂ ਆ ਜਦੋਂ ਠੀਕ ਹੋ ਜਾਂਦੇ। ਬੰਦਾ ਬਿਮਾਰ ਹੋਵੇ, ਠੀਕ ਹੋਵੇ, ਨਾ ਠੀਕ ਹੋਵੇ, ਚੱਬੀ ਤੁਰਿਆ ਆਉਂਦਾ ਜੋ ਕੁਛ ਹੁੰਦਾ। ਉਹ ਆਉਂਦਾ ਉਹ ਪਿੱਛੇ ਦਾਦਾ ਵੀ ਹੁੰਦਾ, ਉਹ ਪਹੁੰਚਿਆ ਜੇ ਮੈਨੂੰ ਭੁੱਖ ਨਹੀਂ ਲੱਗੀ ਤੇ ਮੈਨੂੰ ਥੋੜੀ ਜਿਹੀ ਆਈਸਕ੍ਰੀਮ ਹੀ ਦੇ ਦੇ, ਵੀ ਜੇ ਤੈਨੂੰ ਭੁੱਖ ਨਹੀਂ ਲੱਗੀ ਤੇ ਆਈਸਕ੍ਰੀਮ ਮਿਲਣਾ ਕੁਛ ਹੋ ਚੱਲਿਆ। ਤੇ ਯਾਨੀ ਕਿ ਮੇਰੇ ਕਿ ਬੰਦੇ ਜਿਹੜੇ ਨੀ ਵੀ ਨਿਆਣੇ ਨੌਜਵਾਨ ਆ, ਬੰਦੇ ਵੀ ਅੱਜ ਕੱਲ੍ਹ ਮੈਂ ਵੇਖਿਆ ਉਹ ਮੇਰਾ ਨੀ ਜਿੱਦ ਕਰਦਾ, ਮੇਰੇ ਲਈ ਥੋੜਾ ਜਿਹਾ ਕੜਾਹ ਹੀ ਬਣਾ ਲਓ, ਜੇ ਤੇਰਾ ਰੋਟੀ ਨੂੰ ਜੀ ਕਰਦਾ ਕੜਾਹ ਤੈਨੂੰ ਜ਼ਿਆਦਾ ਆਨੰਦ ਆਊਗਾ। ਬਾਕੀ ਇਹਦੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਦਿੰਦੇ ਨੇ। ਇਨਸਾਨ ਚ ਇੱਕ ਮਾਂ ਆਵਾਂ ਹਲੇ ਵੀ ਜਿਹੜੀ ਬੱਚਿਆਂ ਨੂੰ ਪਿਆਰ ਦਿੰਦੀ ਆ, ਤੇ ਕਈਆਂ ਵਾਰੀ ਮੈਂ ਵੀਡੀਓ ਦੇਖਦਾ ਨਾ ਮਾਵਾਂ ਵੀ ਸਭ ਛੱਡ ਛਡਾ ਕੇ ਤੇ ਦੋਸਤਾਂ ਮਿੱਤਰਾਂ ਨਾਲ ਤੁਰ ਪੈਂਦੀਆਂ, ਤੇ ਪਤਾ ਲੱਗਦਾ ਜੀ ਪ੍ਰੇਮੀ ਨਾਲ ਮਾਂ ਫਰਾਰ ਹੋ ਗਈ ਤੇ ਬੱਚੇ ਰੋਂਦੇ ਰੋ ਵਲਕਦੇ ਛੱਡੇ। ਮਾਂ ਵੀ ਜੇ ਹੁਣ ਕਹਿੰਦੇ ਕਲਯੁਗ ਆਉਣਾ ਉਦੋਂ ਆ ਜਦੋਂ ਪਿਆਰ ਮੁਹੱਬਤ ਖਤਮ ਹੋ ਗਿਆ, ਤੇ ਸਭ ਤੋਂ ਗੂੜਾ ਰਿਸ਼ਤਾ ਮਾਂ ਤੇ ਪੁੱਤ ਦਾ, ਜੇ ਮਾਂ ਪੁੱਤ ਦਾ ਰਿਸ਼ਤਾ ਵੀ ਟੁੱਟ ਗਿਆ ਤੇ ਜਗ ਦੇ ਇੱਥੇ ਰਹਿਣਾ ਕੱਖ ਨੀ। ਤੇ ਕਹਿੰਦੇ ਆਪਸ ਚ ਹਮੇਸ਼ਾ ਮਿਲ ਜੁਲ ਕੇ ਰਹਿਣਗੇ, ਆਹ ਲੜ ਵੀ ਪੈਂਦੇ ਕਈ ਵਾਰ, ਚਿੜੀਆਂ ਬਦਕਾਂ ਘੁੱਗੀਆਂ ਗਟਾਰਾਂ ਲੜਦੀਆਂ, ਕਬੂਤਰ ਵੀ ਲੜ ਪੈਂਦੇ, ਪਰ ਫਿਰ ਵੀ ਉਹ ਮਿਲ ਕੇ ਰਹੇ ਨੇ। ਕਹਿੰਦੇ ਕੁਦਰਤ ਦੇ ਸਾਰੇ ਨਿਯਮਾਂ ਦਾ ਪਾਲਣਾ ਕਰਦੇ ਨੇ ਤੇ ਆਪਣਾ ਘਰ ਇਕੋ ਫਰੈਂਡਲੀ ਬਣਾਉਂਦੇ ਆ। ਉਹ ਕਹਿੰਦਾ ਤਾਏ ਜੀ ਕੁਦਰਤ ਦੇ ਨਾਲ ਤਾਲਮੇਲ ਆ, ਆਹ ਕੁਝ ਸਿੱਖੀਏ ਤਾਂ ਜੀਵਨ ਸੌਖਾ, ਸੁੰਦਰ ਤੇ ਸਫਲ ਹੋ ਜਾਊਗਾ। ਇਹ ਤ੍ਰਿਪਤੀ ਭੰਡਾਰੀ ਜਿਹੜੇ ਸੋਸ਼ਲ ਮੀਡੀਆ ਤੋਂ ਆਪਾਂ ਨੂੰ ਭੇਜਦੇ ਆ, ਬਹੁਤ ਸੋਹਣਾ ਜਿਹੜਾ ਗੁਰਸਾਹਿਬ ਸਿੰਘ ਜੀ ਨੇ ਬਾਕੀ ਵੀ ਸੰਗਤਾਂ ਨੂੰ ਜਿਹੜੇ ਆ ਸੁੰਦਰ ਬਚਨ ਬਿਲਾਸ ਜਿਹੜੇ ਆ ਉਹ ਪਹੁੰਚ ਦਿੱਤੀ ਜੀ। ਤੇ ਸ਼ਿਵ ਜਨਾਗਲ ਸਾਹਿਬ ਤਾਂ ਜੀ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਪਿਆਰੀਆਂ ਗੱਲਾਂ ਜਿਹੜੀਆਂ ਕੀਮਤੀ ਗੱਲਾਂ ਸੁਣਾਉਂਦੇ ਨੇ, ਤੇ ਗੁਰਮੁਖੀ ਜੀ ਲਿਖਿਆ ਉਹ ਵੀ ਤੁਸੀਂ ਪੜ੍ਹ ਦਿਓ। ਜ਼ਿੰਦਗੀ ਚ ਧੋਖਾ ਤੇ ਮੌਕਾ ਦੋਨੋਂ ਜ਼ਰੂਰੀ ਨੇ। ਹੁਣ ਮਲਕੀਰ ਪੁੱਛੂਗਾ ਵੀ ਧੋਖਾ ਕਿਉਂ ਜ਼ਰੂਰੀ? ਧੋਖਾ ਜਿਉਣਾ ਸਿਖਾਉਂਦਾ ਤੇ ਮੌਕਾ ਜ਼ਿੰਦਗੀ ਬਦਲ ਦਿੰਦਾ। ਕੰਠ ਕਲੇਰ ਦੀ ਕੰਧ ਤੋਂ ਇਹ ਇਹਨਾਂ ਨੇ ਚੱਕੀ ਆ ਗੱਲ। ਉਹ ਕੰਠ ਕਲੇਰ ਨੇ ਕੰਧ ਤੇ ਸੁੱਕਣੀ ਪਾਈ ਸੀ ਗੱਲ, ਕੰਧ ਵਾਲ ਤੋਂ ਟਾਈ ਆਈ, ਕੰਧ ਦਾ ਮਤਲਬ ਜਿਹੜੀ ਫੇਸਬੁੱਕ ਤੇ ਹੁੰਦੀ। ਅੱਛਾ ਫੇਸਬੁੱਕ ਆਉਂਦੇ ਵੀ ਕੰਧਾਂ ਹੁੰਦੀਆਂ? ਲੈ ਵੀ ਕੰਧਾਂ ਮਲਕੀਰ ਦੇ ਫੇਸਬੁੱਕ ਆਉਂਦੇ ਵੀ ਹੋ ਗਈਆਂ, ਬੰਦਾ ਕੋਈ ਦਾਖਲ ਨਹੀਂ ਹੋ ਸਕਦਾ, ਕੱਚ ਬਹੁਤ ਭੈੜੇ ਲੱਗੇ। ਉਹਨੇ ਵਿਚਾਰੇ ਨੇ ਸੁੱਕਣੀ ਪਾਈ ਹੋਣੀ ਆ, ਤੇ ਜਨਾਗਲ ਸਾਹਿਬ ਚ ਆ ਕੇ ਦੌੜਾ ਉਹ ਭਾਵਾਂ ਆਪਣੀ ਬਾ ਕੰਧ ਤੋਂ ਲੱਭਣ ਡਿਆ ਹੋਵੇ, ਗੱਲ ਕਿੱਧਰ ਗਈ ਚੱਲ ਗਈ। ਪਰ ਇੱਕ ਗੱਲ ਦੀ ਖਾਸੀਅਤ ਆ ਇਹ ਰਹਿੰਦੀ ਵੀ ਉੱਥੇ ਜਦ ਬੰਦਾ ਜਿੰਨੀ ਮਰਜ਼ੀ ਇਹਨੂੰ ਚੱਕ ਚੱਕ ਵੰਡੀ ਜਾਵੇ ਇਹ ਨਹੀਂ ਮੁੱਕਦੀ, ਭਰ ਭਰ ਵੰਡ ਮੁੱਠੀਆਂ ਤੇ ਹੁਸਨ ਜਵਾਨੀ ਆਇਆ। ਕੀ ਕਹਿੰਦੇ ਹੈਗੇ ਤੁਸੀਂ ਪੜ੍ਹ ਲਿਓ ਆ ਸਤਿ ਸ਼੍ਰੀ ਅਕਾਲ ਕਹਿੰਦੇ ਸਾਰਿਆਂ ਨੂੰ। ਬੇਨਤੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਸਾਹਿਬ ਨੂੰ, ਵੈਸੇ ਮੇਰਾ ਕਾਂਗਰਸ ਪਾਰਟੀ ਨਾਲ ਦੂਰ ਨੇੜੇ ਦਾ ਕੋਈ ਵਾਸਤਾ ਤੇ ਨਹੀਂ, ਪਰ ਚੰਨੀ ਸਾਹਿਬ ਜਿਵੇਂ ਤੁਸੀਂ ਖੁਸ਼ੀ ਚ ਆਨੰਦ ਮਾਰ ਰਹੇ ਹੋ, ਭੰਗੜਾ ਪਾ ਰਹੇ ਹੋ, ਪੰਜਾਬ ਨੂੰ ਵੀ ਇਸੇ ਤਰ੍ਹਾਂ ਖੁਸ਼ੀ ਮਹਿਸੂਸ ਕਰਾਓ ਨਾ, ਲੋਕਾਂ ਨੂੰ ਵੀ ਭੰਗੜੇ ਪਾਉਣ ਪਾ ਲੈਣ ਦਿਓ, ਫੇਰ ਰੌਣਕਾਂ ਲਿਆਓ। ਇਸ ਲਈ ਤੁਹਾਨੂੰ ਡਾਂਟਣਾ ਪੈਣਾ, ਵੱਡੇ ਮਗਰ ਮੱਛੇ ਫੜਨੇ ਪੈਣੇ ਨੇ, ਬਾਦਲਾਂ ਦੁਆਰਾ ਕੀਤੀ ਲੁੱਟ ਦਾ ਹਿਸਾਬ ਕਿਤਾਬ ਲੈਣਾ ਪੈਣਾ। ਉਹਨੇ ਵਿਚਾਰਨੇ ਕਿ ਲੈਣਾ 2 ਮਹੀਨਿਆਂ ਦੇ ਵਿੱਚ, 2 ਮਹੀਨਿਆਂ 'ਚ ਤੁਹਾਨੂੰ ਇਹੀ ਪਤਾ ਲੱਗਣਾ ਵੀ ਮੁੱਖ ਮੰਤਰੀ ਹੁੰਦਾ ਕਿ ਇਹਨੂੰ ਕਹਿੰਦੇ ਕਹਿੰਦੇ ਕਹਿੰਦੇ। ਚਲੋ ਫੇਰ ਵੀ ਤੁਸੀਂ ਜਿਹੜੀ ਚੰਗੀ ਗੱਲ ਕੀਤੀ, ਕਹਿੰਦੇ ਮੈਂ ਨਸ਼ਿਆਂ ਦੇ ਵੱਡੇ ਸੁਧਾਕਰ ਜੇਲ੍ਹਾਂ ਹੀ ਤਾੜਨੇ ਪੈਣੇ ਨੇ, ਫਿਰ ਸਾਰਾ ਟੱਬਰ ਟੀਰ ਉੱਥੇ ਹੀ ਚੱਲ ਜਾਣਾ। ਇਹਨਾਂ ਦਾ ਕਾਂਗਰਸ ਸੀ, ਅਕਾਲੀ ਅੱਧਿਓਂ ਜ਼ਿਆਦੇ ਤੇ ਮੈਂ ਹਿਸਾਬ ਨਾਲ ਜੇਲ੍ਹ 'ਚ ਹੀ ਫਿਰ ਹੋਣਗੇ ਹਿਸਾਬ ਨਾਲ। ਕਹਿੰਦੇ ਬਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਤੇ ਕਰਾਉਣ ਵਾਲੇ ਜੇਲ੍ਹਾਂ 'ਚ ਸੁੱਟਣੇ ਪੈਣੇ, ਇੰਡਸਟਰੀ ਲਿਆਉਣੀ ਪੈਣੀ ਹੈ। ਇਹ ਬਾਦਲ ਕੈਪਟਨ ਨੂੰ ਦੋਵੇਂ ਪਰਿਵਾਰਾਂ 'ਚੋਂ ਮੁੱਖ ਮੰਤਰੀ ਦੀ ਕੁਰਸੀ ਨੂੰ ਛੁਟਕਾਰਾ ਮਿਲਿਆ ਹੈ।
ਤੁਹਾਡੇ ਤੋਂ ਕਾਫੀ ਉਮੀਦ ਹੈ। ਤੁਹਾਡੇ ਚ ਇੱਕ ਹੰਕਾਰੀ ਰਾਜਨੀਤੀ ਲੀਡਰ ਨਹੀਂ, ਸਗੋਂ ਇੱਕ ਸਧਾਰਨ ਤੇ ਆਮ ਇਨਸਾਨ ਦਿਖਾਈ ਦਿੰਦਾ, ਜਿਹੜਾ ਸਿੱਧੂ ਹੁਣ ਅੱਜ ਤੱਕ ਵੱਡੇ ਵੱਡੇ ਦਾਅਵੇ ਜਤਾਉਂਦਾ ਸੀ ਮੈਂ ਇਹ ਕਰ ਦੂ ਮੈਂ ਉਹ ਕਰ ਦੂ, ਹੁਣ ਮੌਕਾ ਵੀ ਹੈ ਤੇ ਮੌਕੇ ਦੀ ਨਿਜਾਗਤ ਵੀ। ਤੁਸੀਂ ਅਤੇ ਚੰਨੀ ਸਾਹਿਬ ਮਿਲ ਕੇ ਪੰਜਾਬ ਨੂੰ ਬਚਾ ਲਓ ਤੇ ਇੱਕ ਰਾਸਤਾ ਦਿਖਾ ਦਿਓ ਵਿਦੇਸ਼ਾਂ ਵੱਲ ਕੂਦ ਕਰਦੇ ਹੁਨਰਮੰਦ ਨੌਜਵਾਨ ਵਰਗ ਨੂੰ, ਖੇਤਾਂ ਵਿੱਚ ਫਾਹੇ ਲੈਂਦੀ ਕਿਸਾਨੀ ਨੂੰ ਤੇ ਨਸ਼ਿਆਂ 'ਚ ਵਿਲਕਦੀ ਮਮਤਾ ਨੂੰ, ਜਵਾਨੀ ਵਿੱਚ ਲੁਕੇ ਸੁਹਾਗ ਦੇ ਅਰਮਾਨਾਂ ਨੂੰ। ਹਰ ਇੱਕ ਪੰਜਾਬੀ ਤੁਹਾਡੇ 'ਤੇ ਬੜੀ ਆਸ ਰੱਖੀ ਬੈਠਾ ਹੈ। ਹੁਣ ਤੁਹਾਡੇ ਹੱਥ ਹੈ, ਤੁਸੀਂ ਲੋਕਾਂ ਨੂੰ ਬੇਵਕੂਫ਼ ਤੇ ਭਾਵੁਕ ਬਣਾ ਕੇ 5-10-20 ਸਾਲ ਰਾਜਨੀਤੀ ਕਰਨੀ ਹੈ, ਜਾਂ ਫਿਰ ਪੰਜਾਬ ਪੰਜਾਬੀਅਤ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮਿਸਾਲ ਬਣ ਕੇ ਸਦੀਆਂ ਤੱਕ ਉਹਨਾਂ ਨੇ ਦਿਲ ਤੇ ਰਾਜ ਕਰਨਾ ਹੈ। ਵਕਤ ਤੁਹਾਡੇ ਹੱਥ ਹੈ, ਇਸਤੇਮਾਲ ਕਰ ਲਓ। ਧੰਨਵਾਦ ਪੰਜਾਬ ਵਾਸੀਆਂ ਦੀ ਇੱਕ ਆਵਾਜ਼ ਜਿਹੜੀ ਜਿਨਾਗਲ ਸਾਹਿਬ ਨੇ ਭੇਜੀ ਹੈ। ਮੈਂ ਸਮਝਦਾ ਵੀ ਚੰਨੀ ਜਿਹੜਾ ਉਹ ਬੰਦਾ ਭੋਲਾ ਮਾਨਸਾ ਭਾਲਾ ਮਾਨਸਾ, ਉਹਨੂੰ ਹਲੇ ਸਿਆਸਤ ਦੀ ਪਾਨ ਚੜੀ ਨਹੀਂ, ਇਹ ਚਲਾਕ ਆ ਸਿਆਸੀ ਬੰਦੇ। ਚੰਨੀ ਨੂੰ ਬਣਾਉਣ ਦਾ ਮਕਸਦ ਵੀ ਇੱਕ ਬਹੁਤ ਵੱਡੀ ਸਿਆਸਤ ਆ। ਚੰਨੀ ਕੋਈ ਵੋਟਾਂ ਪਵਾ ਕੇ ਨਹੀਂ ਬਣ ਗਿਆ ਵੀ ਸਾਰਿਆਂ ਦੀਆਂ ਵੋਟਾਂ ਪਈਆਂ ਵੀ ਚੰਨੀ ਬਣਾ ਲਓ। ਕਾਰਨ ਆ ਕਿ ਸਿੱਧੂ ਦੇ ਪੱਖ ਦੇ ਵਿੱਚ ਬੰਦੇ ਪਾਲੇ ਨਹੀਂ, ਉਤੋਂ ਉਤੋਂ ਸਿੱਧੂ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਸ਼ੂਪ ਪੀ ਲਓ ਸ਼ੂਪ, ਉਹ ਕਹਿੰਦੇ ਤੇ ਜ਼ਰੂਰ ਆ ਸ਼ੂਪ ਪੀ ਲਓ ਤੇ ਬਸ ਸਿੱਧੂ ਸਾਹਿਬ ਦਾ ਸ਼ੂ ਤਾਂ ਦਿੰਦੇ ਨੇ ਸ਼ੂਪ ਪੀ ਲਓ। ਆਹੋ ਕਹਿੰਦਾ ਹੁੰਦਾ ਨਾ ਸਿੱਧੂ ਸਾਹਿਬ ਸ਼ੂਪ ਪੀ ਲਓ ਮੇਰੀ ਗੱਡੀ ਚਲਾਉਂ ਦਾ ਰਿਹਾ ਨਾ, ਅਸਲ ਦੇ ਵਿੱਚ ਉਹ ਸਿੱਧੂ ਚਲਾਕ ਬੰਦਾ ਬਾਲਾ। ਵੇਖਣ ਨੂੰ ਸਾਨੂੰ ਬੜਾ ਉਹ ਭਲਾ ਮਾਨਸ ਲੱਗਦਾ ਪਰ ਹੈ ਬੜੀ ਉਹਦੀ ਚੀਜ਼ ਆ, ਉਹ ਜਲੇਬੀ ਵਾਂਗੂ ਬੜਾ ਸਿੱਧਾ ਤੇ ਉਹਨੂੰ ਰਾਜਨੀਤੀ ਕਰਨੀ ਆਉਂਦੀ ਹੈ। ਸਹੀ ਰਾਜਨੀਤੀ ਜੇ ਬਾਦਲ ਤੋਂ ਬਾਅਦ ਕੋਈ ਸੀ, ਬਾਦਲ ਨੂੰ ਗਾਲਾਂ ਬੜੀਆਂ ਪੈਂਦੀਆਂ, ਛੇਤਰ ਬੜੇ ਪੈ ਗਾਲਾਂ ਜਾਂ ਉਹਨੂੰ ਵਾਧੂਆਂ ਬੜੀਆਂ ਮਿਲਦੀਆਂ, ਪਰ ਬਾਦਲ ਸਿਆਸੀ ਬੜਾ ਤਕੜਾ ਇਹ ਮੰਨਣਾ ਪਊ ਵੀ ਉਹ ਜੋ ਸਿਆਸਤ ਉਹਦੇ 'ਚ ਹੈ। ਸਿਆਸਤ ਕਹਿੰਦੇ ਕਿਹਨੂੰ ਆ ਵੀ ਜਿਹਨੂੰ ਕੁੱਟਣਾ ਉਹਨੂੰ ਕੁੱਟ ਕੇ ਮਨਾ ਲੈਣਾ, ਜਿਹਨੂੰ ਪਿਆਰਨਾ ਉਹਨੂੰ ਪਿਆਰ ਨਾਲ ਮਨਾ ਲੈਣਾ, ਸਭ ਦਾਜ ਇਹਨੂੰ ਆਉਂਦੇ ਆ। ਸਿਆਸਤ ਬੜੀ ਭੈੜੀ ਚੀਜ਼ ਆ, ਹਾਲਾਂਕਿ ਸਿਆਸਤ ਨੂੰ ਬਹੁਤਾ ਚੰਗਾ ਸਮਝਿਆ ਨਹੀਂ ਜਾਂਦਾ ਤੇ ਪਰ ਸਿਆਸਤ ਆਉਂਦੀ ਬਹੁਤ ਘੱਟ ਬੰਦਿਆਂ ਨੂੰ ਤੇ ਸਿੱਧੂ ਉਹਨਾਂ ਦੇ ਵਿੱਚੋਂ ਹੈ ਜਿਹਨੂੰ ਸਿਆਸਤ ਆਉਂਦੀ। ਬਾਕੀ ਜਿਹੜੇ ਆ ਉਹ ਚੰਨੀ ਸਾਹਿਬ ਉਹ ਤਾਂ ਸਿੱਧੇ ਸਾਰੇ ਬੰਦੇ ਵਾਲੇ, ਉਹਨਾਂ ਨੂੰ ਸਿਆਸਤ ਦਾ ਬਾਹਲਾ ਪਤਾ ਨਹੀਂ ਤੇ ਜਿਹੜੀ ਪਾਨ ਆ ਉਹ ਸਿੱਧੂ ਨੇ ਉਹਨੂੰ ਚੜਾਉਣੀ ਵੇਖ ਲਿਓ। ਉਹ ਤਾਂ ਵਿਚਾਰੇ ਦਾ ਇਸਤੇਮਾਲ ਹਲੇ ਹੋਣ ਡਿਆ, ਹਲੇ ਉਹਨੂੰ ਪਤਾ ਬਾਅਦ ਚ ਲੱਗਣਾ, ਹਲੇ ਉਹਨੂੰ ਬਾਹਲਾ ਪਤਾ ਨਹੀਂ। ਇਹ ਗੱਲ ਆ ਕੈਪਟਨ ਵੀ ਜਾਣਦਾ, ਕੈਪਟਨ ਨੂੰ ਐਵੇਂ ਨੀ ਮਿਰਚਾਂ ਲੱਗਦੀਆਂ ਜਦੋਂ ਉਹਨੂੰ ਕਹਿੰਦੇ ਵੀ ਤੂੰ ਪ੍ਰਧਾਨ ਬਣਾਤਾ, ਉਹਨੂੰ ਪਤਾ ਵੀ ਜਿੱਦਣ ਕੈਪਟਨ ਜਿੱਦਣ ਸਿੱਧੂ ਥੋੜਾ ਜਿਹਾ ਜਾਨ ਚ ਆ ਗਿਆ ਨਾ ਤੇ ਇਹਨੇ ਆਲੇ ਦੁਆਲੇ ਉੱਠਣ ਕੋਈ ਨਹੀਂ ਦੇਣਾ, ਕਿਉਂਕਿ ਬਾਦਲ ਤੋਂ ਮਗਰੋਂ ਸਿੱਧੂ ਹੀ ਆ ਜਿਹੜਾ ਸਿਆਸਤ ਜਾਣਦਾ। ਉਹਨਾਂ ਨੂੰ ਪਤਾ ਬਾਦਲ ਤੇ ਹੁਣ ਆਖਰੀ ਕਿਨਾਰੇ ਤੇ ਨਦੀ ਨਾਲ ਸੰਜੋਗੀ ਮੇਲ, ਵੀ ਮਤਲਬ ਹੁਣ ਉਹ ਸਿਆਸਤ ਜੋਗਾ ਊ ਨਹੀਂ ਰਿਹਾ, ਤੁਰਨੋਂ ਫਿਰਨੋਂ ਵੀ ਗਿਆ ਵਾ ਤੇ ਜਿਹੜਾ ਉਹਦਾ ਮੁੰਡਾ ਵਾ ਉਹ ਵੈਸੇ ਹੀ ਮਤਲਬ ਉਹ ਭਗਵੰਤ ਮਾਨ ਸਿਆਸਤ 'ਚ ਆ ਗਿਆ ਤੇ ਉਹ ਗਾਂ ਕਮੇਡੀ 'ਚ ਆ ਗਿਆ, ਉਹ ਉਦਾਂ ਕਮੇਡੀ ਹੈ ਨਾ। ਇੱਦਾਂ ਸਿਆਸਤਾਂ ਨਹੀਂ ਹੁੰਦੀਆਂ ਹੁੰਦੀਆਂ, ਕਿਸੇ ਨੂੰ 2-4 ਦੰਦੀਆਂ ਕੱਢ ਕੇ ਵਿਖਾ ਦੇਣੀਆਂ ਜਾਂ ਕਿਸੇ ਨੂੰ ਫਰਲੋ ਮਾਰ ਦੇਣੀਆਂ, ਨੋਟਾਂ ਦੀਆਂ ਗੱਡੀਆਂ ਕਿੱਦਾਂ ਭੇਜ ਦੇਣੀਆਂ। ਇੱਦਾਂ ਸਿਆਸਤ ਜਿਹੜੀ ਬੜੀ ਤੇਜ਼ ਚੀਜ਼ ਆ, ਇਹਦੇ 'ਚ ਦਿਖਾਉਣਾ ਇੱਦਾਂ ਪੈਂਦਾ ਵੀ ਤੁਸੀਂ ਮਰੇ ਜਾਂਦੇ ਆ ਆਪਣਾ ਕੰਮ ਧੰਦਾ ਛੱਡ ਕੇ ਸਾਰਾ ਕੁਛ ਕਰਕੇ ਤੁਸੀਂ ਦੁਨੀਆਂ ਦੁਆਲੇ ਹੋਏ ਆ, ਪਰ ਅਸਲ ਦੇ ਵਿੱਚ ਮੌਜਾਂ ਤੁਸੀਂ ਆਮ ਮਾਨਣ ਡਿਆ ਹੁੰਦੇ ਆ ਤੇ ਕੋਟ ਆਪਣੇ ਪੈਂਦੀ ਹੁੰਦੀ ਉੱਥੇ ਵਰਦੀਆਂ ਡਾਂਗਾਂ ਦੇ ਵਿੱਚ ਟੂਰੀ ਆਪਦੀ ਕਰਕੇ ਵਿਖਾਉਂਦੇ ਆ ਵੀ ਅਸੀਂ ਖੇਤਰ ਖਾਧੇ ਆ, ਪਰ ਕੁੱਟਣ ਉਹ ਸਮਾਜ ਨੂੰ ਡਿਆ ਹੁੰਦੇ। ਸਿਆਸਤ ਜਿਨਾਗਲ ਸਾਹਿਬ ਬਹੁਤ ਗੰਦੀ ਚੀਜ਼ ਆ ਤੇ ਆਪਾਂ ਤੇ ਸ਼ੁਕਰ ਮਨਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਸਿਆਸਤ ਬਹੁਤਿਆਂ ਨੂੰ ਨਹੀਂ ਆਉਂਦੀ, ਸ਼ੁਕਰ ਹੀ ਮਨਾਉਂਦੇ ਹਾਂ, ਤੇ ਜਿਨ੍ਹਾਂ ਨੂੰ ਆਉਂਦੀ ਆ ਬੜੀ ਕੁੱਤੀ ਤਰੀਕੇ ਨਾਲ ਆਉਂਦੀ ਆ, ਚੰਗੇ ਤਰੀਕੇ ਨਾਲ ਨਹੀਂ ਆਉਂਦੀ ਤੇ ਇਹ ਕਰਕੇ ਮਤਲਬ ਬਣਨਾ ਪੰਜਾਬ ਦਾ ਥੋੜ੍ਹਾ ਜਿਹਾ ਮੁਸ਼ਕਲ ਹੋ ਜਾਂਦਾ। ਚੰਨੀ ਬੰਦਾ ਚੰਗਾ, ਬੰਦਾ ਨਹੀਂ ਮਾੜਾ, ਚੰਨੀ ਦੀ ਚੱਲਣ ਨਹੀਂ ਦੇਣੀ ਇਹਨਾਂ ਨੇ, ਚੰਨੀ ਦੀ ਚੱਲਣ ਨਹੀਂ ਦੇਣੀ। ਇਹ ਪਤਾ ਕੈਪਟਨ ਨੂੰ ਵੀ ਆ, ਭਾਵੇਂ ਕੈਪਟਨ ਨੂੰ ਵੀ ਫੋਨ ਕਰਕੇ ਪੁੱਛ ਲਿਓ, ਅਵਲ ਦੇ ਕਦੀ ਇੰਟਰਵਿਊ ਦੇ ਵਿੱਚ ਉਹਨੇ ਵੇਖ ਲਈ ਕਹਿ ਹੀ ਦੇਣਾ ਕਿ ਚੰਨੀ ਦੀ ਇਹਨਾਂ ਨੇ ਚੱਲਣ ਨਹੀਂ ਦੇਣੀ। ਕਹਿੰਦੇ ਨੇ ਤਾਂ ਜੀ ਕਈ ਵਾਰ ਉਹ ਕਹਿ ਦਿੰਦਾ ਵੀ ਚੰਨੀ ਬੰਦਾ ਸਹੀ ਆ, ਪਰ ਸਿੱਧੂ ਜਿਹੜਾ ਉਹਦੇ ਹੱਥ 'ਚ ਨਾ ਚੜੇ।
ਸਿੱਧੂ ਦੀ ਜਿਹੜਾ ਸਿੱਧੂ ਤੈਨੂੰ ਪਤਾ ਸਿੱਧੂ ਜਾਂ ਫਿਰ ਚਲੋ
ਤੇ ਬਾਕੀ ਕਹਿੰਦੇ ਨੇ ਆ ਬੱਚਾ ਜੀ ਆਪਣਾ ਵੱਡਾ ਕਹਿੰਦੇ ਬੱਲੇ ਸ਼ੇਰ ਬਗੇ ਦੇ ਬਈ ਗਭਰੂ ਜਵਾਨ ਹੋ ਗਿਆ ਜੀ ਨਾਗਲ ਸਾਹਿਬ ਵਾਲੇ ਤੇ ਤੁਹਾਡੀ ਆਪਦੀ ਉਮਰ ਇਹਦੇ ਜਿੰਨੀ ਹੈ ਤੇ ਬੱਚਾ ਵੱਡਾ ਐਡਾ ਹੋ ਗਿਆ ਚਲੋ ਮਹਾਰਾਜ ਕਰਮੀ ਭਾਗੀ ਭਾਈ ਸੁੱਖ ਸਹੂਲਤਾਂ ਮਹਾਰਾਜ ਦੇਵੇ ਸੁੱਖ ਦੇਵੇ ਤੁਹਾਨੂੰ ਪਰਿਵਾਰ ਦਾ ਬਹੁਤ ਹੀ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਤੇ ਤੁਹਾਡੀ ਤਾਂ ਉਮਰ ਇੰਨੀ ਲੱਗਦੀ ਨੀ ਵੀ ਮੈਂ ਤਾਂ ਸੋਚਿਆ ਵੀ ਤੁਹਾਡਾ ਹਲੇ ਵਿਆਹ ਹੋਣ ਵਾਲਾ ਪਤਾ ਨੀ ਵੀ ਕਿਹੜੀ ਤੁਸੀਂ ਜੜੀ ਬੂਟੀ ਖਾਣੇ ਕਿਹੜਾ ਮਤਲਬ ਉਮਰ ਉਮਰ ਦਾ ਪਤਾ ਨੀ ਲੱਗਣ ਦਿੰਦੇ ਤੇ ਇੱਧਰ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਪਾਲਾ ਵੈਦ ਸਾਹਿਬ ਕਹਿੰਦੇ ਨੇ ਕਹਿੰਦੇ ਤਾਇਆ ਜੀ ਪੈਰੀ ਪਹਿਣਾ ਜੀ ਕੀ ਹਾਲ ਚਾਲ ਨੇ ਤਾਇਆ ਜੀ ਸਿਹਤਾਂ ਠੀਕ ਠਾਕ ਨੇ ਉਹ ਚੰਗਾ ਸਿਹਤਾਂ ਤੂੰ ਸੁਣਾ ਵੇ ਪਾਲੇ ਤਾਇਆ ਜੀ ਕਹਿੰਦੇ ਅੱਜ ਸਰਪੰਚ ਸੁਖਪ੍ਰੀਤ ਕੌਰ ਨਾਲ ਗੋਲ ਗੱਪੇ ਘੱਟ ਹੀ ਖਾਇਓ ਉਹ ਜਾ ਤੂੰ ਹੋਰ ਹੀ ਪਾਸੇ ਰਹਿ ਜਾ ਕਰ ਗੱਲ ਤਾਇਆ ਜੀ ਕਹਿੰਦੇ ਕੁੜਮਣੀ ਦੇ ਦਰਸ਼ਨ ਨੀ ਹੋਏ ਕਦੇ ਹੁਣ ਗਾਣਾ ਤੁਹਾਡੀ ਪਸੰਦ ਆ ਉਹ ਕੁੜਮਣੀ ਭਰਾਵਾ ਐਤਵਾਰ ਨੂੰ ਕਹਿੰਦੀ ਆਉਣੀ ਆ ਜਾਂ ਸਾਨੂੰ ਉਹ ਖਾਂਦੀ ਉਹ ਜਿਹੜੀਆਂ ਉਹ ਕੀ ਆ ਲੂਣ ਵਾਲੀਆਂ ਸੇਵੀਆਂ ਹੀ ਆ ਲੂਣ ਵਾਲੀਆਂ ਕਿਹੜੀਆਂ ਸੇਵੀਆਂ ਹੁੰਦੀਆਂ ਉਹ ਯਾਰ ਜਿਹੜਾ ਤੁੜਕਾ ਜਿਹਾ ਲਾ ਕੇ ਬਣਾਉਂਦਾ ਓਹੋ ਨਿਊਡਲਸ ਉਹ ਨਿਊਡਲਾਂ ਜਾਂ ਨੂੰ ਤਾਂ ਇੱਦਾਂ ਪੈਂਦੀ ਜਿੱਦਾਂ ਚੀਨ ਚੋਂ ਆਈ ਹੁੰਦੀ ਫੇਰ ਕਹੂ ਭੈਣ ਜੀ ਉਹ ਤੁਹਾਡੇ ਸਵਾਦ ਵੱਡੇ ਬਣਦੇ ਸਵਾਦ ਤਾਂ ਬਣਨੇ ਹੀ ਨਾ 100 ਰੁਪਈਆ ਸਾਡਾ ਲੱਗ ਜਾਂਦਾ ਹਰ ਵਾਰ ਜੀ ਉਹ ਤਾਇਆ 100 ਰੁਪਈਏ ਨੂੰ ਰੋਈ ਜਾਂਦੇ ਉਹ 100 ਨੂੰ ਕਿੱਥੇ ਰੋਣਾ ਉਹ ਕਿਹੜਾ ਕੱਲੀ ਖਾਂਦੀ ਫਿਰ ਨਿਆਣੇ ਉਹਦੇ ਮੂੰਹ ਵੱਲ ਥੋੜਾ ਵੇਚਦੇ ਸਾਰਿਆਂ ਲਈ ਕਹਿੰਦੇ ਨਹੁੰਆਂ ਪੋਤੇ ਪੋਤੀਆਂ ਸਭ ਨੂੰ ਕਮਾਉਣੇ ਪੈਂਦੇ ਆ ਇਹ ਕਿਹਾ ਕੀ ਹੁੰਦਾ ਸਾਡੇ ਤੇ ਨਿਊਡਲ ਜਾ ਕੇ ਸੌਦਾ ਲੈ ਆਈਏ ਤੇ ਸਾਨੂੰ ਚੰਗੇ ਲਿਆਉਣੇ ਪੈਂਦੇ ਆ ਚਲੋ ਫੇਰ ਸੋਚੀ ਦਾ ਕੁਝ ਨਹੀਂ ਕੁੜਮਣੀ ਵੀ ਕਨੇਡਾ ਗਈ ਕੁਛ ਨਾ ਕੁਛ ਲੈ ਕੇ ਆਓ ਪਿਛਲੀ ਵਾਰ ਮੈਲੀ ਰੇੜਵਾ ਲੈ ਕੇ ਆਉਂਦਾ ਐਤ ਕਹਿੰਦੇ ਆ ਪਰ ਕੋਰੋਨਾ ਜਾ ਨੀ ਜਾਣ ਛੱਡਦਾ ਸ਼ਾਇਦ ਉਹਨੇ ਸ਼ਾਇਦ ਕੋਈ ਅੱਜ ਦੀ ਫਿਰ ਲੈ ਆਉਣੀ ਮੈਲੀ ਪਤਾ ਨੀ ਕਹਿੰਦੀ ਕਹਿੰਦੀ ਡੈਡੀ ਜੀ ਨੌ ਸਾਡੀ ਕਹਿੰਦੀ ਡੈਡੀ ਜੀ ਤੇਰੇ ਲਈ ਨਾ ਐਪਲ ਦਾ ਟੈਲੀਫੋਨ ਮੰਮੀ ਕਹਿੰਦੀ ਲੈ ਕੇ ਆਉਣਾ ਮੈਂ ਮੰਮੀ ਕਹਿੰਦੀ ਹੁੰਦੀ ਲੈ ਕੇ ਨੀ ਆਉਣੀ ਮੰਮੀ ਤਾਇਆ ਜੀ ਲੈ ਆਓ ਕੋਈ ਗੱਲ ਨੀ ਤੁਸੀਂ ਐਪਲ ਦਾ ਕਰਨਾ ਉਹ ਮੈਨੂੰ ਤਾਂ ਚਲਾਉਣਾ ਨੀ ਆਉਣਾ ਲੈ ਵੀ ਆਊਗੀ ਤੇ ਮੈਨੂੰ ਕਿਹੜਾ ਚਲਾਉਣਾ ਆਉਣਾ ਉਹ ਤਾਂ ਉਦਾਂ ਫੂਕੀ ਸਿਖਾਉਂਦੇ ਉਹਨੂੰ ਪਤਾ ਨਾ ਮੈਨੂੰ ਲੂਣ ਵਾਲੀਆਂ ਸੇਵੀਆਂ ਜੀ ਤਾਇਆ ਲੈ ਆਉਂਦਾ ਪਾਪਾ ਜੀ ਹੁਣ ਪਾਪੇ ਨੂੰ ਤੂੰ ਕੋਈ ਨਾ ਕੋਈ ਲਾਰੇ ਲੱਪੇ ਲਾਉਣੇ ਹੀ ਆ ਮਾਂ ਨੂੰ ਕਹਿੰਦਾ ਹੁੰਦਾ ਚੰਗੀ ਮਿਰਚ ਜੀ ਸਾਡੀ ਜਿਹੜੀ ਉਹ ਜਦੋਂ ਜ਼ਿਆਦਾ ਮਿਰਚ ਸੀ ਉਦੋਂ ਕਹਿੰਦੀ ਅੱਜ ਭਾਜੀ ਜ਼ਿਆਦਾ ਸਵਾਦ ਬਣੇ ਇਹਨਾਂ ਨੂੰ ਕੋਈ ਫਰਕ ਪੈਂਦਾ ਤੇ ਗਾਣਾ ਕਹਿੰਦੇ ਆਪਣੀ ਪਸੰਦ ਆ ਤਾਜੀ ਕਹਿੰਦੇ ਮੈਨੂੰ ਤੁਹਾਡੀਆਂ ਸਾਧੂ ਵਾਲੀਆਂ ਕਹਾਣੀਆਂ ਬਹੁਤ ਪਿਆਰੀਆਂ ਲੱਗਦੀਆਂ ਨੇ ਜੀ ਅੱਛਾ ਲੱਗਦਾ ਤੇ ਨਹੀਂ ਕੋਈ ਆਪ ਜੀ ਦੇ ਵਿੱਚ ਬਦਲਾ ਕੋਈ ਆਇਆ ਨੀ ਸਾਧੂ ਵਾਲੀ ਗੱਲ ਸਮਝੇ ਉਹ ਬਦਲਾ ਹੋਣਾ ਹੀ ਚਾਹੀਦਾ ਹਮ ਸਿੰਘ ਛੁੱਡ ਵੀ ਤੇ ਵਾਕਿਆ ਤਾਇਆ ਜੀ ਆਊਗਾ ਚੇਂਜ ਕੋਈ ਗੱਲ ਨੀ ਤੇ ਪ੍ਰੀਤ ਭਾਜੀ ਤਾਇਆ ਜੀ ਆਪਣੇ ਚੱਲ ਰਿਹਾ ਸੀ ਉਹ ਮੈਨੂੰ ਲੱਗਦਾ ਉਹਨਾਂ ਦਾ ਸੁਨੇਹਾ ਆਪਾਂ ਪੜ੍ਹ ਤਾਂ ਦਿੱਤਾ ਸੀ ਮੇ ਬੀ ਉਹ ਸਰਵਰ ਡਾਊਨ ਕਰਕੇ ਤੇ ਉਹਨਾਂ ਦਾ ਜਿਹੜਾ ਉਹ ਸੁਨੇਹਾ ਲੱਗਦਾ ਔਨ ਏਅਰ ਨਹੀਂ ਹੋਇਆ ਕਹਿੰਦੇ ਆ ਗਿਆ ਤੁਹਾਡਾ ਭਤੀਜਾ ਜੀ ਉਹ ਆਇਆ ਪ੍ਰੀਤ ਤੂੰ ਦੂਜੀ ਵਾਰ ਆ ਗਿਆ ਇੱਕ ਵਾਰ ਬੰਦ ਰੇੜੂਏ ਤੇ ਆਹੜਿਆ ਤੂੰ ਆ ਜਾ ਕਹਿੰਦੇ ਸਿਹਤਾਂ ਕਿਵੇਂ ਨੇ ਸਿਹਤਾਂ ਨਾ ਭਰਾਵਾ ਪੁੱਛਣਾ ਮੈਂ ਜਦੋਂ ਸਵੇਰੇ ਉੱਠਿਆ ਤੇ ਉੱਠਦੇ ਸਾਰੀ ਘਟਾ ਜਿਹੜਾ ਨਾ ਮੱਝ ਦਾ ਉਹ ਖੁੱਲ ਗਿਆ ਖੁੱਲ ਕੇ ਲੱਗਾ ਮੇਰੇ ਢੁੱਡ ਮਾਰਨ ਤੇ ਮੈਂ ਫਾਲਿਆ ਉਹ ਮੈਂ ਕਿਹਾ ਤੂੰ ਮੈਨੂੰ ਸਮਝਿਆ ਕੀ ਆਵੇ ਲੱਤ ਮਾਂ ਮੇਰੀ ਤੋੜਨ ਲੱਗਾ ਮੈਂ ਕਿਹਾ ਤੇਰੀ ਮਾਂ ਜਿਹੜੀ ਆ ਜਿਹੜਾ ਤੇਰਾ ਪਿਓ ਆ ਉਹ ਸੁਣਿਆ ਉਹਨਾਂ ਨੂੰ ਲੂਣ ਮੈਂ ਹੀ ਕਿਆ ਕਰ ਰਿਹਾ ਤੂੰ ਮੈਨੂੰ ਸਮਝਦਾ ਕੀ ਉਹ ਨਾਸਾਂ ਨੂੰ ਮੈਂ ਫੜ ਲਿਆ ਮੈਂ ਕਿਹਾ ਹਿੱਲ ਕੇ ਵਿਖਾ ਤੂੰ ਅੱਛਾ ਹਿੱਲਿਆ ਨੀ ਹਿੱਲਿਆ ਕਿਉਂ ਮਾਰਿਆ ਮੈਨੂੰ ਕਹਿੰਦੇ ਕਿਆ ਕਿ ਹਿੱਲਿਆ ਕਿਉਂ ਨੀ ਆ ਵੇਖ ਇਸੇ ਰਗੜ ਲੱਗੀ ਮੈਂ ਕਿਹਾ ਤੁਸੀਂ ਖਰਿਆ ਨਾਲੇ ਕਹਿੰਦੇ ਉਹ ਮੱਝ ਨੂੰ ਤੇ ਕਿ ਝੋਟੇ ਨੂੰ ਦਿੰਦੇ ਰਹੇ ਲੂਣ ਉਹ ਯਾਰ ਉਦੋਂ ਜਵਾਨ ਸੀ ਹੁਣ ਬੁੱਢਾ ਹੋ ਗਿਆ ਉਦੋਂ ਕੱਟੇ ਨੇ ਮੈਨੂੰ ਜਾ ਕੇ ਮਾਰਿਆ ਵੇਖਾ ਹੀ ਸੌਂਕੀ ਬਣਾ ਹੋਇਆ ਰਗੜ ਜੀ ਲੱਗੀ ਆ ਹਾਂ ਤੇ ਤੂੰ ਕਹਿੰਦਾ ਹੁਣ ਇਹਦੇ ਵਿੱਚੋਂ ਬਾਚੀ ਨਿਕਲ ਕੇ ਲੈ ਪੈਂਦੀ ਏਦਾਂ ਹੋਈ ਆ ਫਿਰ ਤੇ ਠੀਕ ਆ ਹੁਣ ਖਾਧੀ ਦਵਾਈ ਮੈਡੀਸਿਨ ਲਈਆਂ ਨੇ ਕਹਿੰਦੇ ਕਦੇ ਲੋਲੀ ਨੂੰ ਵੀ ਮਿਲਾਇਆ ਕਰੋ ਹਮੇਸ਼ਾ ਸੁੱਖੋ ਤਾਈ ਨੂੰ ਮਿਲਣ ਜਾਂਦੇ ਆ ਸਪੈਸ਼ਲ ਮੁਲਾਕਾਤ ਜਾਂਦੇ ਆ ਉਹ ਭਰਾਵਾ ਲੋਲੀ ਨੂੰ ਵੀ ਮਿਲ ਕੇ ਆਇਆ ਲੋਲੀ ਨੂੰ ਤੈਨੂੰ ਦੱਸਿਆ ਤੇ ਹੈ ਪਹਿਲਾਂ ਤੇਰੇ ਨਾਲ ਗੱਲ ਹੋ ਹਟੀ ਮੈਂ ਘੜੀ ਦੇ ਗਿਆ
ਇਹਨੇ ਦੂਸਰੇ ਨੇ ਨਸੇ ਨੇ ਘੜੀ ਲਿਆਂਦੀ ਸੀ, ਘੜੀ ਤੇ ਮੇਰੀ ਡਿੱਗ ਪਈ ਸੀ ਉਹ ਬੋਰ ਵਿੱਚ ਖੂਹ ਦੇ ਵਿੱਚ, ਉਹ ਤਾਂ ਲੱਭੀ ਨਹੀਂ। ਇਹ ਇੱਕ ਫਿਰ ਮਗਰੋਂ ਨਵੀਂ ਲੈ ਕੇ ਆਇਆ, ਜਿਹਦੇ ਰੰਗ ਬਦਲਦੇ ਆ, ਦੁਨੀਆਂ ਤਾਂ ਰੰਗ ਬਦਲਦੀ ਵੇਖੀ ਹੋਣੀ ਤੁਸੀਂ, ਪਰ ਘੜੀ ਵੀ ਰੰਗ ਬਦਲਦੀ ਮੇਰੇ ਕੋਲ ਜਿਹੜੀ ਸੀ।
ਚਲੋ ਤਾਇਆ ਜੀ ਬਹੁਤ ਚੰਗੀ ਗੱਲ ਆ, ਰੰਗ ਬਦਲਦੀਆਂ ਘੜੀਆਂ ਵੀ ਜਿਹੜੀਆਂ ਉਹ ਵਧੀਆ ਹੁੰਦੀਆਂ ਨੇ।
ਨਹੀਂ ਮੈਨੂੰ ਬਾਅਦ ਦੇ ਵਿੱਚ ਉਹ ਜਿਹੜੀ ਆ ਘੜੀ ਸੱਚ ਪੁੱਛੋ ਤਾਂ ਮੈਨੂੰ ਲੱਭੀ ਨੀ, ਮਗਰੋਂ ਉਹਦੇ ਨਾਲ ਦੀ ਪਤਾ ਨੀ ਵੀ ਹੁਣ ਬਾਹਰਲੇ ਮੁਲਕ ਦੇ ਵਿੱਚ ਉਹ ਮਿਲਦੀ ਆ ਜਾਂ ਨਹੀਂ ਰੱਬ ਜਾਣਦਾ, ਪਰ ਮੈਨੂੰ ਉਦਾਂ ਦੀ ਘੜੀ ਮਗਰੋਂ ਲੱਭੀ ਨੀ ਜਿਹੜੀ ਮੇਰੀ ਉਦਕ ਪਈ ਉਹਦੇ ਵਿੱਚ। ਚਲੋ ਲਓ ਫਿਰ ਤਾਇਆ ਜੀ, ਤੇ ਹੁਣ ਆਪਾਂ ਅੱਗੇ ਸੁਣਦੇ ਹਾਂ ਗੀਤ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ, ਜਿਹੜੀ ਉਹਨਾਂ ਨੇ ਫਰਮਾਇਸ਼ ਕੀਤੀ ਆ ਰਾਜ ਭਾਜੀ ਹੋਰਾਂ ਨੇ, ਕਿਉਂਕਿ ਉਹਨਾਂ ਦੇ ਵੀ ਕਾਫੀ ਹਨੇਰਾ ਹੋ ਗਿਆ ਤੇ ਉਹ ਵੀ ਸੌਣ ਦੇ ਕਿਨਾਰ ਚ ਹੀ ਹੁਣੇ ਨੇ, ਤੇ ਆਓ ਫਿਰ ਉਹਨਾਂ ਦੀ ਪਸੰਦ ਦਾ ਗੀਤ ਸੁਣਦੇ ਆ। ਰਹਿੰਦੇ ਜਿਹੜੇ ਆ ਉਹ 10 ਮਿੰਟ ਜਿਹੜੇ ਉਹਨਾਂ ਨੇ ਕਿਹਾ ਸੀ, ਤੇ ਲਓ ਫਿਰ ਉਹਨਾਂ ਦੇ ਜਿਹੜੇ ਲਾਸਟ 10 ਮਿੰਟ ਜਿਹੜੇ ਆ ਉਹ ਗੀਤ ਆਪਾਂ ਤੁਹਾਨੂੰ ਸੁਣਾਉਂਦੇ ਆ ਜੀ ਪਿਆਰੇ ਦੋਸਤੋ, ਤੇ ਆਓ ਫਿਰ ਇਸ ਗੀਤ ਨੂੰ ਸੁਣਦੇ ਆ।
ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਰੰਗ ਜਿਹੜਾ ਉਹ ਬਣਿਆ ਹੋਇਆ ਸੂਫੀਆਨਾ ਕਲਾਮਾਂ ਦੇ ਵਿੱਚ। ਤੇ ਅਗਲਾ ਜਿਹੜਾ ਗੀਤ ਆ ਉਹ ਥੋੜਾ ਜਿਹਾ ਹਟ ਕੇ ਆ, ਸੂਫੀ ਤੋਂ ਬਾਅਦ ਆ ਫੋਕ। ਫੋਕ ਦੀ ਗੱਲ ਜਦੋਂ ਹੁੰਦੀ ਹੈ ਤਾਂ ਪੰਜਾਬੀ ਫੋਕ ਦੇ ਵਿੱਚ ਦੁਗਾਣਾ ਗਾਇਕੀ ਦੀ ਜਦੋਂ ਵੀ ਗੱਲ ਹੁੰਦੀ ਹੈ, ਕਿਉਂਕਿ ਫੋਕ ਦੇ ਵਿੱਚ ਦੁਗਾਣੇ ਨੂੰ ਵੀ ਤਹਿਜ਼ੀਬ ਦਿੱਤੀ ਜਾਂਦੀ ਹੈ, ਤਾਂ ਇਹ ਦੁਗਾਣਾ ਗਾਇਕੀ ਮੁਹੰਮਦ ਸਤੀਦਾਰ ਰਣਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਆਪਾਂ ਸੁਣਨ ਜਾ ਰਹੇ ਹਾਂ, ਜਿਸ ਨੂੰ ਕਿ ਪਸੰਦ ਕੀਤਾ ਹੈ ਸ਼ਿਵ ਜਨਾਦਾ ਸਾਹਿਬ ਨੇ। ਆਓ ਫਿਰ ਇਸ ਗੀਤ ਦਾ ਵੀ ਆਨੰਦ ਮਾਣਦੇ ਹਾਂ ਪਿਆਰੇ ਦੋਸਤੋ। ਇਸੇ ਹੀ ਗੀਤ ਦੀ ਜਿਹੜੀ ਹੈ ਫਰਮਾਇਸ਼ ਉਹ ਯੁਵਰਾਜ ਭਾਜੀ ਹੋਰਾਂ ਨੇ ਵੀ ਕੀਤੀ ਹੈ। ਆਓ ਫਿਰ ਸੁਣਦੇ ਹਾਂ।
ਚੱਟੀਏ ਨਸ਼ੇ ਦੀ ਲੋੜ ਆਉਣ ਦੇ ਦਰਕ ਚੱਟੀਏ ਨਸ਼ੇ ਦੀ ਲੋੜ ਆਉਣ ਦੇ ਦਰਕ ਛਾਵੇਂ ਖਿੱਚ ਕੇ ਛੜੇ ਦਾ ਮੰਜੜਾ ਜਾ ਕੰਡੀਆਂ ਦਾ ਪੀ ਗੇ ਸੁਲਫਾ ਤੇਰਾ ਵੈਲੀਆਂ ਦੇ ਨਾਲ ਮੁਲਾਜਾ ਕੰਡੀਆਂ ਦਾ ਪੀ ਗੇ ਸੁਲਫਾ ਛੋਟਾ ਮੋਟਾ ਕਰੀਏ ਜੇ ਵੈਲੀ ਨੀ ਆਦਮੀ ਦੇ ਮਨ ਵਿੱਚੋਂ ਪੋਤੀ ਜਾਂਦੀ ਮੈਲਨੀ ਹੋਇਆ ਕੀ ਜੇ ਯਾਰ ਤੇਰਾ ਸਿਰੋਂ ਪੈਰੋਂ ਨੰਗਾ ਹੋਇਆ ਕੀ ਜੇ ਯਾਰ ਤੇਰਾ ਸਿਰੋਂ ਪੈਰੋਂ ਨੰਗਾ ਪਰ ਦਿਲ ਦਾ ਫੇਰੀ ਵੀ ਰਾਜਾ ਡੰਡੀਆਂ ਦਾ ਪੀ ਗਏ ਸੁਲਫਾ ਤੇਰਾ ਵੈਲੀਆਂ ਦੇ ਨਾਲ ਮੁਲਾਜਾ ਪੀ ਗਏ ਸੁਲਫਾ ਜੇ ਤੂੰ ਤੱਕੇ ਚੜ ਜਾਂਦੀ ਜਾਟੀ ਦੇ ਡੇਢ ਕੁ ਹਜ਼ਾਰ ਤਾਂ ਜ਼ਰੂਰ ਤੇਰਾ ਵੱਟ ਦੇ ਇੱਕ ਵਾਰ ਚੱਲ ਸਾਡੇ ਨਾਲ ਮਿਲ ਵਿੱਚ ਇੱਕ ਵਾਰ ਚੱਲ ਸਾਡੇ ਨਾਲ ਮਿਲ ਵਿੱਚ ਜਾਂਦੀ ਵਾਰ ਦਾ ਉਲਾਮ ਬਾਲਾ ਜਾ ਗੱਲੀਆਂ ਦਾ ਪੀ ਗਏ ਸੁਲਫਾ ਤੇਰਾ ਵੈਲੀਆਂ ਦੇ ਨਾਲ ਮੁਲਾ ਜਾ
खूबसूरत आवाज का सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਓਏ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਏ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-3636। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫਾਰਮੇਸ਼ਨ ਕਾਲ
6171-3106-5394।
ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ,
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫਾਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਕਿਸਮਤ ਟੂ ਸਟਾਰਿੰਗ ਐਨੀ ਵਿਰਕ ਤੇ ਸਗੁਨ ਮਹਿਤਾ।
ਜਿੱਥੇ ਚੱਲੂਗੀ ਚੱਲੇਗਾ ਨਾਲ ਮੇਰੇ, ਟਿਕਟਾਂ ਦੋ ਲੈਣਾ।
ਚੱਲਣਾ ਤਾਂ ਨਾਲ ਹੀ ਹੈ ਤੇਰੇ, ਹੁਣ ਟਿਕਟਾਂ ਤਾਂ ਲੈ ਲਈਆਂ ਦੋ।
23rd September ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ, ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਦੇ ਵਿੱਚ ਵੀਕਐਂਡ ਸਪੈਸ਼ਲ ਦੇ ਵਿੱਚ ਤੁਸੀਂ ਇਸ ਵੇਲੇ ਸਾਨੂੰ ਸੁਣਦੇ ਪਏ ਹੋ ਜੀ। ਤੇ ਇਸ ਵੇਲੇ ਆਸਟ੍ਰੇਲੀਅਨ ਸਿਡਨੀ ਸਮਾਂ ਜਿਹੜਾ ਉਹ ਇਸ ਵੇਲੇ ਹੋ ਚੁੱਕਿਆ 4:13, ਭਾਰਤੀ ਸਮਾਂ 11:43। ਆਖਰੀ ਘੰਟੇ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਜੀ, ਇਸ ਦੇ ਵਿੱਚ ਸੂਫੀ ਤੇ ਸੂਫੀਆਨਾ ਕਲਾਮ ਤੁਸੀਂ ਸੁਣੋਗੇ, ਪਰ ਉਸ ਤੋਂ ਪਹਿਲਾਂ ਬਹੁਤ ਸੋਹਣੇ ਸੋਹਣੇ ਗੀਤ ਜਿਹੜੇ ਆ ਫਰਮਾਇਸ਼ਾਂ ਸਾਡੇ ਤੱਕ ਆਲਰੇਡੀ ਪਹੁੰਚ ਚੁੱਕੀਆਂ ਨੇ। ਪ੍ਰੀਤ ਦੀ ਪਸੰਦ ਦਾ ਗੀਤ ਹੈ ਕੁਲਵਿੰਦਰ ਢਿੱਲੋਂ ਦਾ ਵੈਲੀ 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 ਬਣ ਮਿੱਤਰਾ। ਇਹਦਾ ਤਾਂ ਜੀ ਹੁਣ ਮਲਕੀਤ ਭਾਜੀ ਦੱਸੂਗਾ ਕਿਹੜਾ ਗੀਤ ਆ ਉਹ ਹੋਣਾ ਬੈਲੀ ਬਣ ਮੇ ਤੇਰਾ ਬੜੇ ਡਰਾਵੀ ਗੱਲ ਹੈ ਗੀਤਾਂ ਨੂੰ ਸਾਰੇ ਪਤਾ ਨੇ ਅੱਛਾ ਚਲੋ ਗੀਤਾਂ ਦਾ ਮੈਨੂੰ ਛੱਡ ਦੇ ਸਰੋਤੇ ਦੀਆਂ ਗੱਲਾਂ ਸੁਣਾ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਦਾ ਜੀ ਬ੍ਰਿਸਬੇਨ ਤੋਂ ਸਾਨੂੰ ਸੁਣਦੇ ਪਏ ਨੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਮਨਦੀਪ ਵੀਰ ਜੀ SB ਪ੍ਰੀਤ ਸਿੰਘ ਜੀ ਆਲੂ ਵਾਲੀਆ ਲੈ ਜੀ ਨਹੀਂ ਯਾਰ ਨੂੰ ਹੋਰ ਹੀ ਕੁਛ ਲੱਭਿਆ ਕਹਿਣੇ ਤੂੰ ਐ ਕਰ ਭਾ ਆਪਣੇ ਪਰਮਜੀਤ ਸਿਆ ਤੂੰ ਐ ਕਰ ਬਈ ਹਰ ਹਫਤੇ ਦਾ ਤਾਂ ਨਵਾਂ ਹੀ ਨਾਂ ਰੱਖ ਮੇਰਾ ਤੇ ਹਰ ਹਫਤੇ ਬਾਅਦ ਮੈਂ ਵੀ ਤੇਰਾ ਨਵਾਂ ਹੀ ਰੱਖੂ ਦੇਖ ਲੈਨੇ ਵੀ ਤੈਨੂੰ ਕਹਿੰਦੇ ਨਵੇਂ ਆਉਂਦੇ ਤਾਂ ਮੈਨੂੰ ਕਹਿੰਦੇ ਸਾਰੇ ਪਿੰਡ ਦੇ ਇਹਨੂੰ ਪੁੱਛ ਕੇ ਵੇਖ ਲਾ ਸਾਰੇ ਪਿੰਡ ਦੇ ਪੁੱਠੇ ਨਾਂ ਮੈਨੂੰ ਹੀ ਰੱਖੇ ਆ ਸਹੀ ਗੱਲ ਸਾਡੇ ਤਾਂ ਘਰ ਦੇ ਵੀ ਸਾਰੇ ਪੁੱਠੇ ਨਾਂ ਤਾਏ ਨੇ ਰੱਖੇ ਨੇ ਤੇ ਉਹ ਸਦੀਆਂ ਤੱਕ ਰਹਿੰਦੀ ਦੁਨੀਆਂ ਤੱਕ ਨਹੀਂ ਭੁੱਲਣੇ ਲੋਕਾਂ ਨੂੰ ਪਰ ਤੂੰ ਵੀ ਘੱਟ ਨਹੀਂ ਕਹਿੰਦੇ ਤਾ ਜੀ ਜੇ ਤੁਸੀਂ ਮੁੱਖ ਮੰਤਰੀ ਬਣਾ ਦਿੱਤੇ ਤਾਂ ਤੁਸੀਂ ਕੀ ਕਰਦੇ ਮੈਨੂੰ ਮੁੱਖ ਮੰਤਰੀ ਬਣਾਉਣਾ ਕਿਹਨੇ ਆ ਤੇ ਜੇ ਮੈਨੂੰ ਬਣਾ ਦਿੱਤਾ ਤੇ ਮੈਂ ਕੀ ਕਰਨਾ ਸੀ ਮੈਂ ਵੀ ਭਾਸ਼ਣ ਨਹੀਂ ਦਿੰਦਾ ਕਹਿੰਦੀਆਂ ਨੂੰ ਹੋਰ ਕਿਸੇ ਕਰਨਾ ਸੀ ਤਾਇਆ ਜੀ ਵਾਕਈ ਵੈਸੇ ਕੰਮ ਤਾਂ ਤੁਸੀਂ ਵੀ ਕੋਈ ਨਹੀਂ ਸੀ ਕਰਨਾ ਲੈ ਕੰਮ ਕਰਨਾ ਤੇ ਕੰਮ ਕਰ ਕੰਮ ਤੋਂ ਬਚਣ ਦਾ ਕਰਕੇ ਅਗਲਾ ਮੰਤਰੀ ਬਣਦਾ ਵੈਸੇ ਮੈਂ ਕੀ ਕਰਨਾ ਸੀ ਕੀ ਨਹੀਂ ਕਰਨਾ ਸੀ ਇਹ ਤੇ ਬਣੇ ਤੋਂ ਬਾਅਦ ਹੀ ਆ ਪਰ ਇੰਨਾ ਮੈਂ ਜ਼ਰੂਰ ਜਾਣਦਾ ਕਿ ਹਰ ਇੱਕ ਨੂੰ ਰੁਜ਼ਗਾਰ ਦਾ ਮੌਕਾ ਜ਼ਰੂਰ ਦਿੰਦਾ ਮੈਂ ਨਰੇਗਾ ਜਿਹੜੀ ਆ ਮਨਰੇਗਾ ਜਿਹੜੀ ਆ ਸਕੀਮ ਜਾਰੀ ਕਰ ਦੇਣੀ ਸੀ ਹਰ ਪਿੰਡ ਦੇ ਵਿੱਚ ਉਹ ਤਾਂ ਪਹਿਲਾਂ ਹੀ ਆ ਉੱਦਾਂ ਨਹੀਂ ਸੀ ਕਰਨੀ ਹਰ ਇੱਕ ਜੀ ਨੂੰ 500 ਰੁਪਈਆ ਦਿਹਾੜੀ ਤਾਂ ਘਰ ਦੇ ਵਿੱਚ ਜਿੰਨੇ ਜੀ ਆ ਹਰੇਕ ਨੂੰ 500 ਰੁਪਈਆ ਦਿਹਾੜੀ ਤੇ ਪਿੰਡ ਦੇ ਵਿਕਾਸ ਦੇ ਲਈ ਕੰਮ ਜੇ ਮੈਂ ਲਾਉਂਦਾ ਆਲੇ ਦੁਆਲੇ ਜਾਂ ਮੈਂ ਖੇਤੀ ਕਰਨ ਲਾ ਲਾਂ ਜਾਂ ਕਿਤੇ ਵੀ ਲਾ ਲਾਂ ਜਾਂ ਮੈਂ ਜ਼ਮੀਨ ਨਾ ਠੇਕੇ ਤੇ ਲੈ ਲਾਂ ਜਾਂ ਮੈਂ ਕੁਛ ਵੀ ਕਰ ਲਾਂ 500 ਰੁਪਈਆ ਉਹਦੀ ਦਿਹਾੜੀ 500 ਰੁਪਈਆ ਦਿਹਾੜੀ ਮਹੀਨੇ ਦਾ ਹੋ ਗਿਆ 15,000 ਇੱਕ ਜੀ ਦਾ ਤੇ ਜੇ 4 ਜੀ ਆ 15×24 60,000 ਰੁਪਈਆ ਜਿਹਨੂੰ ਮਹੀਨੇ ਦਾ ਇੱਕ ਪਰਿਵਾਰ ਨੂੰ ਮਿਲ ਗਿਆ ਜਿਹਨੂੰ 60,000 ਇੱਕ ਪਰਿਵਾਰ ਨੂੰ ਮਿਲ ਗਿਆ ਦੱਸੋ ਉਹ ਭੁੱਖਾ ਮਰ ਸਕਦਾ ਪਰਿਵਾਰ ਕਦੇ ਵੀ ਨਹੀਂ 5 ਜੀ ਆ 75,000 ਰੁਪਈਆ ਜੇ ਬੰਦੇ ਦਾ ਘਰੇ ਬੈਠਿਆਂ ਨੂੰ ਮਿਲ ਗਿਆ 4-5 ਤਾਂ ਜੀ ਆਮ ਹੀ ਆ ਚਲੋ 4 ਤੇ ਮੈਂ ਸਮਝਦਾ ਵੀ 6-7 ਵੀ ਜੀ ਹੁਣ 4 ਤੇ ਕੰਮ ਕਰਨ ਵਾਲੇ ਹੋਣਗੇ 4 ਜੀ ਨੂੰ 60,000 ਮਿਲ ਗਿਆ ਤੇ ਮੈਂ ਸਮਝਦਾ ਵੀ 60,000 ਜਾਂ 75,000 ਰੁਪਈਆ ਜਿਹਨੂੰ ਮਹੀਨੇ ਦਾ ਮਿਲਦਾ ਉਹ ਕਦੇ ਜ਼ਿੰਦਗੀ ਦੇ ਵਿੱਚ ਮਰ ਨਹੀਂ ਸਕਦਾ ਤੇ ਉਹਨਾਂ ਤੋਂ ਮੈਂ ਕੰਮ ਲਊਂਗਾ ਬੈਠਿਆਂ ਨੂੰ ਮੈਂ ਦਊਂਗਾ ਨਹੀਂ ਉਹ ਜਿਹੜਾ ਕੰਮ ਜਿਹੜਾ ਮੈਂ ਲਊਂਗਾ 60,000 ਮੈਂ ਦਊਂਗਾ ਤੇ 1,00,000 ਰੁਪਈਆ ਮੈਂ ਉਸ ਕੰਮ ਦੇ ਵਿੱਚੋਂ ਕਮਾਊਂਗਾ ਤੇ 40,000 ਰੁਪਈਆ ਜਿਹੜਾ ਉਹ ਵਧੂਗਾ ਉਹ ਮੈਂ ਉੱਦਾਂ ਮਤਲਬ ਹੋਰ ਸੜਕਾਂ ਬਣਾ ਨਦੀਆਂ ਨਾਲੇ ਬਣਾ ਪਿੰਡਾਂ ਦੀ ਸਫਾਈ ਹੋਰ ਨਿਕੜ ਸੁਕੜ ਕੰਮ ਜਿਹੜੇ ਉਹ ਮੈਂ ਕਰੂੰਗਾ ਬਿਜਲੀਆਂ ਮੁਫ਼ਤ ਬਣਾਊਂਗਾ ਬਿਜਲੀ ਦਾ ਇਹਨਾਂ ਦਾ ਖਰਚਾ ਕਿਹੜਾ ਆਉਂਦਾ ਖਰਚਾ ਆਉਂਦਾ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਆ ਹੁਣ ਪਾਣੀ ਦਾ ਕਾਹਦਾ ਖਰਚਾ ਪਾਣੀ ਚੱਲ ਰਿਹਾ ਉਹਦੇ ਵਿੱਚ ਟਰਬੀਨਾਂ ਲੱਗੀਆਂ ਆਪੇ ਬਿਜਲੀ ਗਈ ਜਾਂਦੀਆਂ ਉਹਦੇ 'ਚ ਇਹਨਾਂ ਦਾ ਕੋਈ ਜ਼ੋਰ ਲੱਗਦਾ ਸੋਲਰ ਸਿਸਟਮ ਬਣਾਊਂਗਾ ਮੈਂ ਹਰ ਘਰ ਨੂੰ ਮੈਂ ਕਹੂੰਗਾ ਵੀ ਆਪਦੀ ਬਿਜਲੀ ਆਪ ਤਿਆਰ ਕਰੇ ਹੁਣ ਇਹਨਾਂ ਤੋਂ ਬਿਜਲੀ ਦੀ ਕਮੀ ਆ ਹਰ ਘਰ ਦੇ ਵਿੱਚ 1-1,00,000 ਰੁਪਈਏ ਦਾ ਜੇ ਸੋਲਰ ਸਿਸਟਮ ਲੱਗ ਜਾਏ ਤਾਂ ਉਹ ਜਿੰਨੀ ਬਿਜਲੀ ਹਰ 1 ਅਰਬ ਦੀ ਆਪਣੀ ਮੁਲਕ ਦੀ ਆਬਾਦੀ ਆ 1 ਅਰਬ ਜੇ ਬੰਦਾ ਬਿਜਲੀ ਪੈਦਾ ਕਰ ਰਿਹਾ ਤੇ ਅਸੀਂ ਤਾਂ ਭਾਵਾਂ ਅਮਰੀਕਾ ਕੈਨੇਡਾ ਨੂੰ ਬਿਜਲੀ ਦੇ ਦਈਏ ਮੁੱਕਣੀ ਨਹੀਂ ਸਾਡੀ ਹੈਂ ਜੀ ਅੱਛਾ ਉਹਦੇ ਵਿੱਚੋਂ ਮੈਂ ਜਦੋਂ ਬਿਜਲੀ ਪੈਦਾ ਕਰੂੰਗਾ ਤਾਂ ਜ਼ਾਹਿਰ ਜੀ ਗੱਲ ਆ ਬਿਜਲੀ ਸਸਤੀ ਹੋਊ ਕੱਲ ਨੂੰ ਤੁਸੀਂ ਕੱਦੂ ਲਾ ਦਿੰਦੇ ਸਾਰਾ ਪਿੰਡ ਤੇ ਕੱਦੂ ਦਾ ਰੇਟ 8-9 ਰੁਪਈਏ ਕਿਲੋ ਹੋ ਜਾਂਦਾ ਤੇ ਜੇ ਕੋਈ ਕੱਦੂ ਨਹੀਂ ਲਾਉਂਦਾ ਉਹ ਕੱਦੂ 30 ਰੁਪਈਏ 35 ਰੁਪਈਏ 40 ਰੁਪਈਏ ਕਿਲੋ ਵਿਕਦੇ ਆ ਅੱਜ ਸ਼ਕਰਗੰਦੀ 80 ਰੁਪਈਏ ਕਿਲੋ ਆ ਕੱਲ ਨੂੰ ਜਦੋਂ ਲੋਕਾਂ ਨੇ ਪੱਟ ਲੈਣੀ ਆ ਉਹ ਹੀ ਸ਼ਕਰਗੰਦੀ 20 ਰੁਪਈਏ ਕਿਲੋ ਵਿਕਣੀ
ਜਦੋਂ ਚੀਜ਼ ਦੀ ਵੱਧ ਮਾਤਰਾ ਹੋ ਜਾਂਦੀ ਆ ਉਹਦਾ ਰੇਟ ਕੁਛ ਨਹੀਂ ਰਹਿ ਜਾਂਦਾ। ਜਦੋਂ ਸਾਰਾ ਦੇਸ਼ ਹੀ ਬਿਜਲੀ ਪੈਦਾ ਕਰ ਰਿਹਾ ਹੋਊਗਾ, ਬਿਜਲੀ ਕਿੰਨਾ ਬਿੱਲ ਆਇਆ ਕਰਨਾ, ਕਿਸੇ ਨੂੰ ਰੁਪਈਆ ਕਿਸੇ ਨੂੰ 2 ਰੁਪਏ, ਕਿਸੇ ਨੂੰ ਰੁਪਈਆ ਕਿਸੇ ਨੂੰ 2 ਰੁਪਏ, ਤੇ ਪੈਸੇ ਵੀ ਨੀ ਲੈਣੇ। ਉਹ ਤੋਂ ਗੱਲ ਆ ਵੀ ਕੁੱਟਣਾ ਵੀ ਆ ਤੇ ਰੋਣ ਵੀ ਨੀ ਦੇਣਾ, ਤੁਸੀਂ ਪਛਤਾਉਣਾ ਮੈਨੂੰ ਮੁੱਖ ਮੰਤਰੀ ਬਣਾ ਕੇ ਜੇ ਸੱਚ ਪੁੱਛੋਗੇ, ਪਛਤਾਉਣਾ ਪਛਤਾਉਣਾ ਏਦਾਂ, ਕਿਉਂਕਿ ਤੁਹਾਡਾ ਖਰਚਾ ਹੀ ਕਿਤੇ ਨੀ ਹੋਣਾ। ਜੇ ਮੈਂ ਕਿਸਾਨਾਂ ਨੇ ਸੁਣ ਕੀ ਕਰਨੀ ਆ, ਸਭ ਤੋਂ ਪਹਿਲਾਂ ਝੋਨਾ ਬੰਦ ਕਰਾਉਣਾ, ਉਹਨਾਂ ਨੂੰ ਦਾਲਾਂ ਬੀਜਣੀਆਂ ਸ਼ੁਰੂ ਕਰਾ ਦੇਣੀਆਂ। ਮੈਂ ਸੋਚਿਆ ਤੁਸੀਂ ਸਿੱਧਾ ਡੋਡੇ ਬੀਜਣੇ ਕਹਿਣਾ, ਕਿਉਂਕਿ ਮਹਿੰਗੇ ਵੇਖਦੇ ਨਾ ਸਾਰਾ, ਕੋਠੇ ਕਮਾਂ ਚ ਨਾ ਪਾ। ਪੰਜਾਬ ਦਾ ਮੈਨੂੰ ਬਣਾਉਣ ਲੱਗੇ ਆ ਤੇ ਮੈਨੂੰ ਅਫਗਾਨਿਸਤਾਨ ਦਾ ਨੀ ਲੱਗੇ ਬਣਾਉਣ, ਜਿਹੜਾ ਮੈਂ ਸਿੱਧਾ ਡੋਡਿਆਂ ਦੀ ਖੇਤੀ ਕਰਾ ਦੇਣੀ ਸ਼ੁਰੂ। ਇਹ ਸਿੱਧੂ ਹੋਰਾਂ ਦੀ, ਸਿੱਧੂ ਦੀ ਘਰ ਵਾਲੀ ਨੂੰ ਪਤਾ ਵੀ ਡੋਡਿਆਂ ਦੀ ਖੇਤੀ 'ਚ ਕੀ ਫਾਇਦਾ। ਜਦੋਂ ਛੋਲਿਆਂ ਦੀ ਦਾਲ ਕਿੰਨੀ ਮਹਿੰਗੀ ਆ, ਮੂੰਗੀ ਦੀ ਦਾਲ ਕਿੰਨੀ ਮਹਿੰਗੀ, ਮਸਰ ਕਿੰਨੇ ਮਹਿੰਗੇ ਆ, ਇਹਨਾਂ ਨੂੰ ਮੈਂ ਬੀਜਣ ਲਾਊਂਗਾ। ₹200 ਕਿਲੋ ਜਦੋਂ ਮੈਂ ਮੂੰਗੀ ਮੋਟ ਚੱਕੂੰਗਾ ਤੇ ₹100 ਕਿਲੋ ਮੈਂ ਵੇਚੂੰਗਾ। ₹100 ਦਾ ਮੈਨੂੰ ਭਾਵੇਂ ਘਾਟਾ ਹੀ ਪੈਣਾ, ਉਹ ਘਾਟਾ ਨਹੀਂ ਪੈਣਾ ਅਸਲ ਦੇ ਵਿੱਚ, ਉਹ ਲੱਗਣਾ ਏਦਾਂ ਮੈਂ ₹100 ਦੇ ਇੱਥੇ ਵੇਚੂੰਗਾ, ₹300 ਦਾ ਅਮਰੀਕਾ ਕੈਨੇਡਾ 'ਚ ਵੇਚੂੰਗਾ। ਜਿਹੜਾ ₹100 ਆਪਣੇ ਦੇਸ਼ ਦੇ ਵਿੱਚੋਂ ਘਟਾ ਉਹ ਮੈਂ ਬਾਹਰਲੇ ਮੁਲਕ ਦੇ ਵਿੱਚੋਂ ਕੱਢੂੰਗਾ। ਹਿਸਾਬ ਬਰਾਬਰ ਰੱਖਾਂਗੇ, ਕਿਉਂ ਨਾ ਰੱਖੂੰਗਾ। ਜੇ ਮੈਂ ਪੰਜਾਬ ਦੇ ਵਿੱਚ ₹200 ਦੇ ਚੱਕ ਸਕਦਾ, ਮੈਂ ਬੰਗਾਲ ਬਿਹਾਰ ਦੇ ਵਿੱਚ ₹300 ਦੇ ਵੇਚੂੰਗਾ। ਜਿਹੜਾ ₹100 ਮੈਨੂੰ ਇੱਥੇ ਘਾਟਾ ਪਿਆ, ਉਹ ₹100 ਮੈਂ ਬੰਗਾਲ ਬਿਹਾਰ ਤੋਂ ਜਾਂ ਉੱਤਰ ਪ੍ਰਦੇਸ਼ ਜਾਂ ਹੋਰ ਕਿਸੇ ਮੁਲਕਾਂ ਸ਼ਹਿਰਾਂ ਤੋਂ ਰਾਜਾਂ ਤੋਂ ਕੱਢੂੰਗਾ। ਤੇ ਮੈਂ ਫੁਹਾਰਾ ਸਿਸਟਮ ਸਾਰਿਆਂ ਦੇ ਲਵਾ ਦੂੰਗਾ, ਪਾਣੀ ਲਾਉਣ ਵਾਲਾ ਜਾਂ ਵੀ ਨਿਬੜ ਜਾਊਗਾ, ਕੰਪਿਊਟਰਾਂ ਦੇ ਨਾਲ ਉਹ ਚੱਲਿਆ ਕਰੂਗੇ, ਫੁਹਾਰੇ 24 ਘੰਟੇ ਚੱਲਿਆ ਕਰਨਗੇ, ਬਿਜਲੀ ਦੇ ਹਿਸਾਬ ਨਾਲ ਉਹ ਚੱਲਣੇ ਨਹੀਂ ਚੱਲਣੇ, ਉਸੇ ਹਿਸਾਬ ਦੇ ਨਾਲ ਸੂਰਜੀ ਊਰਜਾ ਤੇ ਕੰਮ ਚੱਲੂਗਾ। ਉਹਦੇ ਵਿੱਚ ਕੰਪਿਊਟਰ ਫੀਟਰੀਆਂ ਐਸੀਆਂ ਕਰ ਲੂ, ਜਦੋਂ ਮੀਂਹ ਪਊਗਾ ਫੁਹਾਰੇ ਨਹੀਂ ਚੱਲਣਗੇ, ਗਰਮੀ ਆਊਗੀ ਚੱਲਣਗੇ, 1 ਘੰਟਾ ਚੱਲਣਗੇ ਬੰਦ ਹੋਣਗੇ, 5 ਘੰਟੇ ਚੱਲਣਗੇ ਬੰਦ ਹੋਣਗੇ, 2 ਘੰਟੇ ਚੱਲਣਗੇ। ਸਬਜ਼ੀਆਂ ਨੂੰ ਬਸ ਲਿਖਣਾ ਪਊਗਾ ਵੀ ਆਹ ਸਬਜ਼ੀ ਅਸੀਂ ਬੀਜੀ ਆ, ਉਹ ਕੰਪਿਊਟਰ ਆਪਣੇ ਆਪ ਹੀ ਉਹਨੂੰ ਖਾਦ ਖੁਰਾਕ ਪਾਈ ਆਊ। ਆਧੁਨਿਕਤਾ ਲਿਆਵਾਂਗੇ, ਸੁਣਿਆ ਆਧੁਨਿਕਤਾ ਤਾਂ ਜੀ ਬਣਾਉਣਾ ਤੁਹਾਨੂੰ ਮੁੱਖ ਮੰਤਰੀ ਆ ਤੇ ਪ੍ਰਧਾਨ ਮੰਤਰੀ ਆ ਜਿਹੜੀਆਂ ਤੁਸੀਂ ਸਕੀਮਾਂ ਦੱਸੀਆਂ ਨੇ। ਸੁਣਿਆ ਜੋ ਵੀ ਮਰਜ਼ੀ ਆ, 100 ਚੀਜ਼ਾਂ ਹੋ ਸਕਦੀਆਂ। ਹਰ ਖਾਤੇ ਦੇ ਵਿੱਚੋਂ ਮੈਂ 50 ਰੁਪਈਏ ਕਹੂੰਗਾ ਵੀ ਤੁਸੀਂ ਕਢਾਓ, ਹਰ ਖਾਤੇ ਦੇ ਵਿੱਚੋਂ ਜਿੰਨੇ ਵੀ ਲੋਕਾਂ ਦੇ ਖਾਤੇ ਆ ਇਹਦੇ ਵਿੱਚੋਂ 50 ਰੁਪਈਏ ਮੈਂ ਕੱਢੂੰਗਾ। ਉਹਨਾਂ 50 ਰੁਪਈਆਂ ਦੇ ਵਿੱਚੋਂ ਮੈਂ ਬੁਢਾਪੇ ਦੀ ਪੈਨਸ਼ਨ ਦਊਂਗਾ 15,000 ਇੱਕ ਬਜ਼ੁਰਗ ਨੂੰ। ਜਿਹੜਾ ਬੰਦਾ 60 ਸਾਲ ਤੋਂ ਉੱਪਰ ਆ, ਹਰ ਇੱਕ ਬਜ਼ੁਰਗ ਨੂੰ, ਜਿਹੜੀ ਬੀਬੀ 50 ਸਾਲ ਤੋਂ ਉੱਪਰ ਆ, ਉਹ ਹਰ ਇੱਕ ਨੂੰ ਮੈਂ 15,000 ਰੁਪਈਆ ਜਿਹੜਾ ਉਹ ਪੈਨਸ਼ਨ ਦਊਂਗਾ। ਆਪਦੇ ਕੋਲੋਂ ਨਹੀਂ, ਜਿਹੜਾ 50,000 ਰੁਪਈਏ ਕੌਣ ਕਿਉਂ ਕਢਾਉਣੇ ਆ, ਉਹ ਮਤਲਬ 4 ਜੀਆਂ ਦੇ ਵਿੱਚੋਂ ਜੇ ਮੈਂ ਕਢਾਉਣਾ, 5 ਜੀਆਂ ਤੋਂ 100 ਜੁਣਾ, 1 ਅਰਬ ਵਿੱਚੋਂ 1 ਅਰਬ ਆਬਾਦੀ ਚੋਂ 50 ਰੁਪਈਏ ਜੇ ਹਰੇਕ ਦਊਗਾ, ਮੈਨੂੰ ਲੱਗਦਾ ਮੁੱਕਣੇ ਨੀ। ਬਜ਼ੁਰਗਾਂ ਨੂੰ ਮੈਂ 15,000 ਦੇ ਦਿੱਤੇ ਤਾਂ ਵੀ ਮੈਨੂੰ 25-30 ਕਰੋੜ ਰੁਪਈਆ ਬਚ ਜਾਣਾ, ਕੱਢਣਾ ਨਹੀਂ। ਤੇ ਲੋਕਾਂ ਨੇ ਹੱਸ ਹੱਸ 50 ਦੇ ਵੀ ਦੇਣੇ, ਮਹੀਨੇ ਚ ਕਹਿਣਾ 50 ਦਓ ਬਾਪੂ, ਸਾਡਾ 15,000 ਚੱਕਦਾ, 50 ਸਾਡੇ ਦਿੰਦੇ ਆ, ਹੋਰ ਕੀ ਚਾਹੀਦਾ। ਤੇ ਬਾਪੂ ਨੇ ਵੀ ਕਹਿਣਾ ਉਹ ਕਾਕਾ ਰੋਈ ਨਾ 50 ਦੇਣ ਲੱਗਾ, ਤੈਨੂੰ ਇਹ ਪਤਾ ਮੈਨੂੰ 15 ਮਿਲਣਾ, ਮੈਂ ਤੈਨੂੰ 100 ਦਊ, 50 ਕਢਾਏ। ਬਾਪੂ 100 ਦਾ ਵੀ ਭਾਵਾਂ 1,000 ਦੇ ਦਿੱਤੇ, ਬਾਪੂ ਮੁੰਡੇ ਨੂੰ 50 ਰੁਪਈਏ ਦੇ ਕੇ 1,000 ਰੁਪਈਆ ਬਚ ਗਿਆ, ਤੇ ਬਾਪੂ ਨੂੰ 14,000 ਬਚ ਗਿਆ। ਤੇ ਕਿਹੜਾ ਬੰਦਾ ਕਹੂਗਾ ਵੀ ਸਾਡੇ ਕੌਣ ਕਿਉਂ 50 ਨਾ ਕਢਾਓ, ਜਿਹਨੂੰ 50 ਦਿੱਤੇ ਤੇ 1,000 ਮਿਲਦਾ, ਹੋਰ ਉਹਨੂੰ ਫਿਕੂ ਚਾਹੀਦਾ। ਦਿਮਾਗ ਸਿਆਸਤ 'ਚ ਦਿਮਾਗ ਚਾਹੀਦਾ, ਬਾਹਰਲੇ ਮੁਲਕ ਦੇ ਦਿਮਾਗ ਲਾਉਂਦੇ। 5 ਲੱਖ ਬੰਦੇ ਦੀ ਤਨਖਾਹ ਵਾ, 1,00,000 ਰੁਪਈਆ ਵਿੱਚੋਂ ਉਹ ਬੰਦੇ ਤੋਂ ਉਦਾਂ ਲੈ ਲੈਂਦੇ ਆ, ਤੇ 5-10,000 ਰੁਪਈਏ ਦਾ ਉਹਦਾ ਫਾਇਦਾ ਕਰ ਦਿੰਦੇ, ਤੇ ਉਹ ਗੁੱਗੇ ਗਾਉਂਦੇ ਬਾਹਰ ਵਾਲਿਆਂ ਦੇ ਵੀ ਸਾਨੂੰ ਮੈਡੀਕਲ ਮੁਫ਼ਤ, ਸਾਨੂੰ ਆਹ ਮੁਫ਼ਤ, ਸਾਨੂੰ ਉਹ ਮੁਫ਼ਤ, ਨਿਆਣਿਆਂ ਦੀ ਪੜ੍ਹਾਈ ਮੁਫ਼ਤ। 1,00,000 ਤਾਂ ਤੁਹਾਡੇ ਕੋਲ ਪਹਿਲਾਂ ਹੀ ਲੈ ਲਿਆ, ਉਹ ਸਿਆਸਤ ਐਸੀ ਕਮਾਲ ਦੀ ਚੀਜ਼ ਆ, ਬੰਦਾ ਤੁਹਾਡੇ ਹੀ ਪੈਸੇ ਤੁਹਾਡੇ ਤੇ ਲਾ ਕੇ ਤੇ ਸਿਰ ਤੋਂ ਸਲਾਹ ਲਈ ਜਾਂਦਾ, ਉਹ ਬੱਲੇ 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 ਬਈ ਮੰਤਰੀ ਮੁੱਖ ਮੰਤਰੀ ਹੈ ਹੀ ਸਾਡੇ ਜੇ ਉਹ ਹੋ ਗਿਆ। ਇਹ ਚੀਜ਼ ਸਾਡੇ ਲਾਗੂ ਕਿਉਂ ਨਹੀਂ ਹੋ ਸਕਦੀ? ਲੋਕਾਂ ਦਾ ਪੈਸਾ ਲੋਕਾਂ ਨੂੰ ਦੇ ਕੇ ਬੱਲੇ ਬੱਲੇ ਮੈਂ ਆਪਦੀ ਬੇਠੀ ਦੀ ਕਰਾ ਲੈਣੀ ਆ। ਉਹ ਸਿਆਣੇ ਕਹਿੰਦੇ ਹੁੰਦੇ ਸੀ ਕੰਮ ਆਪਣਾ ਸੋਭਾ ਜਗਦੀ, ਕੰਮ ਤਾਂ ਮੈਂ ਆਪਦਾ ਵੀ ਕਢਾ ਸਕਦਾ, ਮੈਂ ਤਾਂ ਰੋਟੀ ਖਾਣੀ ਆ। ਜੇ ਮੈਨੂੰ 1000 ਰੁਪਏ ਮੈਨੂੰ ਪਹਿਲੀ ਟਿਕਾਲੀ ਜਿਹੜੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ ਦੀ 1,00,000 ਰੁਪਈਆ ਜੇ ਤਨਖਾਹ ਓਦਾਂ ਹੀ ਲਾ ਦੇਣੀ ਉਹਨਾਂ ਨੇ, ਤੇ ਮੇਰੇ ਤੋਂ ਤਾਂ 1,00,000 ਹੀ ਨੀ ਮੁੱਕਣਾ, ਮੈਂ ਕਿੰਨੀ ਕੁ ਸ਼ਗਲ ਕਹਿੰਦੀ ਖਾ ਲੂ 1,00,000 ਦੀ, ਤੇ ਬਾਹਲੀਆਂ ਖੁਆਇਸ਼ਾਂ ਮੈਂ ਰੱਖੂੰਗਾ ਹੀ ਨਹੀਂ। ਤੇ ਜੇ ਮੈਂ ਕਹੂੰਗਾ ਵੀ ਮੈਨੂੰ 1,00,00,000 ਦੀ ਗੱਡੀ ਚਾਹੀਦੀ, ਆਪੇ ਮੈਨੂੰ 10 ਮਹੀਨੇ ਦੀ ਤਨਖਾਹ ਦੇਣੀ ਪੈ ਜਾਣੀ ਹੈ, ਤੇ ਮੈਂ 1,00,00,000 ਵਾਲੀ ਗੱਡੀ ਲੈਣੀ ਕੀ ਕਰਨੂ ਆ। ਮੈਂ ਲਊਂਗਾ 4,00,000 ਵਾਲੀ ਗੱਡੀ, 4 ਮਹੀਨੇ ਦੀ ਤਨਖਾਹ ਮੇਰੀ ਲੱਗ ਜੂ, ਹੱਦ ਲੱਗ ਜੂ, ਬਾਕੀ ਤੇ ਮੇਰੇ ਕੋਲ 8 ਮਹੀਨੇ ਬਚੇ ਹੀ ਆ। ਇਹ ਕਰਕੇ ਦਿਮਾਗ ਨੂੰ ਕੰਮ ਲਵਾਂਗੇ, ਸਾਰਾ ਕੁਛ ਹੋਜੂਗਾ। ਬਾਹਰਲੇ ਮੁਲਕਾਂ ਨੂੰ ਕੋਈ ਅਲਾਦੀਨ ਦਾ ਚਿਰਾਗ ਨਹੀਂ ਲੱਭਾ, ਹਾਂ ਜਿਹੜੇ ਰਗੜਦੇ ਆ ਤੇ ਕੰਮ ਹੋ ਜਾਂਦੇ ਉਹਨਾਂ ਦੇ। ਉਹਨਾਂ ਨੇ ਬਸ ਸਿਸਟਮ ਬਣਾਇਆ, ਲੋਕਾਂ ਤੋਂ ਪੈਸਾ ਲੈ ਕੇ ਲੋਕਾਂ ਨੂੰ ਦੇਈ ਜਾਂਦੇ ਆ। ਇਹ ਤੋਂ ਗੱਲ ਹੋ ਗਈ ਆ, ਮਤਲਬ ਵੀ ਜਗੇ ਡਾਕੂ ਨੇ ਅਮੀਰਾਂ ਤੋਂ ਪੈਸਾ ਲੁੱਟਿਆ ਤੇ ਗਰੀਬਾਂ ਚ ਵੰਡ ਦਿੱਤਾ, ਤੇ ਚੜਾਈ ਹੋ ਗਈ, ਜੱਗਾ 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 ਹੋ ਗਈ ਚਾਰੇ ਪਾਸੇ। ਕੀਤਾ ਉਹਨੇ ਕੀ? ਉਦੋਂ ਤਾਂ ਨਹੀਂ ਦਿੱਤਾ ਕੋਈ। ਗਰੀਬਾਂ ਦਾ ਜਿਹੜਾ ਪੈਸਾ ਅਮੀਰਾਂ ਨੇ ਲੁੱਟਿਆ ਸੀ, ਅਮੀਰਾਂ ਤੋਂ ਲੁੱਟ ਕੇ ਉਹਨੇ ਗਰੀਬਾਂ ਨੂੰ ਦੇਤਾ। ਕੀਤਾ ਕਿ ਗਰੀਬਾਂ ਦਾ ਪੈਸਾ ਗਰੀਬਾਂ ਨੂੰ ਮੋੜਤਾ, ਤੇ ਜੱਗਾ ਜੱਗਾ ਹੋ ਗਈ। ਜੱਗੇ ਨੇ ਕੋਈ ਆਪਣੀ ਪੈੜੀ ਵੇਚ ਕੇ ਲੋਕਾਂ ਨੂੰ ਪੈਸੇ ਥੋੜਾ ਦਿੱਤੇ? ਉਹਨੇ ਇੱਕ ਕੰਮ ਕੀਤਾ, ਸਿਆਸਤ ਕੀਤੀ ਕਿ ਦੁਨੀਆਂ ਦਾ ਪੈਸਾ ਦੁਨੀਆਂ ਨੂੰ ਮੋੜ ਦੋ। ਇਹਦੇ ਵਰਗਾ ਕੋਈ ਪੁੰਨ ਨਹੀਂ, ਇਹਦੇ ਵਰਗਾ ਕੋਈ ਭਲਾ ਨਹੀਂ, ਇਹਦੇ ਵਰਗੀ ਕੋਈ ਬਿਹਤਰ ਸਿਆਸਤ ਨਹੀਂ। ਸਿਰ ਤੋਂ ਹੋ ਗਈ ਕਿ ਨਹੀਂ? ਕੰਮ ਉਹਨੇ ਇਹ ਕੀਤਾ, ਬਸ ਉਹ ਜਿਹੜਾ ਬੈਲੈਂਸ ਵਿਗੜਿਆ ਸੀ ਉਹ ਬੈਲੈਂਸ ਬਣਾਤਾ। ਸਰੀਰ ਦਾ ਬੈਲੈਂਸ ਵਿਗੜ ਗਿਆ, ਸਾਡੀ ਸਾਰੇ ਸਰੀਰ ਦਾ ਬੈਲੈਂਸ ਆ ਧੁੰਨੀ ਚ, ਜਿਹਨੂੰ ਨਾਭੀ ਕਹਿੰਦੇ ਆ। ਧੁੰਨੀ ਖਿਸਕ ਜਾਂਦੀ ਆ, ਕਈਆਂ ਦੀ ਨਾਭੀ ਹਿੱਲ ਜਾਂਦੀ ਆ, ਧੁੰਨੀ ਖਿਸਕ ਜਾਂਦੀ, ਉਹਨੂੰ ਕਹਿ ਦਿੰਦੇ ਆ ਇਹਨੂੰ ਧਰਨ ਪੈ ਗਈ ਆ। ਤੇ ਜਦੋਂ ਧੁੰਨੀ ਖਿਸਕ ਜਾ ਧਰਨ ਪੈ ਜਾ, ਉਹ ਸਰੀਰ ਦਾ ਬੈਲੈਂਸ ਵਿਗੜ ਜਾਂਦਾ। ਕਈਆਂ ਨੂੰ ਟੱਟੀਆਂ ਲੱਗ ਜਾਂਦੀਆਂ, ਕਈਆਂ ਨੂੰ ਕਾਬਜ਼ ਹੋ ਜਾਂਦੀ ਆ, ਕਈਆਂ ਨੂੰ ਕੋਈ ਚੀਜ਼ ਨਹੀਂ ਪੱਜਦੀ, ਕਈਆਂ ਦਾ ਵੱਧ ਹਜ਼ਮੀ ਹੋ ਜਾਂਦੀ ਆ, ਕਈਆਂ ਨੂੰ ਚੱਕਰ ਨਹੀਂ ਆਉਣ ਹਟਦੇ, ਕਈਆਂ ਦੀਆਂ ਲੱਤਾਂ ਟੁੱਟੀ ਜਾਂਦੀਆਂ, ਕਈਆਂ ਦਾ ਸਰੀਰ ਦਗੀ ਜਾਂਦਾ, ਸਾਰੀਆਂ ਦਵਾਈਆਂ ਖਾ ਖਾ ਬਹਿ ਜਾਂਦੇ ਆ, ਕੋਈ ਆਰਾਮ ਨਹੀਂ ਮਿਲਦਾ। ਕਿਉਂਕਿ ਆਰਾਮ ਮਿਲਣਾ ਸਵਾਹ, ਸਰੀਰ ਦਾ ਜਿਹੜਾ ਕੇਂਦਰ ਆ, ਜਿਹੜਾ ਬੈਲੈਂਸ ਆ, ਉਹ ਤੁਹਾਡਾ ਵਿਗੜ ਗਿਆ। ਫਿਰ ਕੋਈ ਸਿਆਣਾ ਮੇਰੇ ਹੈਗਾ, ਮੇਰੇ ਹੈਗਾ ਕਿ ਚਲੋ ਸਦਾਈ ਆ, ਕੋਈ ਹੋਰ ਸਿਆਣਾ ਬੰਦਾ ਆਉਂਦਾ, ਉਹਨੂੰ ਹੱਥ ਵੇਖ ਕੇ ਉਹਨੂੰ ਦੱਸਦਾ, ਉਹ ਕਹਿੰਦਾ ਤੂੰ ਨਹੀਂ ਚੈੱਕ ਕਰਦਾ ਵੀ ਇੱਥੇ ਜਿਹੜੀ ਜਾਨ ਆ, ਜ਼ਿੰਦਗੀ ਆ, ਧੜਕਣ, ਜਿੱਦਾਂ ਆਪਣੀ ਨਬਜ਼ ਵੇਖਦਾ ਡਾਕਟਰ ਹੱਥ ਫੜ ਕੇ ਵੀ ਨਬਜ਼ ਚੱਲਦੀ ਆ, ਇੱਦਾਂ ਜਿਹੜਾ ਅਸਲ ਮਰੀਜ਼, ਜਿਹੜਾ ਅਸਲ ਵੈਦ ਆ, ਉਹ ਧੁੰਨੀ ਤੇ ਹੱਥ ਲਾ ਕੇ ਵੇਖਦਾ ਵੀ ਇੱਥੇ ਨਬਜ਼ ਚੱਲਦੀ ਹੈ ਜੀ। ਜੇ ਨਬਜ਼ ਉੱਥੇ ਨਹੀਂ ਚੱਲਦੀ, ਇਹਦਾ ਮਤਲਬ ਇਹਦਾ ਸਰੀਰ ਦਾ ਬੈਲੈਂਸ ਵਿਗੜ ਗਿਆ। ਜਿੱਥੇ ਨਬਜ਼ ਚੱਲਦੀ ਆ ਉਹਨੇ ਵੇਖਣੀ, ਇਹਦਾ ਮਤਲਬ ਧੁੰਨੀ ਖਿਸ ਕੇ ਤੁਹਾਡੀ ਉੱਥੇ ਗਈ ਆ। ਉਹ ਕੀ ਤੇਲ ਦੇ ਨਾਲ ਜਾਂ ਉਹ ਇੱਕ ਅੱਧੇ ਕਿਰਿਆਵਾਂ ਦੇ ਨਾਲ ਉਹਦੀ ਧੁੰਨੀ ਜਿਹੜੀ ਆ ਉਹ ਸੈਂਟਰ 'ਚ ਲੈ ਆਉਂਦਾ, ਸਰੀਰ ਦਾ ਬੈਲੈਂਸ ਬਣ ਜਾਂਦਾ, ਸਾਰਾ ਹੀ ਉਹਦਾ ਸਰੀਰ ਤੇਲ ਦਾ ਇਹੋ ਜਿਹਾ ਨੋਰਮਲ ਨੂੰ। ਪਹਿਲਾਂ ਜਿਹੜਾ ਸਾਲ ਦਵਾਈਆਂ ਖਾਂਦਾ ਰਿਹਾ ਉਹਨੂੰ ਫਰਕ ਨਹੀਂ ਪਿਆ, ਉਹਨੇ 1 ਘੰਟੇ ਦੇ ਵਿੱਚ ਹੀ ਬੰਦੇ ਨੂੰ ਠੀਕ ਕਰਕੇ ਤੋਰਤਾ। ਇਹ ਸਾਡੇ ਸਮਾਜ ਦਾ ਹਾਲ ਆ, ਸਾਡਾ ਜਿਹੜਾ ਕੇਂਦਰ ਆ, ਸਾਡਾ ਜਿਹੜਾ ਤੁਰਾ ਵਾ, ਸਾਡਾ ਜਿਹੜਾ ਸੈਂਟਰ ਆ, ਉਹ ਵਿਗੜਿਆ ਹੋਇਆ, ਹੋਇਆ ਹੋਰ ਕੁਛ ਨਹੀਂ। ਸਾਨੂੰ ਜਿੱਦਣ ਇਹ ਸੈਂਟਰ ਠੀਕ ਹੋ ਗਿਆ, ਇਹ ਸਾਨੂੰ ਕਬਜ਼ ਵੀ ਹਟ ਜਾਣੀਆਂ, ਸਾਨੂੰ ਮਰੋੜ ਵੀ ਹਟ ਜਾਣੀਆਂ, ਸਾਡੀਆਂ ਲੱਤਾਂ ਦੁਗਣੀਆਂ ਵੀ ਹਟ ਜਾਣੀਆਂ, ਸਾਡਾ ਸਿਰ ਵੀ, ਯਾਨੀ ਕਹਿਣ ਦਾ ਭਾਵ ਆ ਜਿੰਨੀਆਂ ਪਰੇਸ਼ਾਨੀਆਂ ਸਾਨੂੰ, ਗਰੀਬੀ, ਬੇਰੁਜ਼ਗਾਰੀ, ਝੂਠ, ਨਿਰਦਿਆ, ਚੁਗਲੀ, ਲੁੱਟਾਂ, ਖੋਹਾਂ, ਸਭ ਇਹਨਾਂ 'ਚ ਪੈਦਾ ਹੋਈਆਂ। ਕਿਉਂਕਿ ਅਸਲੀਅਤ ਆ ਇਮਾਨਦਾਰੀ, ਜਦੋਂ ਬੇਈਮਾਨੀ ਪੈਦਾ ਹੋਊਗੀ ਉਹਨੇ ਕਈ ਬਿਮਾਰੀਆਂ ਪੈਦਾ ਕਰ ਲੈਣੀਆਂ। ਜਿਵੇਂ ਸਿਆਣੇ ਕਹਿੰਦੇ ਜੋ ਕਬਜ਼ ਹੋਊਗੀ ਬੰਦੇ ਦਾ 100 ਰੋਗ ਪੈਦਾ ਹੋ ਜਾਣੇ, ਮੋਟਾਪਾ 3600 ਰੋਗਾਂ ਦਾ ਕਾਰਨ ਆ। ਜੇ ਤੁਸੀਂ ਮੋਟਾਪਾ ਠੀਕ ਕਰ ਲਿਆ ਤੁਹਾਡੇ ਸਾਰੇ ਰੋਗ ਵੀ ਠੀਕ ਹੋ ਜਾਣੇ, ਸ਼ੂਗਰ ਵੀ ਠੀਕ, BP ਵੀ, ਦਿਲ ਦੀਆਂ ਬਿਮਾਰੀਆਂ ਵੀ, ਗੁਰਦੇ ਦੀਆਂ ਵੀ, ਮੇਦੇ ਦੀਆਂ ਵੀ, ਸਾਰੀਆਂ ਠੀਕ ਹੋ। ਇਸੇ ਤਰੀਕੇ ਨਾਲ ਸਮਾਜ ਦਾ ਹਾਲ ਆ। ਇਹ ਕਰਕੇ ਕਿਤੇ ਮੈਨੂੰ ਬਣਾ ਨਾ ਦਿਓ ਪ੍ਰਧਾਨ ਮੰਤਰੀ, ਨਹੀਂ ਮੈਂ ਹਾਲਾਤ ਦਊਂਗਾ ਬਦਲ। ਤਾਂ ਹੀ ਚੰਗਾ ਉਹਨਾਂ ਨੇ ਪੁੱਛ ਲਿਆ ਤੁਹਾਨੂੰ, ਤੁਸੀਂ ਤਾਂ ਸਾਰੀ ਫਾਰਮੂਲਾ ਹੀ ਸਮਝਾ ਤਾ। ਨਹੀਂ ਇਹ ਮੇਰਾ ਨੀ ਫਾਰਮੂਲਾ, ਇਹ ਚਣਕੀਆ ਨੂੰ ਪੁੱਛ ਕੇ ਦੇਖੋ, ਚਣਕੀਏ ਨੂੰ ਪਤਾ ਸੀ ਰਾਜਨੀਤੀ ਕੀ ਚੀਜ਼ ਸੀ। ਪਹਿਲੇ ਸਮਿਆਂ ਦੇ ਵਿੱਚ ਮੰਤਰੀ ਮੁੱਖ ਮੰਤਰੀ ਜਿਹੜੇ ਬਣਦੇ ਸੀ ਰਾਜੇ ਮਹਾਰਾਜਿਆਂ ਦੇ ਨਿਆਣਿਆਂ ਨੂੰ ਗੁਰੂਕੁਲ ਚ ਪੜਾਇਆ ਜਾਂਦਾ ਸੀ, ਜਿਹੜਾ ਉਹ ਗੁਰੂ ਪੜਾਉਣ ਵਾਲਾ ਸੀ ਉਹ 108 ਵਿਧੀਆਂ ਜਾਣਦਾ ਸੀ ਸਰੀਰ ਦੀਆਂ ਕਿਰਿਆਵਾਂ ਦੀਆਂ, ਜਿਹਦੇ ਵਿੱਚ ਉਹਦੇ ਮਨ ਦੀਆਂ ਤਨ ਦੀਆਂ ਸਾਰੀਆਂ ਕਿਰਿਆਵਾਂ ਸੀ। ਇੱਛਾ ਨੂੰ ਕੰਟਰੋਲ ਕਿਵੇਂ ਕਰਨਾ, ਖੁਆਇਸ਼ਾਂ ਤੇ ਕਾਬੂ ਕਿੱਦਾਂ ਪਾਉਣਾ, ਲਾਲਚ ਤੋਂ ਬਚਣਾ ਕਿੱਦਾਂ, ਕਾਮ ਤੋਂ ਕਿੱਦਾਂ ਬਚਣਾ, ਕ੍ਰੋਧ ਤੋਂ ਕਿੱਦਾਂ ਬਚਣਾ, ਉਹਨੂੰ ਸਾਰੇ ਗੁਣ ਦੱਸਦੇ ਸੀ ਇੱਕ ਰਾਜੇ ਨੂੰ ਬਣਾਉਣ ਤੋਂ ਪਹਿਲਾਂ। ਰਾਜਾ ਜਦੋਂ ਸਿੰਘਾਸਨ ਤੇ ਬਹਿੰਦਾ ਸੀ ਉਹ ਪੂਰਨ ਇੱਕ ਸਾਧੂ ਦੀ ਬਿਰਤੀ ਦੇ ਵਿੱਚ ਆ ਜਾਂਦਾ ਸੀ, ਕਿਉਂਕਿ ਉਹਨੇ ਸਿੱਖਿਆ ਗੁਰੂਕੁਲ ਤੋਂ ਲਈਆਂ, ਰਿਸ਼ੀ ਨੇ ਉਹਨੂੰ ਸਿੱਖਿਆ ਦਿੱਤੀ, ਉਹਨੂੰ ਪਾਪ ਦਾ ਵੀ ਪਤਾ, ਉਹਨੂੰ ਪੁੰਨ ਦਾ ਵੀ ਪਤਾ, ਉਹਨੂੰ ਰੋਗਾਂ ਦਾ ਵੀ ਪਤਾ, ਉਹਨੂੰ ਕਾਮ ਨੂੰ ਕੰਟਰੋਲ ਕਰਨਾ, ਉਹਨੂੰ ਕ੍ਰੋਧ ਨੂੰ ਕੰਟਰੋਲ ਕਰਨਾ ਸਾਰਾ ਆਉਂਦਾ ਸੀ। ਅੱਜ ਕੱਲ ਜੰਮਦਿਆਂ ਨੂੰ ਕੋਕੇ ਕੋਲੇ ਪਿਆ ਦਿੰਦੇ ਆ, ਮੰਤਰੀਆਂ ਦਾ ਗਾਂ ਮੁੰਡਾ ਮੁੱਖ ਆਪਕਾ ਬਾਦਲ ਦਾ ਮੁੰਡਾ ਗਾਂ ਬਾਦਲ ਬਣ ਗਿਆ, ਤੇ ਉਹ ਗਾਣਾ ਇੱਕ ਤੀਜਾ ਬਾਦਲ ਹੋਰ ਤਿਆਰ ਹੋਇਆ, ਉਹ ਵੀ ਮੈਂ ਇੱਕ ਦਿਨ ਦੇਖਿਆ। ਕਹਿੰਦੇ ਜੀ ਕਹਿੰਦੇ ਤੀਜਾ ਯੁੱਗ ਤਿਆਰ ਹੋਣਾ, ਯੁੱਧ ਦਾ ਤਾਂ ਪਤਾ, ਕਹਿੰਦੇ ਤੀਜਾ ਬਾਦਲ ਤਿਆਰ ਹੋ ਗਿਆ। ਉਹ ਇਸ ਕਰਕੇ ਵੀ ਗਾਂ ਦੀ ਗਾਂ ਉਹ ਤੁਸੀਂ ਪਰਿਵਾਰ ਚੋਂ ਬੰਦੇ ਕੱਢੀ ਜਾਂਦੇ ਹੋ, ਉਹਨਾਂ ਨੂੰ ਕੁਛ ਪਤਾ ਹੀ ਨਹੀਂ ਚੀਜ਼ਾਂ ਬਾਰੇ। ਅੱਗੇ ਇਸ ਕਰਕੇ ਸਮਾਜ ਦੇ ਵਿੱਚ ਨੇਕੀ ਭਲਾ ਇਸੇ ਕਰਕੇ ਹੁੰਦਾ, ਕਿਉਂਕਿ ਉਹ ਸਿੱਖੇ ਸਾਧੂਆਂ ਤੋਂ ਹੁੰਦੇ ਸੀ ਜਿਹੜੇ ਰਾਜੇ ਸੀ, ਉਹਨਾਂ ਨੇ ਨਿਆਂ ਕਰਨਾ ਕਿਉਂ ਨਹੀਂ, ਨਿਆਂ ਉਹ ਕਰ ਹੀ ਨਹੀਂ ਸਕਦੇ ਜੇ ਇਹਨਾਂ ਨੂੰ ਸਿੱਖਿਆ ਸਹੀ ਮਿਲੀ। ਇੱਥੇ ਸਿੱਖਿਆ ਮਿਲਦੀ ਕਾਨਵੈਂਟ ਸਕੂਲਾਂ ਦੇ ਵਿੱਚ, ਪੜ੍ਹ ਕੇ ਆਉਂਦੇ ਅਮਰੀਕਾ ਕੈਨੇਡਾ ਤੋਂ, ਗੋਰਿਆਂ ਵਾਲੀਆਂ ਚਾਲਾਂ ਜਾਣਦੇ, ਇੱਥੇ ਆ ਕੇ ਫਿਰ ਦੇਸੀਆਂ ਵਾਲੀਆਂ ਬਣ ਜਾਂਦੇ, ਉੱਥੇ ਜਮਾਂ ਚਦਰ ਚਲਾ ਕੇ ਬਣ ਕੇ ਆਉਂਦੇ, ਜਾਂ ਤਾਂ ਫਿਰ ਗੋਰਿਆਂ ਵਾਲੀਆਂ ਪਾਲਸੀਆਂ ਲੈ ਆਉਂਦੇ, ਤਾਂ ਵੀ ਮਾੜਾ ਨੀ, ਗੋਰਿਆਂ ਦੀ ਇਮਾਨਦਾਰੀ ਤਾਂ ਹੈ, ਇਮਾਨਦਾਰੀ ਹੈ ਨੀ। ਕੋਈ ਵੀ ਬੰਦਾ ਬਣਾ ਲਓ, ਕੋਈ ਵੀ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੇ ਵਿੱਚ ਪੰਜ ਵਕਾਰ ਉਹਦੇ ਕੰਟਰੋਲ ਚ ਨੇ। ਤੇ ਕਹਿੰਦੇ ਜੀ ਗੁਰੂ ਮਹਾਰਾਜ ਨੇ ਖਾਲਸਾ ਰਾਜ ਕਿਹਾ ਸੀ ਨਾ, ਖਾਲਸਾ ਰਾਜ ਜਦੋਂ ਬਣਿਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ, ਕਿਉਂ ਕਹਿੰਦੇ ਸੀ ਵੀ ਉੱਥੇ ਹਰ ਕੋਈ ਖੁਸ਼ ਸੀ ਉਹਦੇ ਰਾਜ ਚ, ਹਿੰਦੂ ਵੀ, ਸਿੱਖ ਵੀ, ਮੁਸਲਮਾਨ ਵੀ, ਕ੍ਰਿਸਚਨ ਵੀ, ਸਾਰੇ, ਕਿਉਂ, ਕਿਉਂਕਿ ਉਹ ਜਾਣਦਾ ਸੀ ਉਹਨਾਂ ਸਾਰੇ ਪੰਜਾਂ ਤੇ ਕਾਬੂ ਪਾਉਣਾ, ਉਹਦੀ ਨਿਸ਼ਚਾ ਸੀ ਪਰਮਾਤਮਾ ਚ, ਉਹਦੀ ਜਿਹੜੀ ਤਲੀਮ ਵਿਦਿਆ ਜਿਹੜੀ ਆ ਉਹਦੀ ਉਸ ਤਰੀਕੇ ਨਾਲ ਹੋਈ ਸੀ। ਇਹ ਵਿਦਿਆ ਜਿਹੜੀ ਆ ਇਹ ਸਭ ਤੋਂ ਵੱਡੀ ਚੀਜ਼ ਹੈਗੀ, ਇਹਨਾਂ ਨੂੰ ਦੇਖਣ ਦੀ ਲੋੜ ਆ, ਜਿਹੜੀ ਕਿ ਮੈਨੂੰ ਲੱਗਦਾ ਕਿ ਆਉਂਦੀਆਂ ਸਦੀਆਂ ਤੱਕ ਤੇ ਨਹੀਂ ਠੀਕ ਹੋਣ ਵਾਲਾ, ਜਿੰਨਾ ਚਿਰ ਸਾਨੂੰ ਮਾਰਲ ਐਜੂਕੇਸ਼ਨ ਹੀ ਨਹੀਂ ਠੀਕ ਮਿਲੀ, ਉਹਨਾਂ ਚਿਰ ਅਸੀਂ ਜਿਹੜੀਆਂ ਮਸ਼ੀਨਾਂ ਬਣ ਬਾਣੀ ਬਾਹਰ ਨਿਆਣੇ ਨਿਕਲਦੇ ਆ ਗੁਰੂਕੁਲਾਂ ਦੇ ਵਿੱਚੋਂ, ਅੱਜ ਦੱਸਣ ਵਿਦਿਆ ਧਰਮ ਦੀ ਸਿਖਾਈ ਨਹੀਂ ਕਹਿੰਦੀ। ਲੈ ਹਾਂ ਇਹਨਾਂ ਦੇ ਜਿਹੜੇ ਮੁੱਖ ਮੰਤਰੀਆਂ ਦੇ ਨਿਆਣਿਆਂ ਨੂੰ ਪੜ੍ਹਨ ਪਾਇਆ ਹੋਵੇ ਕਿਸੇ ਧਾਰਮਿਕ ਅਸਥਾਨਾਂ ਤੇ, ਜਿੱਥੇ ਉਹਨਾਂ ਨੂੰ ਪੰਜਾਂ ਬਾਣੀਆਂ ਦਾ ਪਾਠ ਹੋਵੇ, ਗੁਰਕਾ ਸਾਹਿਬ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਕੰਠ ਹੋਵੇ, ਉਹਨਾਂ ਨੂੰ ਇਕੱਲੀ ਇਕੱਲੀ ਗੱਲ ਦਾ ਪਤਾ ਹੋਵੇ, ਕੋਈ ਤੁਸੀਂ ਸ਼ਬਦ ਬੋਲੋ ਉਹਦਾ ਉਹ ਤਰਜਮਾ ਕਰ ਦੇਣ, ਤੇ ਕੱਲ ਨੂੰ ਉਹਨਾਂ ਨੂੰ ਬਣਾਓ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਜੇ ਕੋਈ ਪੁੱਠੇ ਕੰਮਾਂ 'ਚ ਪੈ ਗਿਆ ਤਾਂ ਮੈਨੂੰ ਕਹਿ ਦਿਓ। ਗੱਲ ਤੇ ਆ ਨਾ ਵੀ ਅਸੀਂ ਮਸ਼ੀਨਾਂ ਬਣਾ ਬਣਾ ਭੇਜਦੇ, ਤਾਂ ਹੁਣ ਮਸ਼ੀਨਾਂ ਕੀ ਕਰਦੀਆਂ ਉਹ ਆਪਾਂ ਜਾਣਦੇ ਹਾਂ, ਜੋ ਉਹਨੂੰ ਕਹਿ ਦਿੱਤਾ ਉਹ ਉਹੀ ਕੰਮ ਕਰਦੀਆਂ। ਉਦੋਂ ਬਾਂਹ ਉਹ ਬੰਦੂਕ ਨੂੰ ਨਹੀਂ ਪਤਾ ਵੀ ਅਮੀਰ 'ਤੇ ਚੱਲਣਾ ਕਿ ਗਰੀਬ 'ਤੇ ਚੱਲਣਾ, ਉਹ ਤਾਂ ਗੋਲੀ ਚਲਾ ਦੇਣੀ, ਸਾਧੂ 'ਤੇ ਵੀ ਉੱਦਾਂ ਦੀ ਚੱਲਣੀ ਆ ਅਤੇ ਠੱਗੀ 'ਤੇ ਵੀ ਉੱਦਾਂ ਦੀ ਚੱਲਣੀ, ਉਹਨੂੰ ਨਹੀਂ ਪਤਾ, ਹਰ ਇੱਕ ਬੰਦੇ ਨੂੰ ਪਤਾ ਵੀ ਮੈਂ ਕਿਤੇ ਚਲਾਉਣੀ। ਇਹ ਕਰਕੇ ਇਹ ਮਨ ਹੀ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਹੱਲ, ਚਲੋ ਛੱਡੋ ਕਿੱਧਰ ਨੂੰ ਆਪਾਂ ਲੈ ਸਕਦੇ, ਕਹਿੰਦੇ ਕੀ ਹੈਗੇ ਸਰੋਤ ਅੱਗੇ। ਤਾਂ ਜੀ ਪ੍ਰੇਮ ਭਾਜੀ ਕਹਿੰਦੇ ਨੇ ਕਿ ਗੀਤ ਸੋਨਾ ਜੀ ਜਿਹੜਾ ਜਬ ਤੱਕ ਸਾਥ ਚੱਲੇਗੀ ਉਹ ਗੀਤ ਆਪਾਂ ਸੁਣਾਉਂਦੇ ਹਾਂ ਹਮੇਸ਼ਰ ਸ਼ਮੀਆਂ ਦਾ, ਆਓ ਫਿਰ ਉਹਨਾਂ ਦੀ ਪਸੰਦ ਦਾ ਗੀਤ ਵੀ ਆਪਾਂ ਸੁਣਾਉਂਦੇ, ਕਿਉਂਕਿ ਭਾਜੀ ਹੋਰਾਂ ਦਾ ਜਿਹੜਾ ਸੁਨੇਹਾ ਉਹ ਆਪਾਂ ਪੜ੍ਹਤਾ ਸੀ ਗੀਤ, ਉਹਨਾਂ ਨੇ ਬਾਅਦ 'ਚ ਫਿਰ ਮੈਚ ਕੀਤੀ, ਆਓ ਫਿਰ ਉਹਨਾਂ ਦੀ ਪਸੰਦ ਵੀ ਪੂਰੀ ਕਰ ਲੈਣ। ਬਣਾ ਨਾ ਮਿਲਜੂ ਮੁੱਖ ਮੰਤਰੀ ਮਿਲ ਗਈ
ਮੇਰੀ ਤਕਦੀਰ ਕਾ ਆਈਨਾ ਤੁਝ ਸਹੀ ਐ ਮੇਰੇ ਹਮ ਸਫਲ ਰੱਬ ਸਹੇ ਗੁਜ਼ਾਰਿਸ਼ ਮੇਰੀ ਤੁਝ ਕੋ ਲੱਗ ਜਾਏ ਮੇਰੀ ਉਮਰ ਜਾ
जब तक सांसे चलेंगी तुझको चाहूंगा यार, मर भी गया तो भी तुझे करूंगा मैं
ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਸਵਾਏ ਭੱਟ ਦੀ ਆਵਾਜ਼ ਦੇ ਵਿੱਚ ਬਹੁਤ ਹੀ ਸੋਹਣਾ ਮੁੰਡਾ ਗਾਉਂਦਾ ਮੇਰਾ ਵੀ ਬੜੇ ਪਸੰਦੀਦਾ ਕਿਉਂਕਿ ਇਹਨਾਂ ਦੇ ਤੁਸੀਂ ਦ ਵੋਇਸ ਆਫ ਇੰਡੀਆ ਮੈਨੂੰ ਲੱਗਦਾ ਕਿ ਸ਼ਾਇਦ ਸ਼ੋਅ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਪਾਰਟੀਸਪੇਟ ਕੀਤਾ ਸੀ ਤੇ ਬਹੁਤ ਹੀ ਸੋਹਣੀ ਆਵਾਜ਼ ਹੈ ਜਿਹਦੇ ਵਿੱਚੋਂ ਉਹ ਮਤਲਬ ਨਿਖਰ ਕੇ ਆਏ ਤੇ ਇਹਨਾਂ ਦੇ ਵਿੱਚ ਉਹਨਾਂ ਨੇ ਕੰਮ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਇੰਡੀਅਨ ਆਈਡਲ ਮਾਫ ਕਰਨਾ ਇੰਡੀਅਨ ਆਈਡਲ ਦੇ ਵਿੱਚੋਂ ਉਹਨਾਂ ਨੇ ਇਹ ਬਿਹਤਰੀਨ ਜਿਹੜੀ ਆ ਉਹ ਪਰਫਾਰਮੈਂਸ ਦੇ ਨਾਲ ਦਿਲ ਜਿੱਤਿਆ ਹਮੇਸ਼ਾ ਰਿਸ਼ਮੀਆਂ ਦਾ ਤੇ ਉਹਨਾਂ ਦੇ ਨਾਲ ਕੰਮ ਕਰਨ ਦਾ ਜਿਹੜਾ ਉਹ ਮੌਕਾ ਮਿਲਿਆ ਤਾਂ ਤੁਸੀਂ ਜੇ ਕਿਤੇ ਮੌਕਾ ਮਿਲਿਆ ਉਹਨਾਂ ਦੀ ਆਵਾਜ਼ ਦੇ ਵਿੱਚ ਹੋਰ ਵੀ ਗੀਤ ਸੁਣਨ ਦਾ ਬਹੁਤ ਸੋਹਣੇ ਜਿਹੜਾ ਉਹ ਗੀਤ ਉਹਨਾਂ ਨੇ ਗਾਏ ਨੇ ਜਾਂਦੇ ਹੋਏ ਵੀ ਉਹਨਾਂ ਦੀ ਇੱਕ ਆਵਾਜ਼ ਦੇ ਵਿੱਚ ਮੈਂ ਗੀਤ ਤੁਹਾਨੂੰ ਜ਼ਰੂਰ ਸੁਣਾਊਂਗਾ ਪਰ ਉਸ ਤੋਂ ਪਹਿਲਾਂ ਇੱਕ ਫਰਮਾਇਸ਼ ਜਿਹੜੀ ਆ ਪ੍ਰੀਤ ਭਾਜੀ ਹੋਰਾਂ ਨੇ ਕੀਤੀ ਸੀ ਕਿ ਕੁਲਵਿੰਦਰ ਢਿੱਲੋਂ ਦਾ ਵੈਲੀ ਗੀਤ ਆ ਉਹ ਵੀ ਜ਼ਰੂਰ ਸੁਣਾਵਾਂ ਪਰ ਇਹ ਵਾਅਦਾ ਜ਼ਰੂਰ ਕਰਨਾ ਪ੍ਰੇਮ ਭਾਜੀ ਜਾਂਦੇ ਜਾਂਦੇ ਸਵਾਏ ਬਾਟ ਦਾ ਇੱਕ ਹੋਰ ਗੀਤ ਤੁਹਾਨੂੰ ਸੁਣਾ ਕੇ ਜਾਊਂਗਾ ਉਹ ਇਸ ਤੋਂ ਵੀ ਬਿਹਤਰ ਇਹ ਵੀ ਬਹੁਤ ਬਿਹਤਰ ਲਓ ਫਿਰ ਆਓ ਫਿਰ ਸੁਣਦੇ ਹਾਂ ਜੀ ਇਹ ਗੀਤ ਕੁਲਵਿੰਦਰ ਢਿੱਲੋਂ ਦੀ ਆਓ
ਕਾਰੇ ਨੀ ਤੇਰਾ ਬੈਲੀ ਯਾਰ ਤਾਂ ਬਿਨੇ ਦਿਖਾ
ਦਿਨੇ ਦਿਖਾ ਦੂ ਸਾਰੇ ਕਈਆਂ ਨੂੰ ਚਿੜੀਆਂ ਘੁੰਮਦੀਆਂ ਨਜ਼ਰ ਆ ਜਾਂਦੀਆਂ ਸਿਰ ਚ ਪਈਆਂ ਡਾਂ। ਕੁਲਵਿੰਦਰ ਢਿੱਲੋਂ ਤੇ ਸਾਡੇ ਪਿੰਡ ਦਾ ਜਿਹੜਾ ਉਹ ਫੋਕ ਗਾਇਕ ਚਾਹੀਦਾ ਸੀ ਜਿਸ ਹਿਸਾਬ ਨਾਲ ਡਾਂਗ ਸੋਟਾ ਸਾਡੇ ਪਿੰਡ ਖੜਕ ਪੈਂਦਾ ਨਾ, ਮੈਨੂੰ ਚਾਹੀਦਾ ਸੀ ਉਹ ਆਪਣੇ ਪਿੰਡ ਦਾ ਚਾਹੀਦਾ ਸੀ ਮੇਰੇ ਸਿੰਘਾ। ਇੱਦਾਂ ਤਾਇਆ ਜੀ ਨਰਿੰਦਰ ਰਾਠੌਰ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਈ, ਮਲਕੀਤ ਭਾਜੀ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਉਹ ਬੱਲੇ ਜੋਲ 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 ਜਿੱਤ ਕਰਦਾ ਖਾਣ ਨੂੰ ਮਿੱਠੇ ਜੋਲ, ਤੇ ਤੁਹਾਡੇ ਮਿੱਠੜੇ ਲੱਗਦੇ ਬੋਲ, ਤੇ ਸੁਣ ਲਓ ਪਿੰਡ ਜੋਲ ਵੀ ਜੋਲ ਪਿੰਡ ਹੈਗੇ ਜੀ, ਹੈਗਾ ਤਾਂ ਪਿੰਡ ਮੇਲਾ ਦਾ ਜੋਲ ਆ ਜੋਲਾਂ ਕਰਾਂ ਹੈਗਾ। ਕਹਿੰਦੇ ਭਾਜੀ ਐਪ ਦੀ ਕੋਈ ਅਪਡੇਟ ਨਹੀਂ ਆਈ, ਕਹਿੰਦੇ ਇਸ ਲਈ ਰੁਕ ਰੁਕ ਜਾਂਦੀ ਹੈ, ਕਈ ਵਾਰ ਫਿਰ ਤੋਂ ਰਿਫਰੈਸ਼ ਕਰਨੀ ਪੈਂਦੀ ਹੈ ਚੱਲਦੀ ਚੱਲਦੀ, ਤੇ ਪੋਡਕਾਸਟ ਵੀ ਸਭ ਡਿਲੀਟ ਹੋ ਕੇ ਲੱਗਦੇ ਨੇ, ਕੁਝ ਵੀ ਨਹੀਂ ਉੱਥੇ। ਭਾਜੀ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਆ ਉਹ ਮੈਂ ਟੈਕਨੀਕਲ ਟੀਮ ਨੂੰ ਫਾਰਵਰਡ ਕਰ ਦਿੱਤਾ, ਜਿਹੜਾ ਤੁਹਾਡਾ ਸੁਣਿਆ ਮੇ ਬੀ ਉਹ ਜਲਦੀ ਉਸ ਦੇ ਉੱਤੇ ਕੰਮ ਕਰਨਗੇ, ਤਾਂ ਕਿਉਂਕਿ ਆਪਾਂ ਤਾਂ ਉਹਦੇ ਬਾਰੇ ਇੰਨਾ ਨਹੀਂ ਜਾਣਦੇ, ਕਿਉਂਕਿ ਐਪ ਤੇ ਉਹਨਾਂ ਨੇ ਬਣਾਈਆਂ, ਤਾਂ ਆਪਾਂ ਉਹਨਾਂ ਤੱਕ ਤੁਹਾਡਾ ਜਿਹੜਾ ਸੁਨੇਹਾ ਜ਼ਰੂਰ ਪਹੁੰਚਦਾ ਕਰਤਾ। ਉਮੀਦ ਜ਼ਰੂਰ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਦਿੱਕਤ ਅੱਗੇ ਤੋਂ ਨਹੀਂ ਆਏਗੀ, ਗੱਲਬਾਤ ਜਿਹੜੀ ਉਹਨਾਂ ਨਾਲ ਜ਼ਰੂਰ ਕਰ ਲਾਂਗੇ ਟੀਮ ਦੇ ਨਾਲ ਕਿ ਆਹ ਸਮੱਸਿਆ ਜਿਹੜੀ ਉਹ ਆ ਰਹੀ। ਆਪਣੇ ਵੀ ਉਹਨਾਂ ਨਿੰਬਾ 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 ਗਿਆ ਨਾ ਤਾਂ ਪੱਛੀ ਲੱਗ ਜਾਂਦੀ ਰਹੀ ਆ, ਤਾਂ ਤੁਸੀਂ ਫੇਰ ਨਿੰਬਾ ਕਹਿਤਾ, ਹੁਣ ਤਾਂ ਮਲਕੀਤ ਕਹਿੰਦਾ ਪ੍ਰੋਗਰਾਮ ਮੁੱਕਣ ਵਾਲਾ ਜੇ ਹੁਣ ਪੱਛੀ ਲੱਗ ਵੀ ਗਈ ਜਾ ਕੇ ਨਿੰਬਾ ਮਨਾ ਲਾਂਗੇ। ਮੰਨਦਾ ਕਿਦਾਂ ਨਿੰਬਾ, ਨਿੰਬਾ ਮੰਨਦਾ ਫੋਟੋ ਬਣਾ ਕੇ ਉਹਦੀ ਜੁੱਤੀਆਂ ਸੱਤ ਤੇ ਮਾਰ ਕੇ ਤਾਂ ਨੂੰ ਸੁੱਟੀ ਦਾ ਜੇ ਚਬਲ ਹੋ ਗਈ ਪੁੱਠੀ ਦਾ ਮਤਲਬ ਹਲੇ ਮੰਨਿਆ ਨਹੀਂ, ਜੇ ਸਿੱਧੀ ਹੋ ਗਈ ਤਾਂ ਮੰਨ ਗਿਆ। ਅੱਛਾ ਏਦਾਂ ਮਨਾਉਂਦੇ ਹੋਰ ਕਿਦਾਂ ਮਨਾਉਣਾ, ਜਾ ਕੇ ਮਨਾਉਣਾ ਵੀ ਭਾਜੀ ਮੰਨ ਗਿਆ ਸਾਡਾ ਕੰਮ ਹੋ ਜਾਣਗੇ।
ਅੱਛਾ
ਹਾਂ, ਫਿਰ ਤੂੰ ਸੋਚਦਾ ਹੋਣਾ ਵੀ ਕੋਈ ਪ੍ਰੇਮ ਪੱਤਰ ਲਿਖ ਕੇ ਭੇਜੀਏ ਵੀ ਪ੍ਰੀਏ ਨਿੰਬਾ ਜੀ ਲਿਖ ਤੋਂ ਸਰਦਾਰ ਬਿਸ਼ਨ ਸਿੰਘ ਜੀ ਵੀ ਸਾਡੇ ਇੱਥੇ ਸਟੂਡੀਓ ਤੇ ਪੱਛੀ ਲੱਗ ਗਈ ਜੇ ਉਹਨਾਂ ਤੁਹਾਡਾ ਨਾਮ ਲਿਆ। ਹੁਣ ਤਾਂ ਪਾਲਾ ਵੀ ਨਾਮ ਲੈਣਾ ਛੱਡ ਗਿਆ, ਮੈਂ ਲੱਗਦਾ ਪਾਲੇ ਨੇ ਵੀ ਚੰਗਾ ਚੋਖਾ ਨੁਕਸਾਨ ਕਰਾ ਲਿਆ। ਆਹੋ ਪਾਲਾ ਪਹਿਲਾਂ ਨਿੰਬਾ ਕੀ ਹੁੰਦਾ ਸਾ, ਨਿੰਬਾ ਐਵੇਂ ਨਿੰਬਾ ਨਿੰਬਾ ਕਹਿੰਦੇ ਨਿੰਬੇ ਨਾਲ ਕੀ ਹੁੰਦਾ, ਲੈ ਮਲਕੀਤ ਕੁਛ ਕੀ ਹੋ ਗਿਆ, ਲੈ ਉਹ ਨਿੰਬਾ ਨਿੰਬਾ ਮੈਂ ਕਿਹਾ ਤਾਂ ਉਹਦੀ ਲੱਤ ਦੀ ਨਾੜ ਚੜ ਗਈ। ਚੰਗਾ ਮਲਕੀਤ ਉਹ ਭਰਾਵਾ ਉੱਠ ਕੇ ਖੜੋ ਜਾ, ਆਏ ਮੇਰੀ ਵੀ ਵੱਖੀ ਲੱਤ ਦੁਖਣ ਲੱਗ ਗਈ ਪਈ ਆ, ਰੱਬਾ ਮੇਰਿਆ ਆਏ ਤੈਨੂੰ ਕੁਛ ਹੋਇਆ ਕਿ ਨਹੀਂ। ਤਾਇਆ ਜੀ ਮੈਨੂੰ ਤਾਂ ਕੁਛ ਨਹੀਂ ਹੋਇਆ, ਉਹ ਤੇਰਾ ਵੀ ਦੰਦ ਦਾੜ ਵੇਖੀ ਦੁਖਣ ਲੱਗ ਪੈਣਾ ਘੜੀ ਕਿਤਾਬ, ਤੁਸੀਂ ਮੇਰੀਆਂ ਚੰਗੀਆਂ ਦੁਆਵਾਂ ਮੇਰੀਆਂ ਲੱਤਾਂ ਦੁਖਦੀਆਂ, ਉਹ ਬਸ ਫਿਰ ਨਿੰਬਾ ਆ ਗਿਆ ਤੇਰੇ ਵਾਲੇ ਮਲਕੀਤ ਆਇਓ, ਮੇਰੀ ਤੇ ਆਪ ਦੀ ਹਾਲਤ ਮਾੜੀ ਹੋ ਗਈ ਆਇਓ, ਮੇਰਿਆ ਮਾਲਕਾ ਤੂੰ ਕਾਹਨੂੰ ਕਹਿ ਲਿਆ ਨਿੰਬਾ, ਚਲੋ ਕਹਿ ਲਿਆ ਕਹਿੰਦਾ ਨਿੰਬਾ। ਚਲੋ ਫਿਰ ਤਾਇਆ ਜੀ ਹੁਣ ਜਾਂਦੇ ਜਾਂਦੇ ਤੁਹਾਨੂੰ ਗੀਤ ਸੁਣਾਵਾਂਗੇ ਜੀ, ਬਹੁਤ ਹੀ ਪਿਆਰਾ ਗੀਤ ਆ ਪ੍ਰੋਗਰਾਮ ਦੇ ਵਿੱਚ ਉਹ ਆਪਾਂ ਸੁਣਾਵਾਂਗੇ। ਜਾਂਦੇ ਜਾਂਦੇ ਪਿਆਰੇ ਦੋਸਤੋ ਲੰਬੀ ਜੁਦਾਈ ਆ, ਬਹੁਤ ਹੀ ਪਿਆਰਾ ਗੀਤ ਆ ਜਿਹੜਾ ਉਹ ਮੁੰਡੇ ਦਾ ਅੱਗੇ ਗੀਤ ਤੁਸੀਂ ਸੁਣਿਆ ਉਹਨਾਂ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਜਿਹੜਾ ਉਹ ਤੁਹਾਨੂੰ ਸੁਣਾਵਾਂਗੇ। ਰੇਖਾ ਨੇ ਫਰਮਾਇਸ਼ ਕੀਤੀ ਸੀ ਇਸ ਗੀਤ ਦੀ ਤੇ ਉਹਨਾਂ ਨੇ ਸੁਣਿਆ, ਤਾਂ ਕਹਿੰਦੇ ਕਿ ਗੀਤ ਜਦੋਂ ਸੁਣਿਆ ਤੇ ਰੇਖਾ ਬੜੀ ਭਾਵਕ ਹੋਈ ਸੀ ਇਸ ਗੀਤ ਨੂੰ ਸੁਣ ਕੇ, ਤੁਸੀਂ ਯਾਦਾਂ ਆ ਗਈਆਂ ਹੋਣਗੀਆਂ। ਚਲੋ ਇਸ ਗੀਤ ਨੂੰ ਆਪਾਂ ਹੁਣ ਜਾਂਦੇ ਜਾਂਦੇ ਸੁਣਦੇ ਹਾਂ ਜੀ, ਤੇ ਫਿਰ ਆਪਾਂ ਮਿਲਾਂਗੇ ਸੋਮਵਾਰ ਨੂੰ। ਸੋਮਵਾਰ ਨੂੰ ਸੂਫੀ ਗੀਤ ਦੇ ਨਾਲ ਸ਼ੁਰੂਆਤ ਜ਼ਰੂਰ ਕਰਾਂਗੇ ਕਿਉਂਕਿ ਅੱਜ ਸੁਪਨਾ ਇੱਕ ਰਹਿ ਗਿਆ ਕਿ ਸੂਫੀ ਗੀਤ ਸੁਣਨਾ ਸੀ, ਸੋਮਵਾਰ ਨੂੰ ਆਪਾਂ ਸ਼ੁਰੂਆਤ ਹੀ ਸੂਫੀ ਗੀਤ ਦੇ ਨਾਲ ਕਰਨੀ, ਤੇ ਅੱਜ ਇਹਨੀ ਕਿ ਹਾਜ਼ਰੀ ਪ੍ਰਵਾਨ ਕਰਿਓ। ਬਹੁਤ ਬਹੁਤ ਸ਼ੁਕਰੀਆ ਸਾਡਾ ਸਾਥ ਦੇਣ ਦੇ ਲਈ, ਰੱਬ ਰੱਖਾ। ਚਲੋ ਆਇਓ ਮੇਰੇ ਗੀਤ ਲੈ ਬੈਠਾ
ਜੁਦਾਈ ਲੰਬੀ ਜੁਦਾਈ
चार दिनों का प्यार और वफा बड़ी लंबी मन मेरे गुर की सिख सुनिज हर का नाम सदा सुखदाता सहजे हर रस बीज। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दी सहज पाठ सरवण करदे हो। बहुत सारे गुरमुख पोती साहिब जा स्मार्ट डिवाइस दी गुरबाणी ऐप राही ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੀਦੀ ਚਲੀਏ ਫਰਨੀਚਰ ਵੇਖਣ।
ਕਿੰਨੀਆਂ ਦੁਕਾਨਾਂ ਤਾਂ ਘੁੰਮੇ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ। ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੋਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888888 ਔਰ ਵਿਜ਼ਿਟ ਅਸ ਐਟ www.royalindianfurniture.com।
ਉਹ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। migration.com migration agent registration number 0851410
laksh migration to main rohit mohan
te main ranveer singh migration naal jude kise bhi mudde te je tusi sade naal charcha karna chahunde ho te hun laksh migrations harman radio de program migration matters te veerwar shami 7 to 8 baje de vich live honge
jive chhad dosti to vidai
ga nahi je thi dosti assi hun de onu dost kehne ਜਿਹਨੂੰ ਸਾਰੀ ਉਮਰ ਨੀ ਛੱਡਣਾ ਹੁੰਦਾ ਤੁਸੀਂ ਕੁੜੀਆਂ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਛੱਡਣਾ ਹੁੰਦਾ
ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਵੱਡੀ ਸਕਰੀਨ ਤੇ ਕਿਸਮਤ 2 23 ਆਫ ਸਪਟੈਂਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ
ਮੇਰਾ ਪਿਆਰ ਮਰਦਾ ਮਰਜੇ